ਸਤਿ ਸ਼੍ਰੀ ਗੁਰੂ ਨਾਨਕ ਦੇਵ, ਸਤਨਾਮ ਸ੍ਰੀ ਵਾਹਿਗੁਰੂ, ਨਨੋਤ ਬੰਦਨੀ ਅੰਕਵਾਰ ਸਰਵ ਕਲਾ ਸਮਰੱਥ ਬੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਘਰ ਹੱਥ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤਾ ਸ਼ਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਦੇਖੇ ਵਿੱਚ ਲਾਲੋ ਜੀ ਜਨਮ तुम्हारे देखे तुम्हारे देखे देखे बिना लो ਨੇਤਰਾਂ ਦੇ ਨਾਲ ਗੁਰੂ ਸਰੂਪ ਦਾ ਧਿਆਨ ਕਰੋ, ਕੰਨਾਂ ਦੇ ਨਾਲ ਬਾਣੀ ਸਰਵਣ ਕਰੋ, ਬੁੱਧੀ ਦੇ ਨਾਲ ਵਿਚਾਰੋ, ਰਸਨਾ ਦੇ ਨਾਲ ਗੱਜ ਵੱਜ ਕੇ ਬੋਲੋ। ਇਸ ਤਰ੍ਹਾਂ ਦੇ ਨਾਲ ਜਦ ਆਪਾਂ ਸਤਸੰਗ ਕਰਾਂਗੇ, ਕਈ ਕੋਟਕ ਜਗ ਫਲਾ ਸੁਣ ਗਾਵਣ ਹਾਰੇ ਰਾਮ, ਕਈ ਕਰੋੜ ਜਗਾਂ ਦਾ ਫਲ ਮਿਲ ਜਾਏਗਾ। ਇਸ ਤਰ੍ਹਾਂ ਦੇ ਨਾਲ ਆਪ ਦੂਰ ਦਰਾਜ ਤੋਂ ਪੂਰਨਮਾਸ਼ੀ ਦਾ ਦਿਹਾੜਾ ਜਾਣਦੇ ਹੋਏ ਇਸ ਪਵਿੱਤਰ ਅਸਥਾਨ ਗੁਰਦੁਆਰਾ ਈਸ਼ਰ ਪ੍ਰਕਾਸ਼ ਰਤਵਾੜਾ ਸਾਹਿਬ ਵਿਖੇ ਪੁੱਜੇ ਹਾਂ। ਆ ਕੇ ਆਪਨੇ ਸੇਵਾ ਕੀਤੀ ਹੈ, ਬੜੀ ਭਾਰੀ ਸੇਵਾ ਸੀ ਇਹ ਜੋ ਆਪਨੇ ਕਈ ਘੰਟੇ ਲਗਾਤਾਰ ਕੀਤੀ ਹੈ। ਮਹਾਰਾਜ ਜੀ ਫਲ ਦੇਵੇ ਸੇਵਾ ਦਾ, ਖੁਸ਼ੀਆਂ ਬਖਸ਼ਣ, ਸੁਖ ਸ਼ਾਂਤੀ ਬਖਸ਼ਣ। ਸੋ ਬੇਨਤੀ ਕੀਤੀ ਹੈ ਕਿ ਹੇ ਪ੍ਰਭੂ, ਇਹ ਜਨਮ ਤਾਂ ਮਿਲ ਗਿਆ ਮਨੁੱਖ ਦਾ, ਐਸਾ ਨਾ ਹੋਵੇ ਤੇਰੇ ਬਿਨਾਂ ਕਿਸੇ ਹੋਰ ਲੇਖੇ ਚ ਲੱਗ ਜਾਏ, ਪਰ ਮੇਰੇ ਵਿੱਚ ਜ਼ੋਰ ਨਹੀਂ ਵੀ ਮੈਂ ਤੇਰੇ ਲੇਖੇ ਵਿੱਚ ਲਾ ਦੇਵਾਂ, ਕਿਉਂਕਿ ਤੇਰੀ ਮਾਇਆ ਇੰਨੀ ਪ੍ਰਬਲ ਹੈ, ਇਸ ਗੱਲ ਦੀ ਸੋਝ ਹੀ ਨਹੀਂ ਆਉਣ ਦਿੰਦੀ, ਸੁਰਤ ਨਹੀਂ ਆਉਣ ਦਿੰਦੀ। ਲੇਖੇ ਕਾਹਦੇ ਲੱਗਦਾ ਹੈ? ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਹੋ ਤ੍ਰੋਹ ਯਹੂ ਜੁਗਤ ਬਿਆਨੇ ਕਈ ਜਨਮ, ਨਾਨਕ ਰਾਖ ਲਿਓ ਆਪਣ ਕਰ ਕਰਮ। ਹੇ ਪ੍ਰਭੂ, ਹੁਣ ਲੇਖੇ ਚ ਲਾ ਲੈ, ਬਹੁਤ ਜਨਮ ਵਿਛੜੇ ਤੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿਰ ਉਦਾਸ ਆਸ ਲਗ ਜੀਵਾਂ ਚਿਰ ਵਿਆਹ ਦਰਸ਼ਨ ਦੇਖ। ਜਦ ਤਾਂ ਆਪਣੀ ਜੋਤ ਦੇ ਨਾਲੋਂ ਵੱਖਰਾ ਕਰ ਦਿੱਤਾ ਸਾਨੂੰ, ਹਉਮੈ ਤੱਤ ਨਾਲ ਹਨੇਰਾ ਕਰ ਦਿੱਤਾ, ਹੇ ਪ੍ਰਭੂ ਉਸ ਵੇਲੇ ਦਾ ਵਿਛੜਿਆ ਹੋਇਆ ਮੈਂ ਕਰੋੜਾਂ ਜੂਨਾਂ ਚ ਘੁੰਮਦਾ ਫਿਰਦਾ, ਕਿੰਨੀ ਵਾਰੀ ਮੈਂ ਕੀੜੇ ਤੇ ਪਤੰਗੇ ਬਣਿਆ, ਕਿੰਨੀ ਵਾਰੀ ਮੈਂ ਹਰਨ ਬਣਿਆ, ਬਲਦ ਬਣਿਆ, ਘੋੜਾ ਬਣਿਆ, ਸੱਪ ਬਣਿਆ, ਨਾਗਾਂ ਦੀ ਗੁਲੀ ਚ ਘੁੰਮਦਾ ਰਿਹਾ, ਮੱਛੀਆਂ ਕੱਛੀਆਂ ਬਣਦਾ ਰਿਹਾ, ਦਰਖਤ ਬਖਤ ਬਣਦਾ ਰਿਹਾ, ਤੇ ਹੁਣ ਮੈਂ ਤੇਰੀ ਸ਼ਰਨ ਆਇਆ, ਕਿਰਪਾ ਕਰ ਮੈਨੂੰ ਇਸ ਚੱਕਰ ਚ ਨਾ ਪਾਈ, ਕਿਉਂਕਿ ਜੋ 84 ਦਾ ਚੱਕਰ ਹੈ ਇਹ ਸਾਰਿਆਂ ਦੇ ਗਲ ਪਿਆ ਹੋਇਆ, ਤੇ ਕਈਆਂ ਦਾ ਤਾਂ ਐਸਾ ਹੁੰਦਾ ਕਿ ਮਨੁੱਖ ਬਣ ਗਏ, ਮਨੁੱਖ ਬਣਨ ਤੋਂ ਬਾਅਦ ਫੇਰ ਬਾਰੀ ਨਾ ਆਈ ਮਨੁੱਖ ਬਣਨ ਦੀ,
ਕੁਝ ਹੋਰ ਹੀ ਜਨਮ ਧਾਰਨਾ ਪੈ ਗਿਆ। ਇੱਕ ਵਾਰੀ ਬਾਬਾ ਫਰੀਦ ਜੀ ਆਪਣੇ ਮਰੀਦਾਂ ਦੇ ਨਾਲ ਜਾ ਰਹੇ ਸੀ, ਜਾਂਦੇ ਜਾਂਦੇ ਆਪਨੇ ਕੀ ਦੇਖਿਆ, ਇੱਕ ਬੈਲ ਦਾ ਕਰੰਗ ਪਿਆ ਹੁੰਦੀ ਹੈ, ਪਿਛਲਾ ਦੇਖ ਲੈਂਦੇ ਨੇ ਵੀ ਇਹ ਕੌਣ ਸੀਗਾ, ਇਹਦੀ ਕੀ ਅਵਸਥਾ ਸੀ। ਜਦੋਂ ਇਸ ਦਾ ਪਿਛਲਾ ਜਨਮ ਦੇਖਿਆ, ਉਸ ਵੇਲੇ ਆਪ ਪ੍ਰਭੂ ਦੇ ਸ਼ੁਕਰਾਨੇ ਸਿਜਰੇ 'ਚ ਹੋ ਗਏ, ਜਿਵੇਂ ਆਪਾਂ ਹੱਥ ਬੰਨ ਕੇ ਬੈਠ ਜਾਈਏ, ਕਹਿਣ ਲੱਗੇ ਬਲਿਹਾਰ ਕੁਦਰਤ ਤੋਂ, ਬਲਿਹਾਰ ਪਰਮੇਸ਼ਰ ਤੋਂ। ਮਰੀਦਾਂ ਨੂੰ ਕੋਈ ਪਤਾ ਨਾ ਲੱਗਿਆ, ਕਹਿਣ ਲੱਗੇ ਮਹਾਰਾਜ ਇਹ ਮੁਰਸ਼ਦ ਆਪ ਕਿਰਪਾ ਕਰਕੇ ਦੱਸੋ ਕਿ ਆਪਨੇ ਇਸ ਕਰੰਗ ਕੋਲ ਬੈਠ ਕੇ ਐਸੇ ਅੱਖਰ ਕਿਉਂ ਵਰਤੇ, ਸਾਡੀ ਸਮਝ ਤੋਂ ਪਰੇ ਨੇ, ਆਪ ਕਿਰਪਾ ਕਰਕੇ ਦੱਸੋ। ਕਹਿਣ ਲੱਗੇ ਪ੍ਰੇਮੀਓ, ਮੈਂ ਵਾਹਿਗੁਰੂ ਦਾ ਇਨਸਾਫ ਦੇਖ ਕੇ ਕੰਬਿਆ, ਡਰਿਆ ਮੇਰਾ ਦਿਲ, ਇੰਨਾ ਇਨਸਾਫ ਹੈ ਉਸ ਘਰ ਦੇ ਅੰਦਰ। ਕਹਿੰਦੇ ਮੁਰਸ਼ਦ ਸਾਨੂੰ ਵੀ ਪਤਾ ਲੱਗੇ ਕੁਛ ਇਸ ਗੱਲ ਦਾ। ਕਹਿਣ ਲੱਗੇ ਗੱਲ ਤਾਂ ਇਹ ਹੈ, ਇਹ ਜੋ ਬੈਲ ਹੈ ਪਿਛਲੇ ਜਨਮ ਦੇ ਅੰਦਰ ਇਸ ਨਗਰ ਦਾ ਚੌਧਰੀ ਹੁੰਦਾ ਸੀ, ਵੱਡਾ ਰਾਜਿਆਂ ਵਰਗਾ ਸੀ, ਬਹੁਤ ਪਿੰਡਾਂ ਦੇ ਚੌਧਰ ਸੀ ਇਹਦੇ ਕੋਲ, ਪਰ ਲਾਲਚੀ ਬਹੁਤ ਸੀਗਾ। ਇੱਕ ਵਾਰੀ ਐਸਾ ਹੋਇਆ, ਕਣਕਾਂ ਪੱਕੀਆਂ ਹੋਈਆਂ ਸੀ, ਘੋੜੀ ਤੇ ਚੜਿਆ ਹੋਇਆ ਜਾ ਰਿਹਾ ਸੀ, ਜੋ ਨਾਲ ਦਾ ਖੇਤ ਸੀ ਉਹਦੀਆਂ ਕੁਝ ਬੱਲੀਆਂ ਇਹਦੀ ਰਕਾਬ ਵਿੱਚ ਫਸ ਗਈਆਂ, 10-20 ਬੱਲੀਆਂ। ਇਸ ਨੇ ਉਹਨਾਂ ਬੱਲੀਆਂ ਨੂੰ ਉਵੇਂ ਜਿਵੇਂ ਪੈਰ ਨਾਲ ਘੁੱਟ ਲਿਆ ਤੇ ਉਹ ਬੱਲੀਆਂ ਟੁੱਟ ਗਈਆਂ, ਘਰ ਆ ਗਿਆ ਤੇ ਉੱਥੇ ਆ ਕੇ ਮਸਲ ਕੇ ਕਿੰਨੇ ਕੁ ਦਾਣੇ ਹੋਣੇ ਨੇ, 50 ਹੋਏ, 20 ਬੱਲੀਆਂ ਹੋਈਆਂ, 1000 ਦਾਣਾ ਹੋਇਆ। ਉਹ ਕਹਿੰਦਾ ਆਪਣੇ ਬੋਹੜ ਚ ਪਾ ਲਿਆ ਇਹਨੇ। ਹੋਇਆ ਕਿ ਉਹਦਾ ਲੇਖਾ ਦੇਣ ਵਾਸਤੇ ਇਸ ਨੂੰ ਇੱਕ ਜਨਮ ਬੈਲ ਦਾ ਬਣ ਕੇ ਉਸੇ ਕਿਸਾਨ ਨੂੰ ਲੇਖਾ ਦੇਣਾ ਪਿਆ ਜਿਹਦੇ ਦਾਣੇ ਇਹਨੇ ਆਪਣੇ ਦਾਣਿਆਂ ਚ ਲਾ ਲਏ ਸੀ। ਕਹਿੰਦੇ ਇਹ ਦੇਖ ਕੇ ਮੈਂ ਕੰਬਿਆ ਵੀ ਅਸੀਂ ਤਾਂ ਰੋਜ਼ ਗੁਨਾਹ ਕਰਦੇ ਹਾਂ, ਦੂਜਿਆਂ ਦੀ ਕਮਾਈ ਖਾਂਦੇ ਹਾਂ, ਦੂਜਿਆਂ ਨਾਲ ਧੋਖਾ ਦਿੰਦੇ ਹਾਂ, ਹੇ ਪ੍ਰਭੂ ਸਾਡਾ ਕੀ ਹਾਲ ਹੋਏਗਾ, ਤੇਰਾ ਤਾਂ ਇਨਸਾਫ ਬੜਾ ਕਰਦਾ ਹੈ, ਇਹ ਤਾਂ ਕੀਤਾ ਹੋਇਆ ਕੋਈ ਵੀ ਜਿਹੜਾ ਹੈ ਵਿਅਰਥ ਨਹੀਂ ਜਾਂਦਾ, ਨਿਫਲ ਨਹੀਂ ਜਾਂਦਾ, ਚੰਗਾ ਕਰ ਲਈਏ ਤਾਂ ਵੀ ਫਲ ਮਿਲਦਾ ਹੈ, ਮਾੜਾ ਕਰ ਲਈਏ ਤਾਂ ਵੀ ਫਲ ਮਿਲਦਾ ਹੈ, ਦੋਏ ਤਰ੍ਹਾਂ ਦੇ ਕਰਮ ਹੁੰਦੇ ਨੇ, ਇੱਕ ਸ਼ੁਭ ਕਰਮ ਹੁੰਦੇ ਨੇ ਨਿਸ਼ਕਾਮ ਕਰਮ, ਇੱਕ ਕਾਮਨਾ ਸਹਿਤ ਕਰਮ ਹੁੰਦੇ ਨੇ ਤੇ ਅਸ਼ੁਭ ਵੀ ਹੋਇਆ ਕਰਦੇ। ਇਹਨਾਂ ਦਾ ਲੇਖਾ ਆਦਮੀ ਨੂੰ ਦੇਣਾ ਹੀ ਪੈਂਦਾ, ਕੋਈ ਕਰਕੇ ਦੇਖ ਲਓ ਲੇਖਾ ਸਿਰੋਂ ਨਹੀਂ ਟਲਿਆ ਕਰਦਾ, ਦੇਣਾ ਪੈਂਦਾ ਹਰ ਹਾਲਤ ਚ, ਕਿਉਂਕਿ ਵਾਹਿਗੁਰੂ ਜੀ ਦੇ ਘਰ ਐਸਾ ਇਨਸਾਫ਼ ਹੈ ਕਿ ਕੋਈ ਧੋਖਾ ਨਹੀਂ ਉਹਨੂੰ ਦੇ ਸਕਦਾ। ਕਿਸੇ ਦੀ ਕਮਾਈ ਖਾਂਦਾ ਹੈ, ਕਿਸੇ ਦਾ ਨਾਲ ਧੋਖਾ ਕਰਦਾ, ਉਹਨੂੰ ਆਪ ਦੇਣਾ ਪੈਣਾ ਸਾਰੀਆਂ ਚੀਜ਼ਾਂ ਦਾ ਲੇਖਾ, ਉਹ ਲੇਖੇ ਤੇ ਬਗੈਰ ਗੱਲ ਮੁੱਕਦੀ ਨਹੀਂ ਹੈ। ਦਾਦਾ ਦੋਸ਼ ਨਾ ਦੇਉ ਕਿਸੇ, ਦੋਸ਼ ਕਰਮਾ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜਾ ਵਰਜਨ, ਜਿਹੜਾ ਮੈਂ ਕਰਿਆ ਉਹ ਮੈਨੂੰ ਭੋਗਣਾ ਪੈ ਗਿਆ। ਸੰਗਤ ਆਈ ਹੋਈ ਹੈ ਦਿੱਲੀ ਦੀ, ਉਸੇ ਥਾਂ ਦੇ ਉੱਤੇ 1947 ਚ ਜਿਸ ਵਕਤ ਦੇਸ਼ ਵੰਡੇ ਗਏ, ਬਹੁਤ ਸਾਰੇ ਪ੍ਰੇਮੀ ਉਧਰੋਂ ਇੱਧਰ ਆਏ, ਇੱਧਰਲੇ ਉੱਧਰ ਗਏ। ਉਸ ਵੇਲੇ ਇੱਕ ਪਰਿਵਾਰ ਦਿੱਲੀ ਚ ਆਇਆ, ਉੱਥੇ ਇੱਕ ਘਟਨਾ ਵਾਪਰੀ ਬੜੀ ਜ਼ਬਰਦਸਤ। ਕਈ ਘਟਨਾਵਾਂ ਐਸੀਆਂ ਹੁੰਦੀਆਂ ਜਿਹਨੂੰ ਅੰਗਰੇਜ਼ੀ ਦੇ ਵਿੱਚ ਆਈ ਓਪਨਰ ਕਹਿੰਦੇ ਨੇ, ਅੱਖਾਂ ਖੋਲ ਦੇਣ ਵਾਲੀ ਘਟਨਾ। ਬੰਦਾ ਬੰਦ ਕਰ ਲਵੇ ਤਾਂ ਉਹਦੀ ਮੌਜ ਹੈ, ਲੇਕਿਨ ਇੱਕ ਵਾਰੀ ਕੁਦਰਤ ਦਾ ਐਸਾ ਕ੍ਰਿਸ਼ਮਾ ਵਰਤਦਾ ਹੈ ਕਿ ਮਨੁੱਖ ਨੂੰ ਸਮਝ ਪੈ ਜਾਵੇ ਕਿ ਕੁਦਰਤ ਦਾ ਇਨਸਾਫ਼ ਕਿਵੇਂ ਚੱਲਦਾ। ਉੱਥੇ ਐਸੀ ਘਟਨਾ ਵਾਪਰੀ ਕਿ ਇੱਕ ਲੜਕੀ ਬਿਮਾਰ ਹੈ, 13 ਸਾਲ ਉਮਰ ਹੈ ਉਹਦੀ, ਤੇ ਕਾਫੀ ਬਿਮਾਰ ਹੈ ਤੇ ਮਾਂ ਬਾਪ ਬੜੇ ਪਰੇਸ਼ਾਨ ਨੇ। ਕਹਿਣ ਲੱਗੇ, ਬੇਟਾ ਤੇਰੀ ਕੋਈ ਆਖਰੀ ਮੰਗ ਹੈ ਜਿਹੜੀ ਅਸੀਂ ਪੂਰੀ ਨਾ ਕਰ ਸਕੇ ਹੋਈਏ? ਉਹ ਕਹਿਣ ਲੱਗੀ, ਹਾਂ ਪਿਤਾ ਜੀ, ਮੇਰੀ ਇੱਕ ਮੰਗ ਹੈ, ਉਹ ਇਹ ਹੈ ਕਿ ਮੇਰੇ ਫੁੱਫੜ ਨੂੰ ਬੁਲਾ ਦਿਓ, ਹੋਰ ਬੁਲਾ ਦਿਓ, ਉਹਨਾਂ ਦੇ ਭਾਈਚਾਰੇ ਦੇ ਬੰਦਿਆਂ ਨੂੰ, ਮੁੰਡਿਆਂ ਨੂੰ ਬੁਲਾ ਦਿਓ, ਭਰਾ ਨੇ ਜੋ ਮੇਰੇ ਲੱਗਦੇ। ਸੋ ਉਹਨਾਂ ਨੂੰ ਬੁਲਾ ਦਿੱਤਾ। ਜਦੋਂ ਬੁਲਾਇਆ ਤਾਂ ਉਹ ਕਹਿਣ ਲੱਗੇ ਵੀ ਬੜਾ ਅਫਸੋਸ ਹੈ, ਲੜਕੀ ਕਿੰਨੀ ਸਮਝਦਾਰ ਹੈ, ਬਿਮਾਰੀ ਬਹੁਤੀ ਹੈ। ਉਹ ਕਹਿੰਦੀ, ਫੁੱਫੜ ਜੀ, ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ। ਕਹਿਣ ਲੱਗੇ, ਦੱਸੋ ਕੀ ਗੱਲ ਕਰਨੀ? ਕਹਿਣ ਲੱਗੀ, ਇਹ ਕੁਦਰਤ ਦੇ ਇਨਸਾਫ ਨੂੰ ਕੋਈ ਜਾਣ ਨਹੀਂ ਸਕਦਾ, ਕਿਸੇ ਨੂੰ ਪਤਾ ਨਹੀਂ ਹੈ ਇਸ ਗੱਲ ਦਾ ਵੀ ਕਿਵੇਂ ਭਾਣਾ ਵਰਤਣਾ। ਕਹਿਣ ਲੱਗੀ, ਪਿਛਲੇ ਜਨਮ ਦੇ ਵਿੱਚ ਮੈਂ ਤੁਹਾਡੇ ਨਾਲ ਮੇਰੀ ਸ਼ਾਦੀ ਹੋਈ ਹੋਈ ਸੀ ਤੇ ਮੇਰੇ ਭਤੀਜਿਆਂ ਨੂੰ ਲੋੜ ਪੈ ਗਈ ਪੈਸਿਆਂ ਦੀ, ਉਹ ਕਿਤੋਂ ਪੂਰੀ ਨਾ ਹੋਈ ਤੇ ਉਹਦੇ ਬਾਅਦ ਮੇਰੇ ਕੋਲ ਆਏ ਤੇ ਮੈਂ ਪੁੱਛਿਆ ਨਾ ਆਪਣੇ ਪਤੀ ਨੂੰ, ਤੇ ਮੈਂ ਆਪਣੇ ਗਹਿਣੇ ਸਾਰੇ ਜਿਹੜੇ ਸੀਗੇ ਸਾਰੇ ਦੇ ਸਾਰੇ ਦੇ ਤੇ ਵੀ ਤੁਸੀਂ ਕੰਮ ਚਲਾ ਲਓ, ਤੇ ਮੈਨੂੰ ਇਹ ਕੰਮ ਚਲਾਉਣ ਤੇ ਬਾਅਦ ਮਾਨਤ ਮੇਰੀ ਮੋੜ ਦਿਓ, ਕਿਉਂਕਿ ਨਾਰਾਜ਼ ਹੋਣਗੇ, ਇਸ ਕਰਕੇ ਮੇਰੀ ਮਾਨਤ ਮੋੜ ਦਿਓ, ਮੈਂ ਚੋਰੀ ਦੇ ਰਹੀ ਹਾਂ। ਤਾਂ ਉਸ ਵੇਲੇ ਇਹਨਾਂ ਦਾ ਕੰਮ ਚੱਲ ਗਿਆ। ਕੰਮ ਚੱਲਣ ਤੇ ਬਾਅਦ ਜਦ ਪੈਸੇ ਮੰਗੇ, ਇਹਨਾਂ ਨੇ ਜਵਾਬ ਦਿੱਤਾ। ਮੇਰੇ ਮਨ ਦੇ ਵਿੱਚ ਬੜਾ ਸਦਮਾ ਹੋਇਆ ਤੇ ਮੈਂ ਚੜ੍ਹਾਈ ਕਰ ਗਈ। 13 ਸਾਲ 14 ਸਾਲ ਦੀ ਗੱਲ ਹੈ ਇਹ, ਤੇ ਮੈਂ ਹੁਣ ਇਹਨਾਂ ਦੇ ਘਰ ਆ ਕੇ ਜਨਮ ਲਿਆ, ਇਹਨਾਂ ਦੀ ਭੂਆ ਲੱਗਦੀ ਹਾਂ ਮੈਂ, ਹੁਣ ਆ ਕੇ ਲੜਕੀ ਬਣੀ ਹਾਂ। ਤੇ ਉਹ ਇਹ ਪੈਸੇ ਜਿੰਨਾ ਚਿਰ ਨਹੀਂ ਦਿੰਦੇ ਮੇਰੀ ਆਤਮਾ ਸ਼ਾਂਤ ਨਹੀਂ ਹੁੰਦੀ, ਤੇ ਮੈਂ ਮੁੜ ਮੁੜ ਕੇ ਆਉਣਾ ਇਸੇ ਘਰ 'ਚ। ਆਹੀ ਹਾਲ ਹੋਣਾ। ਸਾਰੀਆਂ ਪੰਚਾਇਤਾਂ ਬੈਠੀਆਂ ਸੀ, ਕਹਿਣ ਲੱਗੇ, ਦੇਖੋ ਵੀ ਹੁਣ ਤੁਸੀਂ ਝੂਠ ਨਾ ਬੋਲਿਓ, ਸਹੀ ਸਹੀ ਗੱਲ ਦੱਸੋ ਜੋ ਲੜਕੀ ਨੇ ਕਹੀ ਹੈ। ਉਹ ਕਹਿੰਦੇ, ਬਿਲਕੁਲ ਠੀਕ ਹੈ ਜੀ, ਅਸੀਂ ਅਮਾਨਤ ਮੋੜੀ ਨਹੀਂ, ਅਸੀਂ ਲਾਲਚ ਵਿੱਚ ਆ ਗਏ ਤੇ ਅਸੀਂ ਹੁਣ ਮੋੜ ਦਿੰਦੇ ਹਾਂ। ਉਸ ਵੇਲੇ ਲੜਕੀ ਨੂੰ ਦਿਖਾ ਕੇ ਉਹਨਾਂ ਨੇ ਕਿਹਾ ਵੀ ਆਹੀ ਸੀ ਨਾ ਤੇਰੀਆਂ ਟੂਮਾਂ? ਕਹਿੰਦੀ, ਹਾਂ ਮੇਰੀਆਂ ਇਹੀ ਸੀ, ਇਹ ਦੇ ਦਿਓ ਇਹਨੂੰ। ਉਹ ਦੇ ਦਿੱਤੀਆਂ। ਉਹ ਕਹਿਣ ਲੱਗੇ, ਮੈਂ ਹੁਣ ਕੀ ਕਰਨੀਆਂ ਨੇ? ਤੇਰੀਆਂ ਟੂਮਾਂ ਸੀ, ਤੇਰੇ ਗਹਿਣੇ ਸੀ, ਤੂੰ ਚਲੀ ਗਈ, ਇੱਥੇ ਆ ਕੇ ਪੈਦਾ ਹੋ ਗਈ, ਹੁਣ ਮੈਂ ਕੀ ਕਰਨਾ? ਥੋੜ੍ਹੇ ਦਿਨਾਂ ਦਾ ਮਹਿਮਾਨ ਹਾਂ ਮੈਂ, ਮੈਨੂੰ ਇਹ ਦੁੱਖ ਦੇਣਗੀਆਂ ਜਦ ਮੈਂ ਦੇਖਾਂਗਾ ਇਹਨਾਂ ਨੂੰ, ਮੈਂ ਭੁੱਲ ਚੁੱਕਿਆ ਸਭ ਗੱਲਾਂ। ਉਸ ਵੇਲੇ ਫੈਸਲਾ ਇਹ ਹੋਇਆ ਕਿ ਗੁਰਦੁਆਰੇ ਦੇ ਅੰਦਰ ਇੱਕ ਕਮਰਾ ਬਣਾ ਦਿਉ, ਇਹਨਾਂ ਦਾ ਵੇਚ ਦਿਉ, ਇੱਕ ਜਾਂ ਦੋ ਕਮਰੇ ਬਣਾ ਦਿਉ ਉੱਥੇ। ਐਗਜੈਕਟਲੀ ਮੈਨੂੰ ਪਤਾ ਨਹੀਂ ਉਹ ਕਿਹੜੀ ਆਬਾਦੀ ਦਾ, ਉੱਥੇ ਲਿਖੀ ਹੋਈ ਆ ਵਾਰਤ ਵੀ ਇਸ ਤਰ੍ਹਾਂ ਹੋਇਆ ਸੀ। ਤੇ ਇਹਦੇ ਨਾਲ ਫਿਰ ਇਹ ਉਹ ਜਿਹੜੇ ਗਹਿਣੇ ਸੀਗੇ ਉਹਨਾਂ ਨੂੰ ਵੇਚ ਕੇ ਇਹ ਕਮਰਾ ਬਣਾਇਆ ਗਿਆ। ਸੋ ਇਹ ਜੋ ਕੀਤਾ ਹੋਇਆ ਸਾਧ ਸਿੰਘ ਜੀ ਜਾਣਦਾ ਨਹੀਂ, ਬਦਲਾ ਆਦਮੀ ਨੂੰ ਦੇਣਾ ਪੈਂਦਾ, ਬਦਲਾ ਦੇਣ ਵੇਲੇ ਬੜਾ ਔਖਾ ਹੁੰਦਾ। ਹੁਣ ਇਸ ਨੇ ਵੀ ਕੀ ਕਰਿਆ ਸੀ, 10 ਬੰਦੀਆਂ ਹੋਣੀਆਂ, 15 ਹੋਣੀਆਂ, ਕਿੰਨੀਆਂ ਕੁ ਰੁਕਾਵਟ ਫਸ ਸਕਦੀਆਂ। ਉਹ ਲਾਲਚਾ ਕੇ ਦਬਲੀਆਂ ਤੇ ਮੁੜ ਕੇ ਪੂਰਾ ਜਨਮ ਉਹ ਦਾਣਿਆਂ ਨੂੰ ਪੂਰਾ ਕਰਨ ਵਾਸਤੇ ਬੈਲ ਦਾ ਧਾਰਨਾ ਪਿਆ। ਸੋ ਲੇਖਾ ਦੇਣਾ ਪੈਂਦਾ, ਜਿਹਾ ਬੀਜਾ ਸੋ ਲਾਉਣਾ, ਕਰਮਾ ਸੰਦਲਾ ਖੇਤ, ਜਿਹਾ ਜਿਹਾ ਬੀਜ ਲੂ ਉਹ ਜਿਹਾ ਵੱਢਣਾ ਪੈਣਾ ਤੇ ਫਲ ਨਹੀਂ ਦਿੱਤੇ ਬਗੈਰ ਜਾਇਆ ਕਰਦਾ, ਐਸਾ ਮਹਾਰਾਜ ਦਾ ਫਰਮਾਨ ਹੈ। ਫਲ
ਦਿੱਤਿਆ ਬਾਜ ਨਾ ਜਾਣਾ, ਫਲ ਦਿੱਤਿਆ ਦਿੱਤਿਆਂ ਬਾਜ ਨਾ ਜਾਣਾ, ਤੇਰੀਆਂ ਕਰਮਾਂ ਨੇ ਚਰਿਆ ਚਰਿਆ, ਤੇਰੀਆਂ ਕਰਮਾਂ ਨੇ ਫਲ ਦਿੱਤਿਆ।
ਕਰਮਾਂ ਦਾ ਜੋ ਕਰਮ ਆਦਮੀ ਕਰਦਾ ਉਹਦਾ ਫਲ ਦੇਣਾ ਹੀ ਪੈਂਦਾ। ਕਰਮਾਂ ਦਾ ਜੋ ਚੱਕਰ ਹੈ ਇਹਨੂੰ ਸਮਝਣਾ ਬੜਾ ਜ਼ਰੂਰੀ ਹੈ। ਇਹ ਤਿੰਨ ਕਿਸਮ ਦੇ ਵੱਡੇ ਮਸ਼ਹੂਰ ਕਰਮ ਨੇ, ਬਾਕੀ ਤਾਂ ਆਫ ਸ਼ੂਟ ਨੇ ਇਹਨਾਂ ਦੇ। ਪਹਿਲਾਂ ਤਾਂ ਇਹ ਹੈ, ਜਦੋਂ ਆਪਾਂ ਸੰਸਾਰ 'ਤੇ ਆਉਂਦੇ ਹਾਂ ਪਰਮੇਸ਼ੁਰ ਮੱਥੇ 'ਚ ਲੇਖ ਲਿਖਦਾ ਵੀ ਇਹਨੇ ਆਏ ਕਰਮ ਭੋਗਣੇ ਨੇ ਇਸ ਜਨਮ ਦੇ ਅੰਦਰ, ਫਲਾਣਾ ਇਸ ਦਾ ਪੁੱਤਰ ਬਣੇਗਾ ਲੇਕਿਨ ਛੱਡ ਜਾਏਗਾ, ਇਹ ਦੁਖੀ ਹੋਵੇਗਾ ਤੜਫੇਗਾ, ਇਹਨੇ ਇਹਦੇ ਨਾਲ ਕੀਤੀ ਹੈ ਇਹਨੇ ਇਹਦੇ ਨਾਲ ਕਰ ਲੈਣੀ ਹੈ, ਕਿਉਂਕਿ ਜਾਣਾ ਤਾਂ ਹੈ ਨਹੀਂ, ਕਰਿਆ ਹੋਏ ਤਾਂ ਬਦਲਾ ਦੇਣਾ ਹੀ ਪੈਣਾ, ਚਾਹੇ ਪੁੱਤਰ ਬਣ ਕੇ ਲੈ ਲਵੇ, ਚਾਹੇ ਕੋਈ ਸਾਕ ਬਣ ਕੇ ਲੈ ਲਵੇ, ਚਾਹੇ ਕੋਈ ਪੜੋਸੀ ਬਣ ਕੇ ਲੈ ਲਵੇ, ਚਾਹੇ ਕਿਸੇ ਤਰ੍ਹਾਂ ਲੈ ਲਏ, ਬਦਲਾ ਤਾਂ ਦੇਣਾ ਹੀ ਦੇਣਾ ਪੈਣਾ, ਉਹ ਤਾਂ ਕੋਈ ਟਾਲ ਨਹੀਂ ਸਕਦਾ ਉਸਨੂੰ। ਉਹ ਕਰਮ ਜਿਹੜੇ ਨੇ ਉਹ ਚੰਗਾ ਫਲ ਵੀ ਦਿੰਦੇ ਨੇ, ਜਿਹਨੂੰ ਪਰਾਲਬਧ ਕਹਿੰਦੇ ਨੇ, ਪਰਾਲਬਧ ਇਹਦੀ ਬਹੁਤ ਵਧੀਆ ਹੈ, ਕੰਮ ਕਰਦਾ ਨਹੀਂ ਆਪੇ ਹੀ ਪੈਸਾ ਆਈ ਜਾਂਦਾ, ਬੱਚੇ ਆਗਿਆ ਕਾਰਨ ਸੈੱਟ ਹੋ ਗਏ, ਕਿਉਂਕਿ ਉਹਦੀ ਪਰਾਲਬਧ ਚੰਗੀ ਸੀ, ਪਿਛਲੇ ਕੀਤੇ ਹੋਏ ਕਰਮਾਂ ਦਾ ਫਲ ਹੁਣ ਭੋਗ ਰਿਹਾ। ਇਹਨੂੰ ਪਰਾਲਬਧ ਕਰਮ ਕਹਿੰਦੇ ਨੇ, ਦੋਵੇਂ ਤਰ੍ਹਾਂ ਦੇ ਹੁੰਦੇ ਨੇ, ਦੁੱਖ ਦੇਣ ਵਾਲੇ ਵੀ ਹੁੰਦੇ ਨੇ ਸੁੱਖ ਦੇਣ ਵਾਲੇ ਵੀ ਹੁੰਦੇ। ਇਹ ਤਾਂ ਨਹੀਂ ਟਲਿਆ ਕਰਦੇ ਚਾਹੇ ਜ਼ੋਰ ਲਾ ਲਵੇ, ਕਿੰਨਾ ਜਿੰਨਾ ਕਿਸੇ ਦਾ ਲੱਗਦਾ ਲਾ ਲਏ, ਇਹਦੀ ਪਾਵਰ ਜਿਹੜੀ ਹੈ ਸਿਰਫ ਵੀਟੋ ਪਾਵਰ ਸਾਧੂਆਂ ਕੋਲ ਹੁੰਦੀ ਹੈ, ਹੋਰ ਕਿਸੇ ਕੋਲ ਨਹੀਂ ਹੁੰਦੀ। ਕੋਈ ਤਰੀਕਾ ਨਹੀਂ ਜਿਹਦੇ ਨਾਲ ਇਹ ਕਰਮ ਟਲ ਜਾਣ। ਸਾਧੂ ਵੀ ਨਹੀਂ ਦਿੰਦੇ ਦਖਲ ਪਰਮੇਸ਼ੁਰ ਦੀ ਦੁਨੀਆਂ 'ਚ, ਵੀ ਇਹਨੇ ਕਰਮ ਕੀਤੇ ਨੇ ਭੋਗਦਾ ਫਿਰਦਾ ਭੋਗ ਲੈਣ ਦੇ। ਉਂਝ ਹੈ ਵੀ ਨਰਮ ਕਰ ਦਿੰਦੇ ਨੇ ਵੀ ਥੋੜ੍ਹਾ ਇਹਦਾ ਭਲਾ ਹੋ ਜਾਵੇ, ਕੁਛ ਕੋਈ ਰਸਤਾ ਦੱਸ ਦੇਣਗੇ। ਮੰਨਣਾ ਨਾ ਮੰਨਣਾ ਉਹਦਾ ਕੰਮ ਹੈ। ਇੱਕ ਵਾਰੀ ਬਾਬਾ ਸਾਹਿਬ ਸਿੰਘ ਜੀ ਉਹਨਾਂ ਵਾਲੇ ਵੇਦੀ ਜੋ ਗੁਰੂ ਨਾਨਕ ਪਾਤਸ਼ਾਹ ਤੋਂ ਗਿਆਰਵੀਂ ਬਿੰਦੀ ਬੰਸ ਚੋਂ ਸਨ, ਆਪ ਸਾਹਨੇ ਵਾਲਾ ਹੈ। ਮਹਾਰਾਜਾ ਰਣਜੀਤ ਸਿੰਘ ਦਾ ਉਸ ਵੇਲੇ ਵੇਲਾ ਸੀ, ਸਰਦਾਰ ਥੋੜ੍ਹਾ ਥੋੜ੍ਹੇ, ਕੋਈ 100 ਪਿੰਡ ਦਾ ਮਾਲਕ ਸੀ, ਕੋਈ 1000 ਦਾ, ਕੋਈ 2000 ਦਾ, ਰਿਆਸਤਾਂ ਬਣ ਰਹੀਆਂ ਸਨ ਉਸ ਵੇਲੇ। ਇੱਥੇ ਦਾ ਸਾਹਨੇਵਾਲ ਦਾ ਸਰਦਾਰ ਸ਼ੁੱਧ ਸਿੰਘ ਮਾਲਕ ਸੀ, ਕਾਫੀ ਪਿੰਡ ਸਨ ਉਹਦੇ ਕੋਲ, ਫੌਜ ਰੱਖੀ ਹੋਈ ਸੀ ਉਹਨੇ, ਹਾਥੀ ਘੋੜੇ ਸਵਾਰੀਆਂ ਵਾਸਤੇ ਰੱਖੇ ਹੋਏ ਸੀ। ਮਹਾਂਪੁਰਸ਼ਾਂ ਦੇ ਕੋਲ ਜਦ ਬਾਬਾ ਜੀ ਇੱਥੇ ਆਏ, ਪਤਾ ਲੱਗਿਆ ਇਹਨੂੰ ਵੀ ਮੇਰੇ ਨਗਰ 'ਚ ਆਏ ਨੇ। ਸਰਦਾਰ ਹੋਣ ਦੀ ਹੈਸੀਅਤ 'ਚ ਇਹਦਾ ਫਰਜ਼ ਬਣਦਾ ਸੀ ਕਿ ਜਾ ਕੇ ਬਾਬਾ ਜੀ ਨੂੰ ਨਮਸਕਾਰ ਕਰਦਾ। ਸੋ ਹਾਥੀ 'ਤੇ ਚੜ੍ਹ ਕੇ ਬੋਡੀਗਾਰਡ ਨਾਲ ਲੈ ਕੇ ਬਾਬਾ ਜੀ ਦੇ ਪਾਸ ਜਦ ਆਇਆ, ਹਾਥੀ ਨੂੰ ਬਿਠਾਇਆ ਅਤੇ ਬਾਬਾ ਜੀ ਦੇ ਸਾਹਮਣੇ ਹੀ ਉਤਰਿਆ। ਸਿਆਣਪ ਇਹ ਹੁੰਦੀ ਹੈ ਕਿ ਸਾਧੂਆਂ ਸੰਤਾਂ ਨੂੰ ਦਿਖਾਵਾ ਨਾ ਦਿਖਾਵੇ। ਕਈ ਵਾਰੀ ਉਹਨਾਂ ਦੇ ਮਨ 'ਚ ਐਸੀ ਗੱਲ ਆ ਜਾਂਦੀ ਹੈ ਜਿਹੜੀ ਪੁੱਠੀ ਉਹ ਪੈ ਜਾਂਦੀ ਹੈ। ਕੋਈ ਆਪਣੀ ਅਮੀਰੀ ਦਿਖਾਉਂਦਾ, ਉਹਨਾਂ ਕੋਲ ਤਾਂ ਸਭ ਕੁਛ ਹੁੰਦਾ, ਸਭ ਕਿਸੇ ਦੇ ਮਾਲਕ ਹੁੰਦੇ ਨੇ, ਦਾਤਾਂ ਹੁੰਦੀਆਂ, ਤਾਂ ਕੋਈ ਚਾਰ ਪਦਾਰਥ ਜੇ ਕੋ ਮੰਗਦਾ, ਸਾਧ ਜਣਾ ਕੀ ਸੇਵਾ ਲੈ, ਚਾਰ ਪਦਾਰਥਾਂ ਦੇ ਦਾਤੇ, ਉਹਨੂੰ ਅਮੀਰ ਬਣ ਕੇ ਕੀ ਦਿਖਾਉਣਾ। ਪਰ ਇਹ ਨਵੇਂ ਨਵੇਂ ਬਣੇ ਸੀ, ਇਹਨੇ ਹਾਥੀ 'ਤੇ ਆ ਕੇ ਉੱਥੇ ਸਵਾਰੀ ਕਰਕੇ ਮਹਾਤਮਾ ਦੇ ਸਾਹਮਣੇ ਉਤਰਿਆ, ਉਤਰ ਕੇ ਨਮਸਕਾਰ ਕਰੀ ਬੈਠਿਆ। ਉਹਨਾਂ ਨੇ ਹਾਲ ਚਾਲ ਪੁੱਛਿਆ, ਭਾਈ ਸੁਧ ਸਿੰਘ ਆ ਕੀ ਹਾਲ ਹੈ, ਮਹਾਰਾਜ ਆਪ ਦੀ ਕਿਰਪਾ ਹੈ, ਕਿਰਪਾ ਕਰੋ ਕੋਈ ਵਚਨ ਦੇਵੋ। ਕਹਿੰਦੇ ਵਚਨ ਤੈਨੂੰ ਕਾਹਦਾ ਦੇਣਾ ਹੈ, ਹਾਥੀ ਦੇਣਾ ਚੜਿਆ ਕਰ, ਬਸ ਇੰਨਾ ਹੀ ਵਚਨ ਬਹੁਤ ਹੈ। ਘਬਰਾ ਗਿਆ ਵੀ ਹਾਥੀ ਤਾਂ ਮੈਂ ਮਸਾਂ ਟ੍ਰੇਨਡ ਕਰਿਆ ਹੈ, ਬਾਬਾ ਜੀ ਨੇ ਕਹਿਤਾ ਇਹ ਤੇ ਚੜਿਆ ਨਾ ਕਰ। ਕਹਿਣ ਲੱਗੇ ਬਾਬਾ ਜੀ ਮੈਨੂੰ ਕਿਰਪਾ ਕਰਕੇ ਦੱਸ ਵੀ ਦਿਓ ਮੈਂ ਕਿਉਂ ਨਾ ਚੜਿਆ ਕਰਾਂ, ਕਿਰਪਾ ਕਰੋ। ਆ ਕਹਿੰਦੇ ਪਿਆਰਿਆ, ਜਦੋਂ ਅਨੰਦਪੁਰ ਸਾਹਿਬ ਦਾ ਯੁੱਧ ਹੋਇਆ, ਵੱਡਾ ਘੇਰਾ ਪਿਆ, ਤੂੰ ਉਹਨਾਂ ਫੌਜਾਂ ਵਿੱਚ ਸੀਗਾ ਜਥੇਦਾਰ, ਜਦੋਂ ਗੁਰੂ ਮਹਾਰਾਜ ਦਾ ਸਾਥ ਛੱਡਿਆ ਤੂੰ ਵੀ ਛੱਡ ਕੇ ਚੱਲਿਆ ਗਿਆ, ਘਰ ਚਲਿਆ ਗਿਆ। ਉੱਥੇ ਕਾਰੋਬਾਰ ਤੇਰਾ ਬਹੁਤ ਸੋਹਣਾ ਸੀਗਾ, ਨੌਕਰ ਚਾਕਰ ਕੰਮ ਕਰਦੇ ਸੀ, ਘਰ 'ਚ ਕੋਈ ਚੋਰੀ ਹੋ ਗਈ ਤਾਂ ਇੱਕ ਨੌਕਰ ਨੂੰ ਇੰਨਾ ਕੁੱਟਿਆ, ਬੇਕਸੂਰਾ ਸੀਗਾ ਉਹ, ਨਿਕਲਿਆ ਉਹਦੇ ਕੋਲੋਂ ਕੁਛ ਨਹੀਂ ਤੇ ਕੁੱਟ ਕੁੱਟ ਕੇ ਹੀ ਤੁਸੀਂ ਮਾਰ ਦਿੱਤਾ। ਹੈਰਾਨ ਹੋ ਗਿਆ, ਕਹਿੰਦਾ ਮਹਾਰਾਜ ਫੇਰ? ਕਹਿੰਦਾ ਫੇਰ ਕੀ ਹੋਣਾ ਸੀ, ਕੁਦਰਤ ਦੇ ਵਿੱਚੋਂ ਇਨਸਾਫ ਜਿਹੜਾ ਕੁਦਰਤ ਹੈ ਉਹ ਟਲਿਆ ਨਹੀਂ ਕਰਦਾ, ਭੋਗੇ ਬਿਨ ਭਾਗੇ ਨਹੀਂ, ਕਰੋ ਗਤੀ ਬਲਵਾਨ, ਉਹ ਤਾਂ ਭੋਗਣਾ ਹੀ ਪੈਂਦਾ। ਬੜੇ ਤੋਂ ਬੜਾ ਜਿਹੜਾ ਸੂਰਮਾ ਕਹਿੰਦਾ ਮੈਂ ਨਹੀਂ ਭੋਗਦਾ, ਉਹਨੂੰ ਵੀ ਭੋਗਣਾ ਪੈਂਦਾ, ਬੇਬਸ ਹੋ ਜਾਂਦਾ, ਭੋਗੇ ਤੇ ਬਗੈਰ ਨਹੀਂ ਗੱਲ ਹਟਦੀ ਹੈ। ਇੱਕ ਵਾਰੀ ਇੱਥੇ ਭਾਰਤ ਵਰਸ਼ ਵਿੱਚ ਇੱਕ ਐਸਾ ਰਾਜਾ ਹੋਇਆ, ਅਰਜਨ ਦਾ ਪੜੋਤਾ ਸੀ ਉਹ, ਮਹਾਂਭਾਰਤ ਵਾਲਾ ਜੋ ਅਰਜਨ ਸੀ, ਭੀਮ ਸੀ, ਅਰਜਨ ਦਾ ਪੜੋਤਾ ਸੀ। ਤੇ ਅਭਿਮਨਿਊ ਦਾ ਪੁੱਤਰ ਸੀਗਾ ਪ੍ਰੀਸ਼ਤ, ਪ੍ਰੀਸ਼ਤਗੜ੍ਹ ਮੇਰਠ ਕੋਲ ਆਇਆ, ਤੇ ਉਹਦਾ ਪੁੱਤਰ ਸੀ ਜਨਮੇਜਾ। ਵੇਦ ਵਿਆਸ ਜੀ ਗਏ ਉਹਦੇ ਕੋਲ, ਮਹਾਂਭਾਰਤ ਸੁਣਦਾ ਹੁੰਦਾ, ਕਹਿਣਾ ਸਾਡੇ ਬਜ਼ੁਰਗਾਂ ਨੇ ਕਿੰਨਾ ਕਮਲ ਕੁੱਟਿਆ, ਆਪਸ ਵਿੱਚ ਲੜ ਲੜ ਕੇ ਮਰ ਗਏ, ਦੇਸ਼ ਗਰੀਬ ਬਣਾਤਾ, ਸਾਰੇ ਜਵਾਨ 45 ਲੱਖ ਫੌਜ 18 ਦਿਨਾਂ 'ਚ ਮਰਵਾ ਲਈ, ਔਰ ਸਾਰੇ ਹੀ ਸੂਰਮੇ ਇੱਕ ਤੋਂ ਇੱਕ ਚੜ੍ਹਦੇ, ਸਾਰੇ ਰਾਜੇ ਮਰ ਗਏ, ਕੀ ਖੱਟਿਆ ਇਸ ਗੱਲ ਦੇ ਵਿੱਚ? ਇਹ ਤਰਕ ਉਹਦੇ ਮਨ ਵਿੱਚ ਰਹਿੰਦੀ ਸੀ। ਜਦੋਂ ਵੇਦ ਵਿਆਸ ਗਏ ਮਿਲਣ ਵਾਸਤੇ, ਉਹ ਵੀ ਇਹਨਾਂ ਦੇ ਦਾਦੇ ਪੜਦਾਦਿਆਂ ਚੋਂ ਲੱਗਦੇ ਸੀ, ਉਦੋਂ ਵੀ ਉੱਪਰ ਲੱਗਦੇ ਸੀ। ਤੇ ਕਹਿਣ ਲੱਗਿਆ, ਮਹਾਰਾਜ ਇੱਕ ਗੱਲ ਮੇਰੀ ਸਮਝ ਤੋਂ ਪਰੇ ਹੈ, ਕਿਰਪਾ ਕਰਕੇ ਮੇਰਾ ਸ਼ੰਕਾ ਨਿਵਰਤ ਕਰੋ। ਕਹਿਣ ਲੱਗੇ ਦੱਸੋ। ਕਹਿਣ ਲੱਗਿਆ, ਤੁਸੀਂ ਤ੍ਰਿਕਾਲਦਰਸ਼ੀ ਤੁਹਾਨੂੰ ਕਹਿੰਦੇ ਨੇ। ਤ੍ਰਿਕਾਲਦਰਸ਼ੀ ਉਹ ਹੁੰਦਾ ਜਿਹਨੂੰ ਪਿਛਲਾ ਸਾਰਾ ਗਿਆਨ ਹੋਵੇ, ਗਾਹਾਂ ਦਾ ਆਉਣ ਵਾਲੇ ਦਾ ਗਿਆਨ ਹੋਵੇ ਤੇ ਹੁਣ ਦਾ ਗਿਆਨ ਹੋਵੇ। ਉਹਦੇ 'ਚ ਇਹ ਸ਼ਕਤੀ ਹੁੰਦੀ ਹੈ, ਜਿਸ ਤਰ੍ਹਾਂ ਆਪਾਂ ਇਤਿਹਾਸ ਲਿਖਦੇ ਹਾਂ, ਜਿਹੜੇ ਤਾਂ ਅੰਨੇ ਨੇ ਉਹ ਤਾਂ ਇਤਿਹਾਸ ਲਿਖਦੇ ਨੇ, ਉਹਦੀ ਕਿਤਾਬ ਪੜ੍ਹ ਲਈ, ਉਹਦੀ ਪੜ੍ਹ ਲਈ, ਉਹ ਤੋਂ ਸੁਣ ਲਿਆ, ਉਹ ਤੋਂ ਸੁਣ ਲਿਆ। ਜਿਹੜੇ ਤ੍ਰਿਕਾਲਦਰਸ਼ੀ ਹੁੰਦੇ ਨੇ ਉਹ ਕੁਛ ਨਹੀਂ ਕਰਦੇ, ਸਮੇਂ ਲੰਘੇ ਹੋਏ ਸਮੇਂ ਨੂੰ ਖਿੱਚ ਕੇ ਸਾਹਮਣੇ ਲੈ ਆਉਂਦੇ। ਜੇ 1000 ਸਾਲ ਦੀ ਗੱਲ ਦੱਸਣੀ ਹੈ, ਉਹਨਾਂ ਨੇ 1000 ਸਾਲ ਦਾ ਸਮਾਂ ਹੀ ਖਿੱਚ ਕੇ ਪ੍ਰੈਜੈਂਟ ਟਾਈਮ 'ਚ ਕਰ ਲੈਣਾ। ਇਸ ਡਾਇਮੈਂਸ਼ਨ ਨੂੰ ਸਾਇੰਸ ਨੇ ਨਹੀਂ ਅੱਗੇ ਸਮਝਿਆ, ਸਾਧੂਆਂ ਨੂੰ ਪਤਾ ਵੀ ਲੰਘਿਆ ਹੋਇਆ ਸਮਾਂ ਕਿਵੇਂ ਖਿੱਚ ਲਈਦਾ, ਕਿਵੇਂ ਦੇਖ ਲਈਦਾ, ਵੀ ਇਹ ਕੌਣ ਸੀਗਾ, ਕਿੱਥੇ ਸੀਗਾ। ਇਹ ਆਉਣ ਵਾਲਾ ਸਮਾਂ ਦੇਖ ਲੈਂਦੇ ਨੇ ਵੀ ਇਹਦੇ ਨਾਲ ਐਂ ਹੋਣੀ ਹੈ, ਲੰਮਾ ਦੇਖ ਲੈਂਦੇ ਨੇ 100, 200, 500, 1000 ਸਾਲ ਦਾ। ਇਹ ਕੁਦਰਤੀ ਉਹਨਾਂ ਨੂੰ ਗਿਆਨ ਹੁੰਦਾ। ਈਸਾ ਜੀ ਬਹੁਤ ਵੱਡੇ ਮਹਾਂਪੁਰਸ਼ ਈਸਾਈ ਮਤ ਦੇ ਮੁਖੀ ਹੋਏ ਨੇ। ਆਪ ਇੱਕ ਵਾਰੀ ਬੰਦਗੀ 'ਚ ਬੈਠੇ, ਆਪਦੇ ਮੁਖ ਤੋਂ ਵਾਹ ਵਾਹ ਨਿਕਲ ਗਿਆ। ਉਹਨਾਂ ਨੇ ਕਿਹਾ, ਮਹਾਰਾਜ ਕੀ ਗੱਲ, ਅੱਜ ਬੜੇ ਤੁਸੀਂ ਖੁਸ਼ ਹੋ। ਕਹਿਣ ਲੱਗੇ, ਮੈਂ ਦੇਖ ਰਿਹਾ ਕੁਦਰਤ ਦਾ ਨਜ਼ਾਰਾ, ਇੱਕ ਮਹਾਂਪੁਰਸ਼ ਆ ਰਿਹਾ ਸੰਸਾਰ ਦੇ ਉੱਤੇ। ਕਹਿੰਦੇ ਨਿਸ਼ਾਨੀ, ਕਹਿੰਦੇ ਨਿਸ਼ਾਨੀ ਉਹਦੇ ਮੋਢੇ ਦੇ ਉੱਤੇ ਕਮਾਨ ਹੋਏਗੀ, ਦੂਏ ਪਾਸੇ ਪੱਥਾ ਹੋਏਗਾ, ਸ੍ਰੀ ਸਾਹਿਬ ਪਹਿਨੀ ਹੋਈ ਹੋਏਗੀ, ਹੋਊਗਾ ਮਹਾਨ ਸਾਧੂ, ਲੇਕਿਨ ਰਾਜਿਆਂ ਦੇ ਭੇਸ 'ਚ ਰਹਿੰਦਾ ਹੋਊਗਾ। ਤੇ ਚਿੱਟਾ ਘੋੜਾ ਹੋਏਗਾ ਤੇ ਚਿੱਟੇ ਬਸਤਰ ਉਹਦੇ ਹੋਣਗੇ ਤੇ ਉਹ ਦਾੜਾ ਕੇਸ ਰਖਾਏਗਾ। ਇਹ 1700 ਸਾਲ ਪਹਿਲਾਂ ਗੁਰੂ ਦਸਵੇਂ ਪਾਤਸ਼ਾਹ ਦੇ ਆਉਣ ਤੋਂ ਉਹਨੇ ਦੇਖ ਲਿਆ, ਟਾਈਮ ਖਿੱਚ ਕੇ ਦੇਖ ਲਿਆ ਮੂਹਰੇ ਵੀ ਕਹਾਂ ਕੀ ਆ ਰਿਹਾ। ਗੁਰੂ ਦਸਵੇਂ ਪਾਤਸ਼ਾਹ 1700 ਸਾਲ ਬਾਅਦ ਹੋਏ, ਉਸਨੇ ਦੇਖ ਲਿਆ ਵੀ ਆ ਰਹੇ ਨੇ ਕੋਈ ਬਹੁਤ ਵੱਡਾ ਮਹਾਂਪੁਰਸ਼ ਆ ਰਿਹਾ। ਇਸ ਤਰ੍ਹਾਂ ਉਹ ਸਮਾਂ ਖਿੱਚ ਲੈਂਦੇ ਨੇ, 1000 ਸਾਲ ਦਾ ਸਮਾਂ ਖਿੱਚ ਕੇ ਦੱਸ ਦਿੰਦੇ ਨੇ ਵੀ ਫਲਾਣੇ ਵੇਲੇ ਆਏ ਹੋ। ਸੋ ਉਸ ਵੇਲੇ ਕਹਿਣ ਲੱਗੇ ਵੀ ਤੁਹਾਨੂੰ ਇੰਨਾ ਗਿਆਨ ਹੈ, ਰਾਜਾ ਜਨਵੇਜਾ ਕਹਿਣ ਲੱਗਿਆ। ਤੇ ਫਿਰ ਕ੍ਰਿਸ਼ਨ ਮਹਾਰਾਜ 16 ਕਲਾ ਸੰਪੂਰਨ ਅਵਤਾਰ ਸੀਗੇ। ਮੇਰੇ ਪੜਦਾਦੇ ਦੇ ਦਾਦਾ ਕਿਸ਼ਨ ਬਤਾਮਾ ਪੂਰਨ ਬ੍ਰਹਮਚਾਰੀ ਅਤੇ ਗਿਆਨਵਾਨ ਪੁਰਸ਼ ਸੀਗੇ। ਫਿਰ ਭੀਸ਼ਮ ਬਤਾਮਾ ਜਿਹੜਾ ਸੀ ਉਹ ਸੈਨਾਪਤੀ ਸੀ, ਦਰੋਣਾਚਾਰੀ ਆ ਕਹਿੰਦਾ ਮੇਰੇ ਦਾਦੇ ਦਾ ਪੜਦਾਦਾ ਦਾਦਾ ਸੀ। ਉਹ ਸਾਰੇ ਹੀ ਵੱਡੇ ਵੱਡੇ ਪ੍ਰਤਾਪ ਵਾਲੇ ਸੀ। ਉਹਨਾਂ ਨੇ ਮਹਾਂਭਾਰਤ ਦਾ ਯੁੱਧ ਕਿਉਂ ਹੋਣ ਦਿੱਤਾ ਜਿਹਦੇ ਵਿੱਚ 18 ਦਿਨਾਂ 'ਚ 45 ਲੱਖ ਬੰਦਾ ਮਰ ਗਿਆ, ਸਾਰੇ ਰਾਜੇ ਮਰ ਕੇ ਇੱਕ ਨਹੀਂ ਬਚਿਆ। ਉਹ ਕਹਿਣ ਲੱਗੇ, ਰਾਜ ਕੁਦਰਤ ਦਾ ਅਸੂਲ ਹੈ, ਐਵੇਂ ਹੀ ਹੋਣਾ ਸੀਗਾ, ਹੋਣਾ ਹੀ ਸੀ ਇਸ ਤਰ੍ਹਾਂ, ਕਿਉਂਕਿ ਕੁਦਰਤ ਇਕੱਠੀ ਬਣ ਕੇ ਕਰਮ ਬਣ ਕੇ ਦੇਸ਼ ਦੇ ਵੀ ਕਰਮ ਬਣਦੇ ਨੇ, ਸੂਬੇ ਦੇ ਵੀ ਕਰਮ ਬਣਦੇ ਆ, ਕੌਮ ਦੇ ਵੀ ਕਰਮ ਬਣਦੇ ਆ, ਪਰਿਵਾਰ ਦੇ ਕਰਮ ਬਣਦੇ ਨੇ, ਇਕੱਲੇ ਬੰਦੇ ਦੇ ਵੀ ਬਣਦੇ ਆ, ਇੱਕ ਦੂਏ ਦੇ ਉੱਤੇ ਸਾਰੇ ਅਸਰ ਪਾਉਂਦੇ ਨੇ। ਕਹਿਣ ਲੱਗੇ, ਇਸ ਤਰ੍ਹਾਂ ਦੇ ਨਾਲ ਇਹ ਹੋਣਾ ਹੀ ਸੀ ਯੁੱਧ। ਕਹਿੰਦਾ ਕ੍ਰਿਸ਼ਨ ਮਹਾਰਾਜ ਤਾਂ ਹਟਾ ਸਕਦੇ ਸੀ, ਕਹਿੰਦੇ ਉਹਨਾਂ ਨੇ ਬਹੁਤ ਕੋਸ਼ਿਸ਼ ਕਰੀ ਸੀ, ਲੇਕਿਨ ਹੋਣਾ ਸੀ ਇਹ ਜਿਹੜੀ ਪਰਾ ਹੋਣੀ ਸੀ ਉਹ ਭੋਗਣੀਓ ਸੀ ਸਾਰਿਆਂ ਨੇ, ਇਹ ਜਾਂਦੀ ਨਹੀਂ ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ। ਕਹਿੰਦੇ ਇਹ ਤਾਂ ਪਿਛਲੀਆਂ ਗੱਲਾਂ ਨੇ, ਜਦੋਂ ਹੋ ਜਾਵੇ ਫਿਰ ਐਵੇਂ ਹੀ ਕਹਿੰਦੇ ਨੇ ਮਨ ਨੂੰ ਤਸੱਲੀ ਲੈਣ ਨੂੰ ਵੀ ਹੋਣਾ ਸੀ ਭਾਈ ਤੇਰੇ ਨਾਲ ਜਿਵੇਂ। ਪਰ ਕਹਿੰਦਾ ਮੈਂ ਨਹੀਂ ਮੰਨਦਾ, ਮੈਨੂੰ ਜੇ ਪਤਾ ਹੋਵੇ ਮੇਰੇ ਨਾਲ ਐਂ ਹੋਣਾ, ਜੇ ਹੋ ਜਾਵੇ ਤਾਂ ਦਿਖਾ ਦਿਓ ਮੈਨੂੰ। ਉਹਨਾਂ ਨੂੰ ਵਰਨ ਤੇ ਜਾ ਗਿਆ, ਕਹਿਣ ਲੱਗੇ ਹੈ ਇਹੋ ਜਿਹਾ ਇੰਨਾ ਗਲਤ ਤੂੰ, ਤੈਨੂੰ ਹੈ ਨਹੀਂ ਪਰਮੇਸ਼ੁਰ ਤੇ ਵਿਸ਼ਵਾਸ, ਕਰਮਾਂ 'ਚੋਂ ਤਾਂ ਕੀਤੇ ਹੋਏ ਕਰਮਾਂ ਤੋਂ ਕੋਈ ਬਚ ਨਹੀਂ ਸਕਦਾ। ਕਹਿੰਦਾ ਮੈਨੂੰ ਦਿਖਾ। ਉਸ ਵੇਲੇ ਵਿਆਸ ਜੀ ਨੇ ਲਿਖਾਇਆ, ਕਹਿਣ ਲੱਗੇ ਰਾਜਨ ਤੂੰ ਇੱਕ ਘੋੜੀ ਲਿਆਵੇਂਗਾ, ਉਹ ਘੋੜੀ ਤੇ ਚੜ ਕੇ ਤੂੰ ਦੱਖਣ ਦਿਸ਼ਾ ਨੂੰ ਇੱਕ ਦਿਨ ਜਾਏਗਾ, ਜੰਗਲ ਦੇ ਵਿੱਚ ਬਹੁਤ ਸੁੰਦਰ ਲੜਕੀ, ਉਹਦੇ ਉੱਤੇ ਮੌਤ ਹੋ ਜਾਏਗਾ, ਉਹਦੀ ਜਾਤ ਦਾ ਪਤਾ ਨਹੀਂ ਹੋਏਗਾ, ਤੇ ਤੂੰ ਮਹਿਲਾਂ ਚ ਲਿਆਏਗਾ, ਜਿਹੜੇ ਇਹ ਹੈਗੇ ਤੇਰੇ ਵਜ਼ੀਰ ਅਮੀਰ ਰਿਆਇਆ ਸਾਰੀ ਤੇਰੇ ਨਾਲ ਵਿਗੜ ਜਾਏਗੀ, ਫਿਰ ਤੂੰ ਯੱਗ ਕਰਾਏਗਾ, ਯੱਗ ਦੇ ਵਿੱਚ ਅਚਾਨਕ ਐਸੀ ਘਟਨਾ ਵਾਪਰੇਗੀ ਤੂੰ ਸਾਰੇ ਬ੍ਰਾਹਮਣਾਂ ਨੂੰ ਮਾਰ ਦੇਗਾ, ਉਹਦੇ ਬਾਅਦ ਤੈਨੂੰ ਕੋੜ ਹੋ ਜਾਏਗਾ। ਇੰਨਾ ਕਹਿ ਕੇ ਚੁੱਪ ਕਰ ਗਏ। ਕਹਿੰਦੇ ਮਹਾਰਾਜ ਕੋੜ ਤੇ ਗਾਂ ਵੀ ਦੱਸ ਦੋ ਕੀ ਹੋਜੂ। ਕਹਿੰਦੇ ਫਿਰ ਮੈਨੂੰ ਬੁਲਾਏਗਾ, ਮੈਂ ਕਥਾ ਕਰਾਂਗਾ ਭਾਗਵਤ ਪੁਰਾਣ ਦੀ, ਤੇ ਤੂੰ ਇੱਕ ਪੁਆਇੰਟ ਤੇ ਆ ਕੇ ਕਹਿ ਦੇਣਾ ਵੀ ਮੈਂ ਨੀ ਮੰਨਦਾ ਹੈ, ਉਹ ਤੇਰੇ ਨੱਕ ਤੇ ਕੋੜ ਰਹਿ ਜਾਣਾ, ਉਹਦੇ ਨਾਲ ਮਰ ਜਾਏਗਾ, ਜਾਂ ਲਾ ਲੈ ਜੋਰ ਲਿਖਾ ਲੈ ਸਾਰੀ ਗੱਲ ਦੇਖਦੀ। ਵਜ਼ੀਰ ਬੁਲਾ ਲਏ, ਕਹਿੰਦੇ ਘੋੜਾ ਨੀ ਖਰੀਦਣਾ ਕੋਈ ਵੀ। ਚਾਰ ਸਾਲ ਲੰਘਣ ਤੋਂ ਬਾਅਦ ਵਜ਼ੀਰਾਂ ਨੇ ਕਿਹਾ ਵੀ ਮਹਾਰਾਜ ਜੇ ਘੋੜੇ ਬੁੱਢੇ ਹੋ ਜਾਣ ਤਾਂ ਰਸਾਲੇ ਦੀ ਲੜਾਈ ਦੇ ਵਿੱਚ ਜਿਤਨੀ ਹੋਣੀ ਹਾਰ ਹੋਊਗੀ, ਕਿਉਂਕਿ ਉਹ ਤੇਜ਼ ਨਹੀਂ ਰਹਿਣੇ। ਕਿਰਪਾ ਕਰੋ, ਇਹ ਘੋੜੇ ਬੁੱਢੇ ਹੋ ਗਏ ਨੇ, ਫੌਜ ਕਮਜ਼ੋਰ ਹੋ ਜਾਏਗੀ, ਅਤੇ ਸਾਨੂੰ ਘੋੜੇ ਖਰੀਦਣ ਦੀ ਇਜਾਜ਼ਤ ਦੇ ਦਿਓ। ਉਹ ਘੋੜੇ ਖਰੀਦਣ ਦੀ ਇਜਾਜ਼ਤ ਦਿੱਤੀ। ਉਹਦੇ ਬਾਅਦ ਥੋੜ੍ਹੇ ਦਿਨਾਂ ਤੋਂ ਬਾਅਦ ਇੱਕ ਘੋੜੀ ਆਈ, ਬਹੁਤ ਹੀ ਵਧੀਆ। ਉਹਦੇ ਵਾਸਤੇ ਉਹਨਾਂ ਨੇ ਕਿਹਾ ਮਹਾਰਾਜ ਇਹ ਕਿਸੇ ਹੋਰ ਸਟਬਲ 'ਚ ਨਹੀਂ ਚਾਹੀਦੀ, ਇਹ ਤਾਂ ਤੁਹਾਡੇ ਸਟਬਲ 'ਚ ਚਾਹੀਦੀ ਹੈ। ਇਨਸਲਟ ਆਇਆ ਆਪਦੀ, ਆਪਦੇ ਕੋਲ ਐਸੀ ਘੋੜੀ ਨਾ ਹੋਵੇ ਅਤੇ ਕਿਸੇ ਬੰਦੇ ਕੋਲ ਹੋਵੇ। ਕਹਿਣ ਲੱਗਿਆ ਮੈਨੂੰ ਲਿਖਿਆ ਮੇਰਾ ਵੀ ਘੋੜੀ ਨਹੀਂ, ਘੋੜੀ 'ਤੇ ਚੜ੍ਹਨਾ। ਕਹਿੰਦੇ ਤੁਸੀਂ ਨਾ ਚੜ੍ਹਿਓ, ਘੋੜੀ ਖਰੀਦ ਲਈ। ਕਾਫ਼ੀ ਦੇਰ ਤੋਂ ਬਾਅਦ ਸਾਈਸਾ ਨੇ ਕਿਹਾ ਵੀ ਘੋੜੀ ਜਿਹੜੀ ਹੈ ਮਹਾਰਾਜ ਟਹਿਲਣ ਟਹਿਲਾਈ ਜਾਵੇ ਤਾਂ ਉਹਦੀ ਸਿਹਤ ਰਹੇ, ਉਹ ਤਾਂ ਉਹਦੀ ਹਾਜ਼ਮਾ ਵੀ ਖਰਾਬ ਹੋ ਗਿਆ, ਉਹਦਾ ਸੁਸਤ ਪੈ ਗਈ ਹੈ। ਕਿਰਪਾ ਕਰੋ, ਆਪ ਤੇ ਬਗੈਰ ਹੋਰ ਕੋਈ ਚੜ੍ਹ ਨਹੀਂ ਸਕਦਾ, ਤੁਸੀਂ ਚੜ੍ਹ ਕੇ ਤਿੰਨ ਦਿਸ਼ਾ ਨੂੰ ਜਾਓ, ਚੌਥੀ ਨੂੰ ਨਾ ਜਾਓ। ਮੰਨ ਲਈ ਗੱਲ, ਜਾਂਦਾ ਰਿਹਾ ਰੋਜ਼, ਪੰਜ ਸੱਤ ਮਹੀਨੇ, ਅੱਠ ਮਹੀਨੇ, ਦਸ ਮਹੀਨੇ ਲੰਘ ਗਏ, ਇੱਕ ਦਿਨ ਦਿਸ਼ਾ ਭਰਮ ਹੋ ਗਿਆ ਉਹਨੂੰ। ਦਿਸ਼ਾ ਭਰਮ ਆਮ ਹੋ ਜਾਇਆ ਕਰਦਾ ਬੰਦਿਆਂ ਨੂੰ। ਜੇ ਗੱਡੀ ਅੰਮ੍ਰਿਤਸਰ ਵੱਲ ਨੂੰ ਜਾਂਦੀ ਹੈ, ਕਈ ਵਾਰੀ ਲੱਗੂ ਵੀ ਯੂਪੀ ਵੱਲ ਨੂੰ ਤੁਰ ਪਈਏ ਤਾਂ ਉਹ ਦਿਸ਼ਾ ਭਰਮ ਕਹਾਉਂਦਾ। ਉਹ ਦੱਖਣ ਦਿਸ਼ਾ ਨੂੰ ਚਲਿਆ ਗਿਆ। ਦੱਖਣ ਦਿਸ਼ਾ 'ਚ ਗਿਆ ਤਾਂ ਅੱਗੇ ਜੰਗਲ 'ਚ ਪਾਣੀ ਮੰਗਿਆ, ਝੌਂਪੜੀ 'ਚੋਂ ਲੜਕੀ ਆਈ। ਉਸ ਵੇਲੇ ਸਭ ਭੁੱਲ ਗਿਆ ਗੱਲਾਂ, ਕਹਿਣ ਲੱਗਿਆ ਮੈਂ ਲੜਕੀ ਤਾਂ ਲੈ ਜਾਣੀ ਹੈ, ਇਹ ਅਗਲੇ ਕਰਮ ਨਹੀਂ ਕਰੂੰਗਾ ਜਿਹੜੇ ਅੱਗੇ ਲਿਖੇ ਨੇ। ਸੋ ਲੜਕੀ ਨੂੰ ਘੋੜੇ ਤੇ ਬਿਠਾਇਆ, ਲੈ ਆਇਆ, ਰਾਜ ਵਿੱਚ ਪੈ ਗਿਆ ਰੌਲਾ ਵੀ ਪਤਾ ਨਹੀਂ ਇਹਦੀ ਜਾਤੀ ਕੀ ਆ। ਉਹਨਾਂ ਦਿਨਾਂ ਜਾਤ ਪਾਤ ਜ਼ਿਆਦਾ ਮੰਨਦੇ ਸੀ, ਕਿਉਂਕਿ ਦੋ ਸਭਤਾਂ ਜਿਹੜੀਆਂ ਸੀ ਆਪਸ ਵਿੱਚ ਮੁਕਾਬਲਾ ਚੱਲਦਾ ਸੀ, ਇੱਕ ਤਾਂ ਆਰੀਅਨ ਕਲਚਰ ਸੀ, ਇੱਕ ਹਿੰਦੁਸਤਾਨ ਦੀ ਪੁਰਾਣੀ ਸੀ। ਉਹ ਹਿੰਦੁਸਤਾਨ ਦੀ ਪੁਰਾਣੀ ਕਲਚਰ ਨੂੰ ਮਿਟਾ ਰਹੇ ਸੀ ਆਰੀਅਨ ਵਾਲੇ, ਨਾ ਇਹਨਾਂ ਨੂੰ ਇਹਨਾਂ ਨਾਲ ਮਿਲਦੇ ਸੀ, ਦੂਰ ਰਹਿੰਦੇ ਸੀ, ਅਤੇ ਅਛੂਤ ਵਗੈਰਾ ਕਹਿੰਦੇ ਸੀ, ਧੱਕੇ ਨਾਲ ਇਹਨਾਂ ਨੂੰ ਦੱਖਣ 'ਚ ਮਾਰ ਦਿੱਤਾ। ਸੋ ਉਹ ਇਸ ਗੱਲ ਦਾ ਰੌਲਾ ਪੈ ਗਿਆ ਰਿਆਇਆ 'ਚ ਵੀ ਰਾਜਾ ਨੇ ਮਰਿਆਦਾ ਭੰਗ ਕਰਤੀ, ਬਥੇਰਾ ਇਹਨੇ ਜ਼ੋਰ ਲਾਇਆ, ਅਖੀਰ ਇਹ ਹੋਇਆ ਕਿ ਜੱਗ ਕੀਤਾ ਜਾਵੇ। ਸਾਵਧਾਨ ਕਰਤਾ ਮੰਤਰੀਆਂ ਨੇ ਵੀ ਮਹਾਰਾਜ ਹੁਣ ਕ੍ਰੋਧ 'ਚ ਨਾ ਆਇਓ, ਤੁਸੀਂ ਇੱਥੇ ਕੁ ਤੱਕ ਤਾਂ ਤੁਸੀਂ ਪਹੁੰਚ ਗਏ ਜਿਹੜਾ ਲਿਖਿਆ ਹੋਇਆ। ਜੱਗ ਹੋ ਰਿਹਾ ਅਤੇ ਲੜਕੇ ਬੈਠੇ ਨੇ, ਵੱਡਾ ਬੰਦਾ ਕੋਈ ਨਾ ਆਇਆ, ਬ੍ਰਾਹਮਣ ਸਟੂਡੈਂਟਸ ਨੂੰ ਲਿਆ ਆਇਆ। ਅਤੇ ਇੱਕ ਸਟੂਡੈਂਟ ਕਹਿਣ ਲੱਗਿਆ ਵੀ ਇਹ ਰਾਜੇ ਦੇ ਰਾਣੀਆਂ ਕਈ ਨੇ। ਉਹ ਕਹਿੰਦਾ ਕਿਉਂ? ਕਹਿੰਦਾ ਹਰ ਵਾਰੀ ਕੱਪੜੇ ਬਦਲ ਕੇ ਆਉਂਦੀਆਂ ਰਾਣੀ, ਇਹਦੇ ਕੱਪੜੇ ਹੋਰ ਨੇ, ਹੁਣ ਜਿਹੜੀ ਆ ਉਹਦੇ ਹੋਰ ਨੇ। ਇੱਕ ਬੱਚਾ ਸਿਆਣਾ ਸੀ, ਕਹਿਣ ਲੱਗਿਆ ਵੀ ਮੈਂ ਦੱਸ ਦੂੰ ਵੀ ਉਹੀ ਹੈ ਇੱਕ ਹੋਰ ਹੈ। ਕਹਿੰਦੇ ਦੱਸ ਦੇ। ਉਹ ਜਦ ਉਹੀ ਕੱਪੜੇ ਬਦਲ ਕੇ ਆਈ, ਫੇਰ ਸਾੜੀ ਬਦਲ ਕੇ, ਤਾਂ ਉਹ ਲੜਕੇ ਨੇ ਕਿਹਾ ਵੀ ਉਹੀ ਹੈ। ਕਹਿੰਦੇ ਕਿਵੇਂ ਪਤਾ ਲੱਗੇ? ਕਹਿੰਦੇ ਉਹ ਜਿਹੜਾ ਹੈ ਨਾ ਪੈਰ, ਮੈਂ ਇਹਦੇ ਉੱਤੇ ਚੌਲ ਮਾਰਿਆ ਸੀ ਨਹੁੰ ਤੇ ਰੱਖ ਕੇ, ਕਹਿੰਦੇ ਉਹ ਦੇਖੋ ਲੱਗਿਆ ਹੋਇਆ ਉਹੀ। ਉਹ ਸਾਰੇ ਹੱਸ ਪਏ, ਹੱਸਣ ਦੀ ਦੇਰ ਸੀ ਅਤੇ ਉਧਰਲੇ ਪਾਸਿਓਂ ਜ਼ੋਰ ਨਾਲ ਹਵਾ ਆਈ, ਇੱਕੋ ਕੱਪੜੇ 'ਚ ਪ੍ਰਸ਼ਾਦੇ ਛਕਾ ਰਹੇ ਸੀ ਅਤੇ ਉਹ ਕੱਪੜਾ ਉੱਚਾ ਉੱਡ ਗਿਆ। ਰਾਜੇ ਨੂੰ ਬੜਾ ਤੈਸ਼ ਆਇਆ, ਸੋਚਿਆ ਨਹੀਂ, ਉਸਨੇ ਉਸੇ ਵੇਲੇ ਤਲਵਾਰ ਲੈ ਕੇ ਵੱਢਣੇ ਸ਼ੁਰੂ ਕਰਦੇ, ਕਿਸੇ ਨੂੰ ਕੜਾਹਿਆਂ 'ਚ ਬਲਦਿਆਂ 'ਚ ਪਾਤਾ, ਕਿਸੇ ਨੂੰ ਹੇਠਾਂ ਪਾਤਾ ਚੁੱਲ੍ਹੇ 'ਚ, ਉਹ ਮਾਰ ਦਿੱਤੇ, ਮਾਰਨ ਨਾਲ ਉਹਨੂੰ ਕੋੜ ਹੋ ਗਿਆ। ਵੇਦ ਵਿਆਸ ਜੀ ਨੂੰ ਬੁਲਾਇਆ, ਬੁਲਾਇਆ ਤਾਂ ਉਹਨਾਂ ਨੇ ਭਾਗਵਤ ਪੁਰਾਣ ਦੀ ਕਥਾ ਸੁਣਾਉਣੀ ਸ਼ੁਰੂ ਕਰੀ। ਜਦੋਂ ਭੀਮਪੁਰ ਪਰਬ ਆਇਆ ਉਹਦੇ ਵਿੱਚ, ਉਹ ਇਹਦੇ ਚ ਐਂ ਸੀ ਵੀ ਭੀਮ ਸੈਨ ਇੱਕ ਵਾਰੀ ਨਿਸ਼ਸਤਰਾ ਜਾ ਰਿਹਾ ਸੀ, ਉਹਦੇ ਉੱਤੇ ਹਮਲਾ ਕਰਦਾ ਹਾਥੀਆਂ ਤੇ ਚੜੇ ਹੋਏ ਭੀਲਾਂ ਨੇ। ਉਹਨੇ ਆਪਣੇ ਮੰਤਰ ਬਲ ਦੇ ਨਾਲ ਹਾਥੀ ਭਗਾ ਕੇ ਉਹ ਆਊਟਰ ਸਪੇਸ ਚ ਮਾਰੇ। ਉਹਨੇ ਜਿਸ ਵਾਸਤੇ ਇਹ ਗੱਲ ਪੜ੍ਹੀ ਵੀ ਭੀਮ ਨੇ ਹਾਥੀ ਮਾਰੇ ਤੇ ਅਜੇ ਤਾਈਂ ਘੁੰਮਦੇ ਨੇ, ਉਸ ਵੇਲੇ ਨੱਕ ਹਿਲਾਤਾ, ਕਹਿੰਦਾ ਹੋਰ ਤਾਂ ਗੱਲਾਂ ਮੈਂ ਮੰਨ ਲੈਂਦਾ ਪਰ ਆਹ ਤਾਂ ਮੈਂ ਮੰਨਣੀ ਓ ਨਹੀਂ ਹੈ। ਉਹ ਕਹਿੰਦੇ ਜੇ ਨਹੀਂ ਮੰਨਦਾ ਤੈਨੂੰ ਅਸੀਂ ਦਿਖਾ ਦਿੰਦੇ ਹਾਂ। ਉਸ ਵੇਲੇ ਮੰਤਰ ਬਲ ਦੇ ਨਾਲ ਉਹਨਾਂ ਨੇ ਉਹਨਾਂ ਦੇ ਪਿੰਜਰ ਘੁੰਮਦੇ ਫਿਰਦੇ ਸੀ ਉੱਤੇ ਸਾਰੇ ਥੱਲੇ ਢੇਰ ਲਾ ਤਾ। ਕਹਿੰਦੇ ਕਿਉਂ ਰਾਜਨ, ਹੈ ਨਹੀਂ ਪਰ ਤੈਨੂੰ ਇਹ ਦੋਸ਼ ਲੱਗਿਆ ਕਿ ਤੈਂ ਤਰਕ ਕੀਤੀ ਹੈ ਕਥਾ ਦੇ ਉੱਤੇ ਤੇ ਤੈਨੂੰ ਤੇਰੇ ਨੱਕ ਦੇ ਉੱਤੇ ਕੋੜ ਰਹਿ ਗਿਆ ਤੇ ਇਹਦੇ ਨਾਲ ਤੂੰ ਮਰ ਜਾਏਗਾ। ਮਹਾਰਾਜ ਕਹਿੰਦੇ ਵੀ ਰਾਜਾ ਇੰਨਾ ਸਿਆਣਾ ਸੀ, ਕਹਿੰਦਾ ਸੀ ਮੈਂ ਵਰਤਨ ਨਹੀਂ ਲੈਣਾ ਭਾਣਾ, ਪਰ ਹੋਇਆ ਕਿ ਰਾਜਾ ਦਨਵੇਜਾ ਦੇ ਮਤੀ ਵਰਜ ਵਿਆਸ ਪੁਰਾਇਆ, ਤਿੰਨ ਕਰਜਾ ਕਿ 18 ਖਾਏ ਕਿਰਤਨਾ ਚਲੇ ਚਲਾਇਆ। ਤੇ ਜਿਹੜੀ ਕਿਰਤ ਸੀ ਨਾ, ਜਿਹੜੇ ਕਰਮ ਸੀ ਉਹ ਚਲਾਏ ਨਾ, ਚੱਲੇ ਨਾ, ਖਤਮ ਨਾ ਹੋਏ, ਨਾ ਖਤਮ ਹੋਣ ਕਰਕੇ ਇਸ ਨੂੰ ਮਰਨਾ ਪੈ ਗਿਆ। ਸੋ ਇਹ ਕਰਮ ਦੀ ਬਾਤ ਹੈ ਸਾਧ ਜੀ, ਕਰਮ ਜਿਹੜਾ ਪ੍ਰਲਬਧ ਕੋਟੀ ਚ ਆ ਗਿਆ ਭੋਗਣਾ ਹੀ ਪੈਂਦਾ ਹੈ। ਦੂਜਾ ਹੁੰਦਾ ਸੰਚਿਤ ਕਰਮ, ਜਮਾਂ ਜਿਹੜੇ ਪਏ ਨੇ ਉਹ ਸੰਚਿਤ ਕਰਮ ਜਿਹੜੇ ਨੇ ਉਹਨਾਂ ਦਾ ਪਤਾ ਨਹੀਂ ਕਿਹੜੇ ਜਨਮ ਚ ਕਿਹਦੀ ਵਾਰੀ ਆਵੇ, ਕਿਹੜੇ ਜਨਮ ਚ ਕਿਹਦੀ ਵਾਰੀ ਆਵੇ। ਸੋ ਵਾਰੀ ਆਇਆ ਕਰਦੀ ਹੈ, ਵਾਰੀ ਆਏ ਤੇ ਭੋਗਣਾ ਪੈਂਦਾ, ਫੇਰ ਨਹੀਂ ਤਲਿਆ ਕਰਦਾ, ਕਿਉਂਕਿ ਸੰਚਿਤ ਜਿਹੜਾ ਸੀ ਉਹ ਪ੍ਰਲਬਧ ਕਰਮ ਚ ਵੱਟ ਗਿਆ। ਤੀਸਰੇ ਹੁੰਦੇ ਨੇ ਕਿਰਿਆਮਾਨ ਕਰਮ, ਜਿਹੜੇ ਆਪਾਂ ਰੋਜ਼ ਕਰਦੇ, ਜਿਵੇਂ ਹੁਣ ਤੁਸੀਂ ਕਰਦੇ ਸੀ, ਲੱਕੜਾਂ ਚੱਕ ਰਹੇ ਸੀ, ਪਾਥੀਆਂ ਚੱਕ ਰਹੀਆਂ ਸੀ ਬੀਬੀਆਂ, ਇਹ ਕਰਮ ਹੈ। ਇਹ ਕਰਮ ਦਾ ਫਲ ਕੀ ਮਿਲੇਗਾ, ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗੇ ਬੈਸਣ ਪਾਈਏ, ਤਾਂ ਨਾਨਕ ਵਾਹੋ ਲਡਾਈਏ ਪੜੋ।
ਦਰਗੇ ਮਿਲਦਾ ਥਾਂ ਜੇ ਵਿੱਚ ਦੁਨੀਆਂ ਸੇਵ ਕਮਾਈਏ, ਦਰਗੇ ਮਿਲਦਾ ਥਾਂ ਜੇ ਵਿੱਚ ਦੁਨੀਆਂ ਸੇਵ ਕਮਾਈਏ,
ਦਰਗੇ ਬੈਸਣ ਪਾਈਏ ਕਹੋ ਨਾਨਕ ਵਾਹੋ ਲਗਾਈ। ਸਾ ਸੇਵਾ ਕੀਤੀ ਸਫਲ ਹੈ ਜਾਂ ਸਤਿਗੁਰ ਕਾ ਮਨ ਮੰਨੇ, ਜੇ ਗੁਰੂ ਦਾ ਮਨ ਮੰਨ ਗਿਆ ਨਾ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਬਲ ਭੰਨੇ, ਸਾਰੇ ਪਾਪਾਂ ਦਾ ਖਾਤਮਾ ਹੋ ਕੇ ਦਰਗਾਹ ਦੇ ਵਿੱਚ ਸਤਿਕਾਰਿਆ ਜਾਂਦਾ ਸੇਵਾ ਕਰਨ ਵਾਲਾ। ਕਿਉਂਕਿ ਸ਼ੋਭ ਕਰਮ ਹੈ, ਫਲ ਗਿਆ ਹੈ। ਤੇ ਇੱਧਰ ਰਾਜਾ ਜਨਮੇਜਾ ਜਿਹੜਾ ਸੀ, ਮਹਾਰਾਜ ਕਹਿੰਦੇ ਬੜਾ ਸੋਚ ਸੋਚ ਕੇ ਇਹਨੂੰ ਦੱਸਿਆ, ਰਾਜਾ ਜਨਮੇਜਾ ਦੇ ਮਤੀ ਬਰਜ ਬਿਆਸ ਪੜਾਇਆ, ਤਿੰਨ ਕਰ ਜਾ ਕੇ 18 ਕਾਏ ਕੀਰਤਨਾ ਚਲੇ ਗਏ। ਸੋ ਬਾਬਾ ਜੀ ਕਹਿਣ ਲੱਗੇ, ਕਹਿੰਦੇ ਸੁਧ ਸਿੰਘਾ, ਤੇਰਾ ਕਰਮ ਇੱਕ ਐਸਾ ਹੈ ਜਿਹੜਾ ਤੈਨੂੰ ਸਜ਼ਾ ਦੇਣ ਵਾਸਤੇ ਤਿਆਰ ਹੋ ਰਿਹਾ। ਕਹਿਣ ਲੱਗਿਆ ਮਹਾਰਾਜ ਕਿਹੜਾ ਕਰਮ ਹੈ? ਕਹਿੰਦੇ ਆ ਹਾਥੀ ਹੋਈ ਹੈ, ਇਹ ਤਾਂ ਮਹਾਰਾਜ ਬਹੁਤ ਸਾਊ ਹੈ। ਕਹਿੰਦੇ ਤੇਰੇ ਕਰਮ ਦਾ ਫਲ ਤੈਨੂੰ ਦੇਣਾ ਹੀ ਹੈ ਇਹਨੇ। ਜਦ ਤੂੰ ਗੁਰੂ ਦਸਵੇਂ ਪਾਤਸ਼ਾਹ ਤੋਂ ਨੱਠ ਕੇ ਗਿਆ, ਘਰ ਜਾ ਕੇ ਨੌਕਰ ਮਾਰਤਾ, ਇਹ ਉਹੀ ਹਾਥੀ ਹੈ। ਕਹਿੰਦੇ ਤੈਨੂੰ ਮਾਰਨ ਨੂੰ ਚਿੱਤ ਬਣਿਆ, ਮਹਾਰਾਜ ਨੇ ਪੜ੍ਹ ਲਿਆ, ਬਾਬਿਆਂ ਨੇ ਇਹਦੀ ਸਵਾਰੀ ਨਾ ਕਰ, ਇਹਨੂੰ ਛੱਡਿਆ ਉੱਥੇ ਜੇ ਬਚਣਾ। ਸੰਤ ਰੇਖ ਚ ਮੇਖ ਮਾਰ ਦਿੰਦੇ ਨੇ ਤੇ ਬਹੁਤ ਨਰਮ ਕਰ ਦਿੰਦੇ ਨੇ ਸਜ਼ਾ ਨੂੰ। ਆਉਣੀ ਤਾਂ ਬਹੁਤ ਜ਼ਬਰਦਸਤ ਹੁੰਦੀ ਹੈ, ਲੇਕਿਨ ਸੂਲੀ ਦੀ ਸੂਲ ਬਣਾ ਦਿੰਦੇ। ਬਾਬਾ ਜੀ ਨਾਲ ਬਚਨ ਹੁੰਦੇ ਰਹੇ ਤੇ ਬਾਬਾ ਜੀ ਚਲੇ ਗਏ। ਉਹਦੇ ਬਾਅਦ ਇਹ ਹਾਥੀ ਤੇ ਨਹੀਂ ਚੜ੍ਹਦਾ, ਪੈਦਲ ਤੁਰਿਆ ਜਾਂਦਾ। ਬੋਡੀਗਾਰਡ ਕਹਿਣ ਲੱਗੇ ਕਿ ਸਰਦਾਰ ਸਾਹਿਬ, ਤੁਸੀਂ ਹਾਥੀ ਤੇ ਕਿਉਂ ਨਹੀਂ ਚੜ੍ਹਦੇ? ਕਹਿੰਦੇ ਬਾਬਿਆਂ ਦੀ ਦੇ ਬਚਨ ਸੁਣੇ ਸੀ। ਕਹਿੰਦੇ ਉਹ ਤਾਂ ਸਾਨੂੰ ਜਦੇ ਪਤਾ ਲੱਗ ਗਿਆ ਵੀ ਕਿਉਂ ਕਹਿੰਦੇ ਨੇ। ਕਹਿੰਦੇ ਕਿਉਂ ਕਹਿੰਦੇ ਨੇ? ਕਹਿੰਦੇ ਤੁਸੀਂ ਹਾਥੀ ਤੇ ਚੜ੍ਹ ਕੇ ਆ ਕੇ ਉਹਨਾਂ ਦੇ ਸਾਹਮਣੇ ਉਤਰੇ, ਉਹਨਾਂ ਨੇ ਹਾਥੀ ਤੇ ਖੜਾ ਚੜਵਾਤਾ ਤੁਹਾਡਾ, ਤੁਹਾਨੂੰ ਸਜ਼ਾ ਦੇ ਤੀ। ਹਾਥੀ ਨੇ ਕੀ ਕਹਿਣਾ ਅੱਗੇ? ਨਾ ਕਿਹਾ ਹੁਣ ਕੀ ਕਹਿ ਦੋ, ਉੱਥੇ ਹੀ ਫਿਰ ਚੜ ਗਿਆ। ਉਹ 3 ਮਹੀਨੇ ਜਦ ਲੰਘੇ, ਸੰਗਤ ਗਈ ਅਨੰਦਪੁਰ ਸਾਹਿਬ ਨੂੰ। ਪਹਿਲਾਂ ਜਦ ਸੰਗਤਾਂ ਅਨੰਦਪੁਰ ਸਾਹਿਬ ਨੂੰ ਜਾਂਦੀਆਂ ਸੀ, ਉਨੇ ਸਾਹਿਬ ਜ਼ਰੂਰ ਪਹੁੰਚਦੇ ਸੀ। ਪਹਿਲਾਂ ਉਨੇ ਸਾਹਿਬ, ਫਿਰ ਅਨੰਦਪੁਰ ਸਾਹਿਬ ਜਾਂਦੇ ਸੀ। ਉਹ ਸਾਹਨੇਵਾਲ ਦੀ ਸੰਗਤ ਗਈ ਤਾਂ ਉਸ ਵੇਲੇ ਬਾਬਾ ਜੀ ਨੇ ਪਹਿਲਾ ਸਵਾਲ ਕਰਿਆ, ਕਹਿੰਦੇ ਦੱਸੋ ਭਾਈ ਸੁਧ ਸਿੰਘ ਦਾ ਕੀ ਹਾਲ ਹੈ? ਕਹਿੰਦੇ ਮਹਾਰਾਜ, ਉਹ ਤਾਂ ਤੁਹਾਡੇ ਆਉਣ ਤੋਂ ਮਹੀਨਾ ਬਾਅਦ ਹਾਥੀ ਨੇ ਮਾਰਤਾ। ਕਹਿੰਦੇ ਅਸੀਂ ਤਾਂ ਕਿਹਾ ਸੀ, ਮੰਨਿਆ ਨਹੀਂ ਉਹ ਬੰਦਾ। ਸੋ ਇਸ ਤਰ੍ਹਾਂ ਕਰਮ ਜਿਹੜਾ ਹੈ, ਮਾੜਾ ਕਰਮ, ਉਹ ਵੀ ਭੋਗਣਾ ਪੈਂਦਾ। ਜਿਹੜਾ ਸ਼ੁਭ ਕਰਮ ਹੈ ਉਹ ਨਾਲ ਜਾਂਦਾ ਦਰਗਾਹ ਦੇ ਅੰਦਰ। ਇਹਨਾਂ ਦੇ ਲੰਗਰ ਦੇ ਵਿੱਚ ਭਾਗ ਸਿੰਘ ਨਾਮ ਦਾ ਸ਼੍ਰੀਮਾਨ ਸੀ ਲਾਂਗਰੀ, ਤੇ ਉਹਦੀ ਮਾਤਾ ਘਰੋਂ ਆ ਕੇ ਬਰਤਨ ਮਾਂਜ ਜਾਂਦੀ, ਝਾੜੂ ਦੇ ਜਾਂਦੀ, ਪਾਣੀ ਭਰ ਜਾਂਦੀ, ਹੋਰ ਸੇਵਾ ਕਰਦੀ ਰਹਿੰਦੀ ਸੀ, ਦਾਲਾਂ ਦੂਲਾਂ ਠੀਕ ਕਰ ਦੇਣੀਆਂ, ਆਟਾ ਚੁਣ ਦੇਣਾ, ਇਸ ਤਰ੍ਹਾਂ ਦੀਆਂ ਸੇਵਾ ਕਰਦੀ। ਇੱਕ ਵਾਰੀ ਐਸਾ ਹੋਇਆ ਕਿ ਉਹ ਚੜ੍ਹਾਈ ਕਰ ਗਈ, ਬਾਬਾ ਜੀ ਦੇ ਕੋਲ ਗਏ, ਜਾ ਕੇ ਕਹਿਣ ਲੱਗੇ ਮਹਾਰਾਜ, ਆਪਣੇ ਸ਼੍ਰੀਮਾਨ ਦੀ ਮਾਤਾ ਚੜ੍ਹਾਈ ਕਰ ਗਈ, ਸ਼੍ਰੀਮਾਨ ਭਾਗ ਸਿੰਘ ਦੀ। ਬਾਬਾ ਜੀ ਅੰਤਰ ਧਿਆਨ ਹੋਏ, ਕਹਿੰਦੇ ਭਾਈ ਸੰਸਕਾਰ ਨਾ ਕਰਿਓ, ਉਹਨੇ ਜਿਉਂਦੀ ਹੋ ਜਾਣਾ। ਬੜੀ ਖੁਸ਼ੀ ਹੋਈ ਵੀ ਮਹਾਂਪੁਰਸ਼ਾਂ ਨੇ ਕਹਿਤਾ ਜਿਉਂਦੀ ਹੋ ਜਾਣਾ, ਰਕਸ਼ਾ ਦਿਓ। ਤੇ ਉਧਰਲੇ ਪਾਸੇ ਉਹਦੀ ਰੂਹ ਜਿਹੜੀ ਸੀ, ਜਮਦੂਤ ਨਹੀਂ ਲੈਣ ਆਏ, ਗਾਈਡ ਲੈਣ ਆਏ, ਉਹਨਾਂ ਨੇ ਜਾ ਕੇ ਜਾਂ ਧਰਮਰਾਜ ਦੇ ਬੇਨਤੀ ਕਰੀ ਕਿ ਮਹਾਰਾਜ, ਇਹ ਬੀਬੀ ਲਿਆਂਦੀ ਅਸੀਂ। ਉਹਨੇ ਦੇਖਿਆ ਅੰਤਰ ਧਿਆਨ ਹੋ ਕੇ, ਉਹ ਕਹਿੰਦਾ ਵੀ ਤੁਸੀਂ ਤਾਂ ਬੜਾ ਮਾੜਾ ਕੰਮ ਕਰਿਆ, ਇਹਨੇ ਮੇਰੇ ਕੋਲ ਤਾਂ ਆਉਣਾ ਨਹੀਂ ਸੀ। ਮੇਰੇ ਕੋਲ ਤਾਂ ਸਿਰਫ ਉਹ ਬੰਦੇ ਆਉਂਦੇ ਨੇ ਜਿਹੜੇ ਨਗੁਰੇ ਹੁੰਦੇ ਨੇ, ਜਿਨ੍ਹਾਂ ਨੇ ਗੁਰੂ ਨੂੰ ਹੀ ਧਾਰਿਆ ਹੁੰਦਾ। ਉਹ ਚਾਹੇ ਚੰਗੇ ਕਰਮ ਕਰਨ ਵਾਲੇ ਨੇ, ਚਾਹੇ ਮਾੜੇ ਨੇ। ਮਾੜਿਆਂ ਨੂੰ ਮੈਂ ਸਜ਼ਾ ਦਿੰਦਾ ਨਰਕਾਂ ਦੀ, ਤੇ ਚੰਗਿਆਂ ਨੂੰ ਮੈਂ ਸਵਰਗਾਂ 'ਚ ਲੈ ਜਾਂਦਾ, ਭੇਜ ਦਿੰਦਾ। ਧਰਮ ਰਾਏ ਨੂੰ ਹੁਕਮ ਹੈ ਵੈ ਸੱਚਾ ਧਰਮ ਵਿਚਾਰ, ਦੂਜੇ ਪਾਏ ਦੁਸ਼ਟ ਆਤਮਾ, ਇਹ ਤੇਰੀ ਸਰਕਾਰ। ਕਹਿਣ ਲੱਗਿਆ ਮੇਰੇ ਕੋਲ ਤਾਂ ਦੂਜੇ ਭਾਵ ਵਾਲੇ ਮਨਮੁੱਖ ਲੋਕ ਆਉਂਦੇ ਨੇ, ਮਨਮੁੱਖਾਂ ਨੇ ਆ ਕੇ ਇੱਥੇ ਸਜ਼ਾ ਭੁਗਣੀ ਹੁੰਦੀ ਹੈ। ਮਨਮੁੱਖ ਦੁੱਖਾ ਖੇਤ ਹੈ, ਦੁੱਖ ਬੀਜੇ, ਦੁੱਖ ਆਏ, ਦੁੱਖ ਜੰਮੇ, ਦੁੱਖ ਮਰੇ, ਹਮੇ ਕਰਤ ਵਿਆਏ। ਦੇਖੋ ਇਹ ਕਹਿੰਦਾ ਇਹ ਤਾਂ ਆਪਣੇ ਰਜਿਸਟਰ 'ਚ ਨਾਂ ਨਹੀਂ ਹੈ, ਇਹ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਦਰਬਾਰ ਦੀ ਰੂਹ ਜਿਹੜੀ ਹੈ ਉਹਨਾਂ ਦੀ ਹੈ। ਉਸ ਵੇਲੇ ਧਰਮਰਾਜ ਘਬਰਾ ਗਿਆ, ਕਹਿਣ ਲੱਗਿਆ ਵੀ ਦੇਖੋ ਕੋਈ ਗੱਲ ਤਾਂ ਨਹੀਂ ਕਰੀ ਰਸਤੇ 'ਚ, ਕੋਈ ਸਖਤੀ ਤਾਂ ਨਹੀਂ ਕਰੀ? ਉਹ ਕਹਿੰਦੇ ਨਹੀਂ ਮਹਾਰਾਜ, ਅਸੀਂ ਤਾਂ ਆਰਾਮ ਨਾਲ ਲਿਆ। ਇਹਦਾ ਪੁੰਨ ਫਲ ਇੰਨਾ ਜ਼ਬਰਦਸਤ ਸੀ ਕਿ ਨਰਕੇ ਨੂੰ ਲੱਗਿਆ ਹੀ ਨਹੀਂ ਹੈਗੇ। ਜਿਹੜੇ ਦਰਖਤ ਸਿਰ 'ਚ ਪੈਂਦੇ ਨੇ ਪੱਤਰ, ਕੋਈ ਨਹੀਂ ਝੜਿਆ ਹੀ ਨਹੀਂ। ਜਿੱਥੇ ਵੀ ਦੁੱਖ ਆਏ ਨੇ ਉੱਥੇ ਦੁੱਖ ਨਹੀਂ ਇਹਨੂੰ ਮਿਲਿਆ। ਉਸ ਵੇਲੇ ਧਰਮਰਾਜ ਕਹਿਣ ਲੱਗਿਆ ਵੀ ਬੀਬੀ ਦਾ ਪੂਰਾ ਧਿਆਨ ਰੱਖਿਓ, ਜੋ ਕੁਛ ਇਹ ਕਹਿੰਦੀ ਹੈ ਉਹਦੇ ਮੁਤਾਬਕ ਇਹਦੀਆਂ ਖੁਸ਼ੀਆਂ ਲਓ, ਕਿਉਂਕਿ ਗੁਰੂ ਮਹਾਰਾਜ ਐਸਾ ਪ੍ਰਮਾਣ ਕਰਦੇ ਨੇ।
ਧਰਮ ਰਾਜਾ ਵੀ ਕਰੇਗਾ ਸੇਵਾ ਸਾਧੂਆਂ ਦੇ ਸੰਗੀਆਂ ਦੀ, ਰਾਜਾ ਵੀ ਕਰੇਗਾ ਸੇਵਾ ਸਾਧੂਆਂ ਦੇ ਸੰਗੀਆਂ ਦੀ।
ਸਾਧਕੈ ਸੰਗ ਸੋਭਾ ਸੁਰ ਦੇਵਾ। ਸਾਧੂਆਂ ਦੀ ਜੋ ਸੰਗਤ ਕਰਦਾ ਹੈ ਉਹਦੀ ਸੋਭਾ ਦੇਵਤਿਆਂ ਦੇ ਲੋਕ ਵਿੱਚ ਹੁੰਦੀ ਹੈ। ਜੇ ਕਿਤੇ ਗਲਤੀ ਨਾਲ ਧਰਮਰਾਜ ਦੇ ਚ ਲੈ ਜਾਵੇ, ਧਰਮਰਾਜ ਸੇਵਾ ਕਰੇ। ਧਰਮਰਾਜ ਕਹਿਣ ਲੱਗਿਆ, ਬੀਬੀ ਸਾਡੇ ਦੂਤਾਂ ਤੋਂ ਭੁੱਲ ਹੋ ਗਈ, ਹੋਰ ਲਿਆਉਣੀ ਸੀ, ਤੈਨੂੰ ਲਿਆਏ, ਤੇਰਾ ਨਾਮ ਸਾਡੇ ਰਜਿਸਟਰਾਂ ਚ ਨਹੀਂ ਹੈ, ਤੇਰਾ ਨਾਮ ਗੁਰੂ ਨਾਨਕ ਕੋਲ ਹੈ, ਦੱਸ ਤੇਰੀ ਅਸੀਂ ਸੇਵਾ ਕੀ ਕਰੀਏ। ਉਹ ਕਹਿਣ ਲੱਗੀ ਕਿ ਮਹਾਰਾਜ, ਮੈਨੂੰ ਤੁਸੀਂ ਵਾਪਸ ਭੇਜ ਰਹੇ ਹੋ ਤੇ ਮੈਨੂੰ ਗੁਰੂ ਨਾਨਕ ਸਾਹਿਬ ਦੀ ਦਰਗਾਹ ਤਾਂ ਦਿਖਾ ਦਿਓ, ਮੈਂ ਜਾ ਕੇ ਗੱਲ ਕਰੂੰਗੀ। ਉਸ ਵੇਲੇ ਭੇਜ ਦਿੱਤੀ ਤੇ ਉੱਥੇ ਜਦ ਗਈ, ਉਹ ਕਹਿੰਦੇ, ਬੀਬੀ ਤੂੰ ਕਿਵੇਂ ਆ ਗਈ, ਤੇਰੇ ਤਾਂ ਅਜੇ 7 ਸਾਲ ਜ਼ਿੰਦਗੀ ਦੇ ਹੋਰ ਰਹਿੰਦੇ ਨੇ, ਉਹਦੇ ਬਾਅਦ ਤਾਂ ਇੱਥੇ ਆਉਣਾ, ਕਿਉਂਕਿ ਤੂੰ ਸਾਧੂਆਂ ਦੀ ਸੇਵਾ ਕਰਦੀਆਂ, ਲੰਗਰ ਦੀ ਸੇਵਾ ਕਰਦੀਆਂ, ਜੇ ਭਲਾ ਸੇਵਾ ਨਾ ਕਰੇ, ਰਹਿੰਦਾ ਗੁਰਦੁਆਰੇ ਹੋਵੇ। ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਨਾਲ ਦੀ ਨਾਲ, ਚਾਹੇ ਤਾਂ ਆਦਮੀ ਹੈ ਚਾਹੇ ਬੀਬੀ ਹੈ, ਜਿਹੜਾ ਆਦਮੀ ਹੈ ਉਹਨੂੰ 2-3 ਗਤੀਆਂ ਦੇ ਵਿੱਚ ਲੰਘਣਾ ਪੈਂਦਾ, ਜਾਂ ਤਾਂ ਸੱਪ ਬਣਦਾ ਤੇ ਜਾਂ ਕੁੱਤਾ ਬਣਦਾ, ਇਸ ਤਰ੍ਹਾਂ ਦੀ ਉਹਦੀ ਗਤੀ ਉਲਟੀ ਹੋਇਆ ਕਰਦੀ ਹੈ। ਤੇ ਜੇ ਸੇਵਾ ਕਰਦਾ ਹੈ ਫਿਰ ਉਹਦਾ ਭਲਾ ਹੋਇਆ ਕਰਦਾ। ਬਾਜੇ ਐਸੇ ਆਉਂਦੇ ਨੇ, ਆਈ ਜਾਂਦਾ ਵਧੀਆ ਤੇ ਵਧੀਆ, ਆਉਣਾ ਹੀ ਹੈ ਗੁਰੂ ਘਰ ਚ, ਸਾਰੇ ਆਪਾਂ ਮੰਨਦੇ ਹੀ ਹਾਂ, ਉਹਨੂੰ ਖਾਈ ਜਾਣਾ, ਸੇਵਾ ਕਰਨੀ ਨਹੀਂ ਹੈ, ਤੇ ਨਤੀਜਾ ਕੀ ਹੋਏਗਾ ਕਿ ਉਹਨੂੰ ਅਗਲਾ ਜਨਮ ਬੜਾ ਗਲਤ ਮਿਲ ਜਾਏਗਾ। ਮਾਇਆ ਦਾ ਲਾਲਚੀ ਹੋਏਗਾ, ਸੱਪ ਦੀ ਜੂਨ ਚ ਜਾਣਾ ਹੀ ਪੈਣਾ, ਨਹੀਂ ਫਿਰ ਕੁੱਤਾ ਬਿੱਲਾ ਹੋ ਕੇ ਉੱਥੇ ਹੀ ਫਿਰੀ ਜਾਣਾ, ਉਹਨੇ ਗਤੀ ਨਹੀਂ ਹੋਇਆ ਕਰਦੀ, ਲੇਖੇ ਦੇਣੇ ਪੈਂਦੇ ਨੇ। ਜੇ ਸੇਵਾ ਕਰੇ ਤਾਂ ਦਰਗਾਹ ਚ ਵਡਿਆਈ ਹੁੰਦੀ ਹੈ ਉਸਦੀ, ਸੋ ਇਸ ਤਰ੍ਹਾਂ ਸੇਵਾ ਕਰਨ ਵਾਲੇ, ਇਹ ਜਿਹੜਾ ਮੈਂ ਬੇਨਤੀ ਕਰਦਾ, ਇੱਕ ਵਾਰੀ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਬੈਠੇ ਨੇ, ਅੰਮ੍ਰਿਤ ਵੇਲੇ ਆਪ ਉੱਠ ਕੇ ਚੋ ਦੇ ਕੰਢੇ ਚਲੇ ਜਾਂਦੇ ਸੀ, ਇੱਧਰ ਛੋਟੇ ਛੋਟੇ ਚੋ ਹੁੰਦੇ ਨੇ, ਪਾਣੀ ਮਾੜਾ ਜਿਹਾ ਆਉਂਦਾ ਬਰਸਾਤ ਦਾ, ਚੱਲ ਜਾਂਦਾ, ਫਿਰ ਖੁਸ਼ਕ ਹੋ ਜਾਂਦੇ, ਰੇਤਾ ਠੰਡਾ ਹੁੰਦਾ, ਬਾਬਾ ਜੀ ਜਾ ਕੇ ਬਹਿ ਜਾਂਦੇ ਸੀ, ਚਿੱਟੇ ਚਾਦਰੇ ਦੀ ਉਹਨਾਂ ਨੇ ਬੁੱਕਲ ਮਾਰੀ ਹੁੰਦੀ ਤੇ ਉਹਦੇ ਵਿੱਚ ਇੱਕ ਸੱਪ ਆ ਕੇ ਬਹਿ ਜਾਇਆ ਕਰੇ, ਬਾਬਾ ਜੀ ਨੂੰ ਪਤਾ ਲੱਗ ਜਾਇਆ ਕਰੇ, ਪਰ ਭਜਨ ਕਰੀ ਜਾਣ। ਜਿਸ ਵਕਤ ਸਮਾਧੀ ਤੋਂ ਉਥਾਨ ਹੋਣ, ਚਾਰੇ ਲੜ ਫੜ ਲਿਆ ਕਰਨ, ਬਾਹਾਂ ਜਾ ਕੇ ਸਿੱਟਿਆ ਕਰਨ, ਕਹਿੰਦੇ ਪ੍ਰੇਮੀਆ ਮੇਰੇ ਕੋਲ ਕੀ ਕਰਨਾ ਉਹਨੇ। ਉਹਨੇ ਰੋਜ਼ ਦਾ ਹੀ ਕੰਮ ਬਣਾ ਲਿਆ, ਜਦੋਂ ਬਾਬਾ ਜੀ ਬੈਠਣ ਆ ਕੇ ਚਾਦਰੇ ਤੇ ਚੜ੍ਹ ਕੇ ਵਿੱਚ ਬਹਿ ਜਾ ਕਰੇ। ਸੇਵਾਦਾਰ ਨੇ ਕਿਹਾ ਕਿ ਬਾਬਾ ਜੀ ਇਹ ਬੜਾ ਖਤਰਨਾਕ ਜਾਨਵਰ ਹੈ, ਕਿਤੇ ਡੰਗ ਮਾਰੂ। ਕਹਿੰਦੇ ਨਹੀਂ ਭਾਈ, ਖਤਰਨਾਕ ਤਾਂ ਠੀਕ ਹੈ, ਪਰ ਇਹ ਡੰਗ ਮਾਰਨ ਨਹੀਂ ਆਉਂਦਾ, ਕਲਿਆਣ ਕਰਾਉਣ ਆਉਂਦਾ। ਕਹਿੰਦੇ ਚੰਗਾ, ਤੁਸੀਂ ਐਂ ਕਰੋ, ਆ ਸਾਡੇ ਗੜਵੇ ਦਾ ਪਾਣੀ ਪਾ ਦਿਓ ਇਹਦੇ ਉੱਤੇ ਜਦ ਸਿੱਟਾਂਗੇ। ਉਹ ਜਦੋਂ ਪਾਇਆ ਤਾਂ ਉੱਥੇ ਮਰ ਗਿਆ। ਕਹਿੰਦੇ ਕੌਣ ਸੀਗਾ ਇਹ ਬਾਬਾ ਜੀ, ਸਾਨੂੰ ਵੀ ਕੁਛ ਪਤਾ ਲੱਗ ਜਾਵੇ। ਕਹਿੰਦੇ ਕੀ ਭੇਤ ਖੋਲਣੇ? ਕਹਿੰਦੇ ਨਾ ਬਾਬਾ ਜੀ ਦੱਸੋ। ਕਹਿੰਦੇ ਇਹ ਗੁਰਦੁਆਰੇ ਦਾ ਗ੍ਰੰਥੀ ਸੀਗਾ, ਪੈਸੇ 'ਚ ਸੁਰਤ ਰੱਖਦਾ ਸੀ ਹਰ ਵਕਤ, ਕਿਸੇ ਚੰਗੇ ਥਾਂ ਖਰਚਦਾ ਨਹੀਂ ਸੀਗਾ, ਉਹਦੇ ਲਾਲਚ 'ਚ ਰਹਿੰਦਾ, ਭਜਨ ਨਹੀਂ ਸੀ ਕਰਦਾ, ਬੰਦਗੀ ਨਹੀਂ ਸੀ ਕਰਦਾ, ਜੋ ਪਦਾਰਥ ਆ ਜਾਣਾ ਛਕ ਲੈਣਾ ਅਤੇ ਸੁੱਤੇ ਪਏ ਰਹਿਣਾ। ਕਹਿੰਦੇ ਹੁਣ ਭਟਕਦਾ ਫਿਰਦਾ ਸੀ। ਇਸੇ ਤਰ੍ਹਾਂ ਬਾਬਾ ਸਾਹਿਬ ਸਿੰਘ ਜੀ ਮਹਾਰਾਜ ਜਿਸ ਵਕਤ ਕੀਰਤਨ ਕਰ ਰਹੇ ਹੈ ਦਰਬਾਰ ਸਾਹਿਬ ਦੀ ਪਰਿਕਰਮਾ, ਸੱਪ ਆਇਆ ਆ ਕੇ ਸਾਹਮਣੇ ਖੜਾ ਹੋ ਗਿਆ ਫਣ ਫਲਾ ਕੇ। ਸੇਵਾਦਾਰ ਨੇ ਕਿਹਾ ਮਹਾਰਾਜ ਕੀ ਆਗਿਆ ਹੈ? ਕਹਿੰਦੇ ਆਗਿਆ ਉੱਥੋਂ ਜਲ ਲਿਆਓ ਸਰੋਵਰ ਦਾ, ਇਹਦੇ ਉੱਤੇ ਪਾ ਦਿਓ। ਸਰੋਵਰ ਦਾ ਜਲ ਪਾਤਾ, ਮਰ ਗਿਆ ਉੱਥੇ। ਕਹਿੰਦੇ ਬਾਬਾ ਜੀ ਇਹ ਕੌਣ ਸੀ? ਕਹਿੰਦੇ ਪੁਜਾਰੀ ਸੀਗਾ ਇੱਥੇ ਦਾ, ਬੜੀ ਦੇਰ ਦਾ ਤੜਫਦਾ ਫਿਰਦਾ। ਸੰਤ ਮਹਾਰਾਜ ਜੀ ਦੇ ਰਾੜੇ ਸਾਹਿਬ ਜਦ ਉਹਨਾਂ ਨੇ ਟੋਏ ਪੱਟ ਲਏ, ਟੋਇਆਂ ਦੇ ਉੱਤੇ ਛਪਰੀਆਂ ਪਾ ਲਈਆਂ ਸੀ, ਚਾਰ ਚਾਰ ਫੁੱਟ ਮੁਰੱਬਾ ਦੇ ਟੋਏ ਸੀ, ਪੈਰ ਪੂ ਤਾਂ ਸਕਦਾ ਨਹੀਂ, ਫਿਰ ਦੂਰੀ ਵਾਰੀ ਥੋੜ੍ਹੇ ਵੱਡੇ ਕਰ ਲਏ ਸੀ ਅਤੇ ਅੰਦਰ ਮੰਜੇ ਇੱਕ ਮੰਜਾ ਡਹਿ ਜਾਂਦਾ ਸੀ, ਮੰਜਾ ਡਾਹ ਕੇ ਥੋੜ੍ਹਾ ਜਿਹਾ ਥਾਂ ਬਚਿਆ ਕਰਦਾ ਸੀ। ਉਹ ਸੇਵਾਦਾਰ ਹੁੰਦੇ ਭੁੱਟੇ ਵਾਲੇ ਨਾਰ ਸਿੰਘ, ਕਹਿਣ ਲੱਗੇ ਬਾਬਾ ਜੀ ਇੱਕ ਸੱਪ ਰੋਜ਼ ਆਉਂਦਾ ਤੁਹਾਡੇ ਦਰਵਾਜ਼ੇ ਮੂਹਰੇ ਖੜਾ ਰਹਿੰਦਾ, ਫਣ ਫੜਾ ਕੇ ਗਾਹਾਂ ਨਹੀਂ ਜਾਂਦਾ, ਨੇੜੇ ਕਿਸੇ ਨੂੰ ਆਉਣ ਨਹੀਂ ਦਿੰਦਾ, ਸਾਨੂੰ ਆਗਿਆ ਕੀ ਹੈ ਕਿਤੇ ਅੰਦਰ ਨਾ ਆ ਜਾਵੇ। ਕਹਿੰਦੇ ਕੁਛ ਨਾ ਕਿਹੋ, ਇਹਦੇ ਦਿਨ ਇੱਕ ਦੋ ਹੋਰ ਰਹਿੰਦੇ ਨੇ, ਤੜਫਿਆ ਹੋਇਆ ਵਿਚਾਰਾ। ਉਹ ਤਿੰਨ ਚਾਰ ਦਿਨਾਂ ਦੇ ਬਾਅਦ ਫਿਰ ਆਇਆ ਸੇਵਾਦਾਰ, ਕਹਿਣ ਲੱਗਿਆ ਬਾਬਾ ਜੀ ਉਹ ਸੱਪ ਤਾਂ ਪਿਛਲੇ ਪਾਸੇ ਆਪਦੀ ਕੁਟੀਆ 'ਤੇ ਲੰਮਾ ਪਿਆ ਮਰਿਆ ਹੋਇਆ। ਕਹਿੰਦੇ ਭਾਈ ਉਹਦੇ 'ਤੇ ਕੱਪੜਾ ਪਾ ਦਿਓ ਅਤੇ ਦੱਬ ਦਿਓ, ਅਰਦਾਸ ਕਰ ਦਿਓ ਭਲਾ ਹੋ ਜਾਵੇ ਨਾ। ਕਹਿੰਦੇ ਕੌਣ ਹੈ? ਕਹਿੰਦੇ ਜਦੋਂ ਗੁਰੂ ਛੇਵੇਂ ਪਾਤਸ਼ਾਹ ਰਾੜੇ ਆਏ ਸੀ ਨਾ, ਇਹ ਇੱਥੇ ਦਾ ਚੌਧਰੀ ਸੀਗਾ, ਬੜਾ ਹੀ ਹੰਕਾਰੀ ਚੌਧਰੀ। ਚਾਹੀਦਾ ਤਾਂ ਇਹ ਸੀ ਕਿ ਗੁਰੂ ਮਹਾਰਾਜ 52 ਰਾਜਿਆਂ ਨੂੰ ਛਡਾ ਕੇ ਗਵਾਲੀਅਰ ਦੇ ਕਿਲ੍ਹੇ ਤੋਂ ਤਾਂ ਇੱਥੇ ਪਹੁੰਚੇ ਸੀ, ਸਾਰੇ ਦੇਸ਼ ਵਿੱਚ ਧੰਨ ਧੰਨ ਹੋ ਰਹੀ ਸੀ, ਇਹ ਹੰਕਾਰੀ ਗਏ, ਮੈਂ ਇਹਨਾਂ ਨਾਲੋਂ ਜਿੱਤਿਆ। ਗੁਰੂ ਮਹਾਰਾਜ ਕੋ ਆਇਆ ਨਾ, ਨਮਸਕਾਰ ਕਰੀ ਨਾ, ਕਹਿਣ 'ਤੇ ਬੈਠਿਆ ਹੀ, ਚਾਹਵੇ ਵੀ ਮਹਾਰਾਜ ਮੈਨੂੰ ਮੰਜੇ 'ਤੇ ਨਾਲੇ ਬਿਠਾ ਲੈ। ਕਹਿੰਦੇ ਚੜ੍ਹਾਈ ਕਰ ਗਿਆ ਉਸ ਵੇਲੇ ਦਾ, ਇਹ ਹੰਕਾਰ ਹੀ ਬੰਦਾ ਤੜਫਦਾ ਫਿਰਦਾ, ਜ਼ਹਿਰ ਦੇ ਨਾਲ ਪੁੱਜ ਰਿਹਾ ਅਤੇ ਇੱਥੇ ਠੰਡ ਮਿਲਦੀ ਸੀ ਇਸ ਕਰਕੇ ਆਉਂਦਾ ਸੀ, ਉਹਨੇ ਦਾ ਕਰਮ ਕੱਟਿਆ ਗਿਆ, ਸੋ ਇਹਦੀ ਕੋਈ ਗਤੀ ਹੋ ਜਾਏਗੀ। ਸੋ ਇਸ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ ਕੀਤੇ ਹੋਏ ਕਰਮ ਚੰਗਾ ਕਰ ਲਓ, ਮਾੜਾ ਕਰ ਲਓ, ਚੰਗਾ ਵੀ ਭੋਗਣਾ ਪੈਂਦਾ, ਮਾੜਾ ਵੀ ਭੋਗਣਾ ਪੈਂਦਾ, ਦੋਵਾਂ ਦਾ ਫਲ ਆਦਮੀ ਨੂੰ ਚੱਖਣਾ ਹੀ ਪੈਂਦਾ। ਸੋ ਮਹਾਰਾਜ ਕਹਿੰਦੇ ਸਿਆਣਾ ਬੰਦਾ ਉਹ ਹੈ ਜਿਹੜਾ ਕਰਮ ਕਰਨ ਤੋਂ ਪਹਿਲਾਂ ਸੋਚ ਲਵੇ ਵੀ ਇਹ ਟਲਨੇ ਤਾਂ ਹੈ ਨਹੀਂ, ਇਹ ਤਾਂ ਜਿਹੜਾ ਮੈਂ ਬੀਜ ਦਿੱਤਾ ਵੱਢਣਾ ਹੀ ਹੈ, ਜਿਹਾ ਬੀਜਿਆ ਸੋ ਲੈਣਾ, ਕਰਮਾਂ ਸੰਗਲਾ ਖੇਤ, ਇਹ ਤਾਂ ਵੱਢਣਾ ਹੀ ਪੈਣਾ ਅਤੇ ਇਹਨੂੰ ਮੈਂ ਬੀਜ ਸੋਧ ਕੇ ਬੀਜਾਂ, ਜੇ ਕੰਡਿਆਈ ਖੇਤ ਬੀਜ ਲਓ ਫਿਰ ਜਾਂ ਵੱਢੂ ਫਿਰ ਰੋਂਦਾ ਨਹੀਂ ਹੈ, ਕਿੰਨੀ ਔਖੀ ਹੋ ਜੂਗੀ ਬਦਲੀ, ਕੰਡੇ ਬੀਜੇ ਹੋਏ। ਜੇ ਫਸਲ ਬੀਜ ਲਓ ਭਰਪੂਰ ਫਸਲ ਹੁੰਦੀ ਹੈ ਤੇ ਆਦਮੀ ਖੁਸ਼ ਹੁੰਦਾ ਹੈ। ਸੋ ਮਹਾਰਾਜ ਕਹਿੰਦੇ ਕੰਮ ਇਹੋ ਜਿਹਾ ਨਾ ਕਰੋ ਜਿਹੜਾ ਫਲ ਦਰਗਾਹ 'ਚ ਜਾ ਕੇ ਮਾੜਾ ਮਿਲੇ। ਐਸਾ ਕੰਮ ਮੂਲੇ ਨਾ ਕੀਤਾ ਜੇ ਤੰਤ ਪਛੋਤ ਆਈਏ। ਫਰੀਦਾ ਜਿੰਨੀ ਕਮੀ ਨਾ ਹੈ ਗੁਣ ਤੇ ਕੰਬੜੇ ਵਿਸਾਰ, ਮਤ ਸ਼ਰਮਿੰਦਾ ਥੀ ਬਈ ਸਾਈਂ ਦੇ ਕਰਵਾ। ਸੋ ਇਹ ਕਰਮ ਹੋਇਆ ਕਰਦੇ ਨੇ ਪਰਾਲਬਧ ਦੇ ਜਿਹੜੇ ਭੋਗਣੇ ਪੈਂਦੇ ਆ, ਜਿਹੜੇ ਅਸੀਂ ਕਰਮ ਰੋਜ਼ ਕਰਦੇ ਹਾਂ, ਇਹਨਾਂ ਦਾ ਨਾਂ ਹੁੰਦਾ ਕਿਰਿਆਮਾਨ ਕਰਮ। ਇਹ ਕਰਮ ਫਲ ਦੇਣ ਵਾਸਤੇ ਚਾਹੇ ਤਾਂ ਐਸੇ ਜਨਮ 'ਚ ਦੇ ਦੇਣ, ਚਾਹੇ ਅਗਲਾ ਜਨਮ ਧਾਰਨਾ ਪਵੇ, ਚਾਹੇ ਸੈਂਕੜੇ ਜਨਮ ਤੋਂ ਬਾਅਦ ਉਹ ਕਰਮ ਉਗੜੇ। ਇਹ ਤਾਂ ਭੋਗੇ ਬਿਨ ਭਾਗੇ ਨਹੀਂ, ਇਹਨੇ ਤਾਂ ਨੱਠਣਾ ਨਹੀਂ ਜਿੰਨਾ ਚਿਰ ਭੋਗਦੇ ਨਹੀਂ ਹੈਗੇ, ਕਰਮ ਗਤੀ ਬਲਵਾਨ। ਤੀਸਰੇ ਹੋਇਆ ਕਰਦੇ ਆ ਸੰਚਿਤ ਕਰਮ, ਜਿਹੜੇ ਜਮ੍ਹਾਂ ਪਏ ਨੇ ਸਟੋਰ ਵਿੱਚ ਉਹ ਚੱਲਦੇ ਰਹਿੰਦੇ ਨੇ। ਆਦਮੀ ਜੰਮਦਾ ਰਹਿੰਦਾ ਮਰਦਾ ਰਹਿੰਦਾ, ਜੰਮਦਾ ਰਹਿੰਦਾ ਮਰਦਾ ਰਹਿੰਦਾ, ਉਹ ਕਰਮ ਭੋਗਣੇ ਹੀ ਪੈਂਦੇ ਨੇ ਉਹਨੂੰ। ਉਹ ਨਹੀਂ ਟਲਿਆ ਕਰਦੇ। ਸੋ ਹੁਣ ਛੁਟਕਾਰਾ ਕਿਵੇਂ ਹੋਵੇ? ਕੋਈ ਹੈ ਤਰੀਕਾ ਛੁਟਕਾਰੇ ਦਾ? ਹੁਣ ਵੀ ਅਸੀਂ ਕਰਮ ਕਰਦੇ ਹਾਂ, ਚੰਗੇ ਵੀ ਕਰਦੇ ਹਾਂ, ਮਾੜੇ ਵੀ ਕਰਦੇ ਹਾਂ। ਇਹਦਾ ਫਲ ਤਾਂ ਮਿਲਣਾ ਹੀ ਹੈ, ਚੰਗਿਆਂ ਦਾ ਸਵਰਗ 'ਚ ਮਿਲਣਾ, ਮਾੜਿਆਂ ਦਾ ਦੂਜਾ ਨਰਕਾਂ ਜਾ ਕੇ ਮਿਲਣਾ। ਵੀ ਕਰਿਆ ਕੀ ਜਾਵੇ? ਉਹ ਇਹ ਹੈ, ਇੱਕ ਤਰੀਕਾ ਹੈ ਵੀ ਗੁਰੂ ਵਾਲਾ ਬਣ ਕੇ ਨਾ ਨਾਮ ਜਪੇ, ਇੰਨਾ ਨਾਮ ਜਪੇ ਸੁਰਤੀ ਇਹਦੀ ਜਿਹੜੀ ਹੈ ਤ੍ਰੁਪਟੀ ਲੰਘ ਜਾਵੇ। ਉੱਥੇ ਨਾਮ ਦਾ ਬਲ ਇੰਨਾ ਪੈਂਦਾ, ਇੰਨਾ ਸੇਕ ਪੈਂਦਾ, ਜਿਹੜੇ ਕਰਮ ਪਏ ਨੇ ਨਾ ਅੰਤਸ਼ਕਰਨ ਵਿੱਚ ਜਮ੍ਹਾਂ, ਉਹ ਸਾਰੇ ਹੀ ਜਲ ਜਾਂਦੇ ਨੇ। ਇੱਕ ਕਰਮ ਨਹੀਂ ਰਹਿੰਦਾ, ਭੁੱਜੇ ਦਾਣਿਆਂ ਮੰਗਣ ਹੋ ਜਾਂਦੇ ਨੇ, ਭੁੱਜਾ ਦਾਣਾ ਫਿਰ ਹਰਾ ਨਹੀਂ ਹੋਇਆ ਕਰਦਾ। ਸੋ ਮਹਾਰਾਜ ਕਹਿੰਦੇ ਕਰਮ ਸੋਚ ਕੇ ਕਰ, ਇਹੋ ਜਿਹਾ ਕਰਮ ਕਰ ਜਿਹੜਾ ਤੇਰੇ ਨਾਲ ਨਿਭ ਕੇ ਤੈਨੂੰ ਸੁੱਖ ਦੇਵੇ, ਇਹੋ ਜਿਹਾ ਨਾ ਕਰ ਜਿਹੜਾ ਤੈਨੂੰ ਦੁਖੀ ਕਰੇ, ਸ਼ਰਮਿੰਦਾ ਕਰੇ। ਜਾਲੋ ਐਸੀ ਰੀਤ, ਐਸੀ ਰੀਤ ਨੂੰ ਜਾਣ ਦਿਓ ਜਿਹੜੀ ਸਾਨੂੰ ਸ਼ਰਮਿੰਦਾ ਕਰਾਵੇ। ਜਿੱਤ ਮੈਂ ਪਿਆਰਾ ਵਿਸਰਾ, ਜਿਹੜਾ ਵਾਹਿਗੁਰੂ ਨੂੰ ਵਿਸਾਰ ਦੇਵੇ ਕੰਮ, ਕਹਿੰਦੇ ਉਹਨੂੰ ਖਤਮ ਕਰੋ। ਨਾਨਕ ਸਾਈ ਭਲੀ ਪ੍ਰੀਤ ਜੇ ਸਾਹਿਬ ਛੇਤੀ ਪਤ ਰਹੇ, ਜਿਹੜੀ ਵਾਹਿਗੁਰੂ ਨਾਲ ਪਤ ਰਹੇ ਜੇ ਉਹ ਠੀਕ ਹੋਇਆ ਕਰਦੀ ਹੈ। ਸੋ ਇਸ ਤਰ੍ਹਾਂ ਦੇ ਨਾਲ ਆ ਜਿਹੜਾ ਪਰਸੋਂ ਸੰਗਰਾਂਦ ਸੀ ਕੱਤਕ ਦੇ ਮਹੀਨੇ ਦੀ, ਬੜਾ ਹੀ ਸੋਹਣਾ ਮਹਾਰਾਜ ਨੇ ਉਪਦੇਸ਼ ਇਹਦੇ 'ਚ ਦਿੱਤਾ ਹੈ। ਪਹਿਲਾਂ ਹੀ ਜਿਹੜੀ ਲਾਈਨ ਆ ਜਾਂਦੀ ਹੈ, ਤੁਕਾਂ ਆਉਂਦੀ ਹੈ, ਮਹਾਰਾਜ ਨੇ ਉਹ ਕਰਮਾਂ ਦੀ ਦਿੱਤੀ ਹੈ। ਕੱਤਕ ਕਰਮ ਕੁਮਾਵਣੇ ਦੋਸ਼ ਨਾ ਕਹੋ, ਕਰਮ ਤਾਂ ਕਰਾਉਂਦੇ ਹੋ, ਦੋਸ਼ ਕਿਹਨੂੰ ਦਿੰਦੇ ਹੋ? ਸਮਝਾਉਣ ਵਾਲੇ ਤਾਂ ਬੇਅੰਤ ਸਮਝਾਉਂਦੇ ਨੇ, ਪਰ ਕਰਿਆ ਕੀ ਜਾਵੇ? ਦੁਨੀਆਂ ਸਮਝਦੀ ਨਹੀਂ ਹੈ। ਬੜੇ ਬੜੇ ਮਹਾਂਪੁਰਸ਼ ਚਾਰੇ ਵੇਦ, ਛੇ ਸ਼ਾਸਤਰ, 27 ਸਿਮਰਤੀਆਂ, ਉਪਨਿਸ਼ਦਾਂ, ਗੀਤਾ, ਗੁਰੂ ਗ੍ਰੰਥ ਸਾਹਿਬ ਮਹਾਰਾਜ, ਤੁਰੇਤ, ਅੰਜੀਲ, ਜੰਗੂਰ, ਬਾਈਬਲ, ਕੁਰਾਨ ਸ਼ਰੀਫ, ਅਨੇਕਾਂ ਮਹਾਤਮਾ, ਸਾਧੂ ਸੰਤ ਆਕਾ ਮਾਰ ਮਾਰ ਸਮਝਾਉਂਦੇ ਨੇ ਇਸ ਜੀਵ ਨੂੰ। ਫਰੀਦਾ ਕੂ ਕਹਿੰਦੇ ਆ, ਚਾ ਕਹਿੰਦੇ ਆ, ਮੱਤੀ ਦਿੰਦੇ ਆ ਨਿਤ, ਪਰ ਫਿਰ ਕਹਿੰਦੇ ਜੋ ਸ਼ੈਤਾਨ ਵਜਾਇਆ ਸੀ ਕਿਤ ਫੇਰੇ ਚਿੱਤ, ਜਿਹਨਾਂ ਦੇ ਮਨ ਵਿੱਚ ਸ਼ੈਤਾਨ ਵਸ ਗਿਆ ਉਹ ਚਿੱਤ ਨਹੀਂ ਫੇਰਦੇ, ਇਹ ਕੰਨ ਸੁਣਦੇ ਨੇ ਉਹ ਕੰਨ ਕੱਢ ਦਿੰਦੇ ਨੇ। ਬੜਾ ਹੈਰਾਨੀ ਹੁੰਦੀ ਆ ਮਹਾਂਪੁਰਸ਼ਾਂ ਨੂੰ। ਸਾਰੇ ਮਹਾਂਪੁਰਸ਼ ਕਹਿੰਦੇ, ਮਹਾਤਮਾ ਬੋਧੀ ਕਹਿੰਦੇ ਨੇ ਵੀ ਇੱਕ ਮਾਰ ਦੇਵਤਾ ਹੈ, ਉਹ ਨਹੀਂ ਚੰਗੇ ਕੰਮ ਕਰਦੇ। ਅਸੀਂ ਕਹਿੰਦੇ ਹਾਂ ਵੀ ਕਲਯੁਗ ਵਸਿਆ ਹੋਇਆ, ਇਹ ਕਲਯੁਗ ਨਹੀਂ ਸਾਨੂੰ ਇਸ ਰਸਤੇ 'ਤੇ ਆਉਂਦਾ, ਕੋਈ ਕਹਿੰਦਾ ਮਾਇਆ। ਸੋ ਇਹ ਸੁਣਦਾ ਨਹੀਂ ਹੈ, ਜਿੰਨਾ ਜੀ ਕਰਦਾ ਜ਼ੋਰ ਲਾ ਲੈ। ਉਪਦੇਸ਼ ਦਿੰਦੇ ਨੇ ਮਹਾਤਮਾ ਦਿਨ ਰਾਤ। ਮਹਾਰਾਜ ਕਹਿੰਦੇ ਕਰਮ ਨਾ ਕਰ ਇਹੋ ਜਿਹੜਾ ਭੋਗਣਾ ਔਖਾ ਹੋ ਜਾਵੇ। ਉਸ ਵੇਲੇ ਜਦੋਂ ਭੋਗੇਗਾ ਫਿਰ ਤੈਨੂੰ ਪਛਤਾਉਣਾ ਪੈਣਾ, ਫਿਰ ਕੁਛ ਬਣਦਾ ਨਹੀਂ ਹੈ। ਉੱਥੇ ਹੱਥ ਨਾ ਉਪੜੇ, ਕੂਕ ਨਾ ਸੁਣੀਆ ਪਕਾਰ, ਉੱਥੇ ਸਤਿਗੁਰ ਵੇਲੀ ਹੋਏ ਕੱਢ ਲਏ ਅੰਤਿਮ। ਦੂਸਰਾ ਜੇ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਹੈ, ਉਹ ਇਹ ਦਿੱਤਾ ਹੈ ਕਿ ਜੇ ਅਸੀਂ ਵਾਹਿਗੁਰੂ ਨੂੰ ਭੁੱਲ ਜਾਈਏ ਤਾਂ ਸਾਨੂੰ ਸਾਰੇ ਰੋਗ ਲੱਗ ਜਾਂਦੇ ਨੇ। ਦੁਨੀਆਂ ਰੋਗੀ ਹੈ, ਦੁਖੀ ਹੈ, ਦੁੱਖ ਹੈ ਕਿਉਂ? ਪਰਮੇਸ਼ਰ ਨੂੰ ਭੁੱਲੇ ਹੋਏ। ਜੇ ਵਾਹਿਗੁਰੂ ਨਾ ਭੁੱਲੇ ਤਾਂ ਆਦਮੀ ਸੁਖੀ ਰਹਿੰਦਾ, ਕਰਮ ਵੀ ਨਰਮ ਪੈ ਜਾਂਦੇ ਨੇ। ਇੱਕ ਕਿਸੇ ਸ਼ਹਿਰ ਦੇ ਵਿੱਚ ਇੱਕ ਪ੍ਰੇਮੀ ਰਹਿੰਦਾ ਸੀ, ਖੱਤਰੀ ਸੀ ਉਹ, ਬਹੁਤ ਸੋਹਣਾ ਸੁਭਾਅ ਸੀ ਉਹਦਾ, ਸੇਵਾ ਕਰਦਾ ਸੀ, ਸਾਧੂਆਂ ਦੀ ਸੰਗਤ ਕਰਿਆ ਕਰਦਾ ਸੀ। ਇੱਕ ਉਸੇ ਸ਼ਹਿਰ ਦੇ ਵਿੱਚ ਹੋਰ ਬੰਦਾ ਰਹਿੰਦਾ ਸੀ, ਅਮੀਰ ਤਾਂ ਕਾਫ਼ੀ ਸੀ ਪਰ ਵਿਕਾਰੀ ਸੀ, ਮਾੜੇ ਕੰਮ ਕਰਿਆ ਕਰਦਾ। ਗੁਰੂ ਨਾਨਕ ਪਾਤਸ਼ਾਹ ਸੰਸਾਰ ਦਾ ਉਧਾਰ ਕਰਦੇ ਕਰਦੇ ਉੱਥੇ ਚਲੇ ਗਏ, ਬਾਗ ਵਿੱਚ ਡੇਰਾ ਕਰ ਲਿਆ ਅਤੇ ਬਾਗ ਇਸੇ ਦਾ ਸੀ, ਖੱਤਰੀ ਦਾ। ਇਹਨੂੰ ਪਤਾ ਲੱਗਿਆ ਵੀ ਕੋਈ ਸਾਧੂ ਆਏ ਨੇ, ਇਹਨੇ ਕਿਹਾ ਵੀ ਪ੍ਰਸ਼ਾਦ ਪਾਣੀ, ਮੇਰੇ ਬਾਗ 'ਚ ਠਹਿਰੇ ਨੇ, ਮੇਰਾ ਫਰਜ਼ ਬਣਦਾ ਵੀ ਮੈਂ ਪ੍ਰਸ਼ਾਦ ਦੇਵਾਂ। ਪ੍ਰਸ਼ਾਦਾ ਲੈ ਕੇ ਜਾਂਦਾ, ਸੰਗਤ ਵੱਧਦੀ ਜਾਂਦੀ ਹੈ ਅਤੇ ਕਾਰੋ ਉਸੇ ਤਰ੍ਹਾਂ ਦੇ ਨਾਲ ਸੇਵਾ ਵਾਲੇ ਵੀ ਵੱਧਦੇ ਜਾਂਦੇ ਆ। ਰੋਜ਼ ਜਾਂਦਾ ਮਹਾਰਾਜ, 4 ਵਜੇ ਸ਼ਾਮ ਨੂੰ ਸਤਸੰਗ ਕਰਦੇ ਸੀ ਅਤੇ ਉਸ ਵੇਲੇ ਚਲੇ ਜਾਂਦਾ ਸੀ, ਅੰਮ੍ਰਿਤ ਵੇਲੇ ਨਹੀਂ ਸੀ ਜਾ ਸਕਦਾ। ਉਹ ਇਹਦੇ ਮਿੱਤਰ ਨੇ ਕਿਹਾ ਵੀ ਤੂੰ ਰੋਜ਼ ਜਾਂਦਾ, ਕਿੱਥੇ ਜਾਂਦਾ? ਕਹਿੰਦਾ ਮੈਂ ਤੈਨੂੰ ਕਹਿਣ ਨੂੰ ਸੀ ਵੀ ਤੂੰ ਇੱਕ ਵਾਰੀ ਚੱਲ ਕੇ ਤਾਂ ਦੇਖ ਜਿੱਥੇ ਮੈਂ ਜਾਂਦਾ। ਕਹਿੰਦਾ ਕੋਈ ਸਾਧ ਸੰਤ ਆਉਣਾ? ਕਹਿੰਦੇ ਹਾਂ। ਕਹਿੰਦਾ ਮੈਂ ਨਹੀਂ ਜਾਂਦਾ ਹੁੰਦਾ। ਇਹ ਤਾਂ ਐਵੇਂ ਹੁੰਦੇ ਨੇ। ਅਖੀਰ ਜਾਂਦੇ ਜਾਂਦੇ ਇੱਕ ਵਾਰੀ ਇਹਨੇ ਮਨਾ ਲਿਆ, ਕਹਿਣ ਲੱਗਿਆ ਤੂੰ ਚੱਲ ਤਾਂ ਸਹੀ, ਦੇਖੇਗਾ ਤਾਂ ਤੈਨੂੰ ਪਤਾ ਲੱਗੂ, ਸਾਰਾ ਸ਼ਹਿਰ ਜਾ ਰਿਹਾ, ਦੂਰ ਦਰਾਜ ਤੋਂ ਲੋਕ ਆਉਂਦੇ ਨੇ, ਤੂੰ ਨਹੀਂ ਜਾਂਦਾ। ਇਹ ਜਿਸ ਵਕਤ ਗਿਆ ਤਾਂ ਕੁਛ ਚੰਗਾ ਲੱਗਿਆ, ਚਿੱਤ ਲੱਗਿਆ ਨਾ ਚੱਜ ਨਾਲ, ਕਦੇ ਇੱਧਰ ਦੇਖੀ ਜਾਵੇ ਕਦੇ ਇੱਧਰ ਦੇਖੇ, ਕਿਉਂਕਿ ਭਾਗ ਨਹੀਂ ਸੀ ਅਜੇ ਬਣੇ ਸਤਸੰਗ ਦੇ। ਕਿਉਂਕਿ ਸਤਸੰਗ ਦੇ ਜਿੰਨਾ ਚਿਰ ਭਾਗ ਨਾ ਬਣਨ, ਸਤਸੰਗ ਦੇ ਵਿੱਚ ਬੈਠ ਕੇ ਵੀ ਸਤਸੰਗ ਨਹੀਂ ਆਦਮੀ ਕਰਦਾ। ਹਰ ਕੀਰਤ ਹੈ ਸਾਧ ਸੰਗਤ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ ਕਹੋ ਨਾਨਕ ਦਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਰ ਲੈਣ। ਇਸ ਤਰ੍ਹਾਂ ਮਹਾਰਾਜ ਨੇ ਫਰਮਾਨ ਕਰਿਆ।
ਸਤਸੰਗ ਨ ਮਿਲਦਾ ਪਾਗਨਾ, ਸਤਸੰਗ ਨ ਮਿਲਦਾ ਪਾਗਨਾ, ਸਤਸੰਗ ਨ ਮਿਲਦਾ ਪਾਗਨਾ, ਸਤਸੰਗ ਨ ਮਿਲਦਾ ਪਾਗਨਾ, ਮੈਲ ਪਰੀਜੈ ਸਤਸੰਗ ਨ ਮਿਲਦਾ ਪਾਗਨਾ, ਸਤਸੰਗ ਨ ਮਿਲਦਾ ਪਾਗਨਾ।
ਬਗੈਰ ਸਤਸੰਗ ਚ ਆ ਕੇ ਵੀ ਆਦਮੀ ਖਾਲੀ ਰਹਿ ਜਾਂਦਾ। ਲੈ ਗਿਆ ਇਸ ਨੂੰ, ਪਰ ਦਰਸ਼ਨਾਂ ਦਾ ਫਲ ਤਾਂ ਪ੍ਰਾਪਤ ਹੋਣਾ ਹੀ ਹੋਣਾ ਸੀ। ਬਰਫ਼ ਨੂੰ ਚਾਹੇ ਗੁੱਸੇ ਨਾਲ ਹੱਥ ਲਾ ਲਓ ਚਾਹੇ ਪਿਆਰ ਨਾਲ ਲਾ ਲਓ, ਬਰਫ਼ ਨੇ ਹੱਥ ਤਾਂ ਠੰਡਾ ਕਰਨਾ ਹੀ ਕਰਨਾ। ਸੋ ਸਤਸੰਗ ਕਰਿਆ, ਚਿੱਤ ਲੱਗਿਆ ਨਾ, ਘਰ ਆ ਗਿਆ, ਪੁੱਛਿਆ ਵੀ ਕਿਵੇਂ ਹੈ? ਕਹਿੰਦਾ ਲੱਗਦਾ ਤਾਂ ਸੋਹਣਾ, ਗੱਲਾਂ ਤਾਂ ਸੋਹਣੀਆਂ ਕਹਿੰਦੇ ਨੇ। ਅੰਦਰ ਨਾ ਕੋਈ ਅਸਰ ਹੋਇਆ। ਦੂਸਰੇ ਦਿਨ ਫੇਰ ਲੈ ਗਿਆ, ਦੂਸਰੇ ਦਿਨ ਕਹਿਣ ਲੱਗਿਆ ਮਨ ਦੇ ਅੰਦਰ ਵਿਕਾਰ ਪੈਦਾ ਹੋ ਗਏ। ਉਹ ਜਿਸ ਰਸਤੇ ਜਾਂਦੇ ਸੀ ਉੱਥੇ ਇੱਕ ਮਾੜੀ ਬਸਤੀ ਸੀ, ਉਹ ਜਦ ਉਹਦੇ ਕੋਲ ਦੀ ਲੰਘਿਆ ਤਾਂ ਵਿਕਾਰ ਪੈਦਾ ਹੋ ਗਏ, ਇੰਨੇ ਜ਼ਬਰਦਸਤ ਹੋ ਗਏ। ਕਹਿੰਦਾ ਵੀ ਮੈਨੂੰ ਅੱਜ ਤਾਂ ਹੈਗਾ ਕੰਮ ਤੇ ਅੱਜ ਤਾਂ ਨਹੀਂ ਮੈਂ ਜਾਂਦਾ, ਕੱਲ ਤੋਂ ਤੇਰੇ ਨਾਲ ਚੱਲਿਆ ਕਰੂੰ, ਪਰ ਐਂ ਕਰੀ ਆਪਾਂ ਇਕੱਠੇ ਆਏ ਹਾਂ, ਇਕੱਠੇ ਮੁੜਨਾ। ਜੇ ਤਾਂ ਤੂੰ ਪਹਿਲਾਂ ਆ ਗਿਆ ਤਾਂ ਤੂੰ ਐ ਬੋਰਡ ਦੇ ਥੱਲੇ ਬਹਿ ਜਾਈ, ਜੇ ਮੈਂ ਆ ਗਿਆ ਤਾਂ ਮੈਂ ਤੇਰਾ ਇੰਤਜ਼ਾਰ ਕਰੀ ਜਾਊਂ। ਉਸੇ ਤਰ੍ਹਾਂ ਨਾਲ ਹੋਇਆ, ਉਹ ਪ੍ਰੇਮੀ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਪਾਸ ਚਲਿਆ ਗਿਆ। ਇਹ ਜਿਹੜਾ ਸੀ ਇਹ ਵਿਕਾਰ ਕਰਨ ਵਾਸਤੇ ਉਸ ਮਾੜੀ ਬਸਤੀ ਚਲਿਆ ਗਿਆ। ਅੱਗੇ ਗਿਆ ਤਾਂ ਉਹਦਾ ਘਰ ਬੰਦ ਸੀ, ਕਿਤੇ ਗਈ ਹੋਈ ਸੀ। ਇਹ ਛੇਤੀ ਦੇ ਕੇ ਆ ਕੇ ਬੋਰਡ ਦੀਆਂ ਜੜ੍ਹਾਂ 'ਚ ਬੈਠ ਕੇ ਉਡੀਕਣ ਲੱਗ ਗਿਆ। ਕਾਫ਼ੀ ਦੇਰ ਉਡੀਕਦਾ ਰਿਹਾ, ਬਾਰਿਸ਼ ਹੋਈ ਹੋਈ ਸੀ, ਜ਼ਮੀਨ ਨਰਮ ਹੋਈ ਹੋਈ ਸੀ। ਐਵੇਂ ਇੱਕ ਡੱਕਾ ਚੱਕ ਲਿਆ ਤਿੱਖਾ ਜਿਹਾ ਅਤੇ ਉਹ ਜ਼ਮੀਨ ਫਰੋਲਣ ਲੱਗ ਗਿਆ। ਉਹ ਫਰੋਲਦੇ ਫਰੋਲਦੇ ਮਿੱਟੀ ਕੱਢਣ ਲੱਗ ਗਿਆ, ਥੋੜ੍ਹਾ ਜਿਹਾ ਜਦ ਗਹਿਰਾ ਫੋਲਿਆ ਉਹਦੇ ਵਿੱਚੋਂ ਇੱਕ ਗਾਗਰ ਨਿਕਲੇ। ਬੜਾ ਖੁਸ਼ ਹੋਇਆ ਵੀ ਗਾਗਰ ਹੈ। ਹੌਲੀ ਹੌਲੀ ਕੱਢ ਲਈ, ਕੀ ਦੇਖਦਾ ਗਾਗਰ ਪਲਟਾ ਦੇ ਤਾ, ਸਾਰੀ ਗਾਗਰ ਕੋਲਿਆਂ ਨਾਲ ਭਰੀ ਹੋਈ ਹੈ, ਇੱਕ ਮੋਹਰ ਉਹਦੇ ਵਿੱਚ ਪਈ ਹੈ। ਖੁਸ਼ ਹੋ ਗਿਆ ਵੀ ਆਪਾਂ ਨੂੰ ਗਾਗਰ ਵੀ ਮਿਲ ਗਈ ਤੇ ਨਾਲ ਮੋਰ ਵੀ ਮਿਲ ਗਈ। ਇਧਰਲੇ ਪਾਸੇ ਜਦ ਗੁਰਸਿੱਖ ਆਇਆ ਉਹ ਲੰਗ ਮਾਰਦਾ ਤੁਰਿਆ ਹੁੰਦਾ, ਪੈਰ ਬੰਨਿਆ ਹੋਇਆ ਲੰਗ ਮਾਰਦਾ। ਕਹਿਣ ਲੱਗਿਆ ਕੀ ਗੱਲ, ਤੂੰ ਲੰਗ ਮਾਰਦਾ ਤੇ ਮੈਂ ਖੁਸ਼ ਬੈਠਾ, ਤੂੰ ਆਇਆ ਸਤਸੰਗ ਚੋਂ ਤੇ ਮੈਂ ਆਇਆ ਮਾੜੇ ਥਾਂ ਤੇ, ਹੁਣ ਤੂੰ ਆਪੇ ਹੀ ਦੱਸ ਵੀ ਸਤਸੰਗ ਚੰਗਾ ਕਿ ਮੇਰੇ ਵਾਲਾ ਰਸਤਾ ਚੰਗਾ। ਉਹ ਕਹਿਣ ਲੱਗਿਆ ਭਰਾਵਾ ਮੇਰੇ ਕੰਡਾ ਲੱਗਿਆ ਕਰਾਉਂਦੇ ਦਾ, ਤੇ ਉਹ ਦਰਦ ਹੈ ਮੇਰੇ ਹਟ ਜੂਗਾ, ਪਰ ਸਤਸੰਗ ਚੰਗੀ ਚੀਜ਼ ਹੈ, ਇਹ ਤਾਂ ਕਦਾਚਿਤ ਚੰਗੀ ਚੀਜ਼ ਨਹੀਂ, ਇਹ ਤਾਂ ਮਾੜੀ ਹੈ, ਜਿਸ ਨੂੰ ਮਹਾਰਾਜ ਜੀ ਇਸ ਤਰ੍ਹਾਂ ਫਰਮਾਨ ਕਰਦੇ ਨੇ। ਕਹਿਣ ਲੱਗਿਆ ਪ੍ਰੇਮੀਆਂ ਇਹ ਕੰਮ ਤਾਂ ਮਾੜੇ ਕੰਮ ਤਾਂ ਕਦੇ ਵੀ ਚੰਗੇ ਨਹੀਂ ਹੁੰਦੇ, ਜਦੋਂ ਦਰਗਾਹ ਜਾ ਕੇ ਲੇਖਾ ਦੇਣਾ ਪੈਂਦਾ ਹੈ। ਮੇਰੇ ਸਤਿਗੁਰੂ ਕਹਿੰਦੇ ਨੇ ਕਿ ਕਹਾਣੀ ਦੇ ਵਿੱਚ ਪੀੜ ਦਿੰਦੇ। ਕਹਿਣ ਲੱਗਿਆ ਉਹ ਦਰਗਾਹ ਦੀ ਗੱਲ ਤਾਂ ਛੱਡ, ਮੈਂ ਤਾਂ ਹੁਣ ਦੀ ਗੱਲ ਕਰਦਾ, ਪ੍ਰਤੱਖ ਬਾਤ ਮੈਂ ਕਰ ਰਿਹਾ, ਤੇਰੇ ਕੰਡਾ ਲੱਗਿਆ ਤੇ ਮੈਨੂੰ ਮੋਹਰ ਮਿਲ ਗਈ, ਮੈਂ ਮਾੜੇ ਕੰਮ ਦੇ ਵਾਸਤੇ ਆਇਆ, ਤੂੰ ਚੰਗੇ ਵਾਸਤੇ ਆਇਆ। ਕਹਿੰਦਾ ਮੈਂ ਤਾਂ ਨਹੀਂ ਜਾਣਦਾ, ਤੂੰ ਮੇਰੇ ਸਤਿਗੁਰੂ ਕੋਲ ਚੱਲ, ਤ੍ਰਿਕਾਲ ਦਰਸ਼ੀ ਨੇ ਤੈਨੂੰ ਦਿਖਾ ਦੇਣਗੇ ਅੱਖਾਂ ਨਾਲ ਕੀ ਪਾਣਾ ਵਰਤਿਆ। ਮਹਾਰਾਜ ਦੇ ਪਾਸ ਚਲੇ ਗਏ, ਮਹਾਰਾਜ ਨੇ ਕਿਹਾ ਕੀ ਗੱਲ ਭਾਈ ਜੇਤੀ ਮੁੜੇ ਆਏ? ਕਹਿੰਦੇ ਸੱਚੇ ਪਾਤਸ਼ਾਹ ਤੁਸੀਂ ਸਭ ਕੁਝ ਜਾਣੀ ਜਾਣ, ਆਹ ਮੇਰਾ ਮਿੱਤਰ ਹੈ ਤੇ ਇਹ ਸਤਸੰਗ ਚ ਮੈਂ ਇੱਕ ਦਿਨ ਲਿਆਂਦਾ ਸੀ ਤੇ ਅੱਜ ਆਇਆ ਤਾਂ ਇਹ ਮਾੜੇ ਕੰਮ ਨੂੰ ਚਲਿਆ ਗਿਆ, ਤੇ ਮੈਂ ਜਦ ਵਾਪਸ ਜਾ ਰਿਹਾ ਸੀ ਮੇਰੇ ਕੰਡਾ ਲੱਗਿਆ। ਇਹ ਮੈਨੂੰ ਕਹਿੰਦਾ ਵੀ ਤੇਰੇ ਕੰਡਾ ਲੱਗਿਆ ਤੇ ਇਹਨੂੰ ਉੱਥੇ ਮੋਹਰ ਮਿਲ ਗਈ। ਗਾਗਰ ਸੀ ਕੋਈ ਕੋਲਿਆਂ ਦੀ ਭਰੀ ਹੋਈ ਵਿੱਚ ਮੋਹਰ ਪਈ ਸੀ, ਇਹੀ ਗੱਲ ਕਹੀ ਜਾਂਦਾ ਵੀ ਮੈਨੂੰ ਮੋਹਰ ਮਿਲੀ ਹੈ ਤੇ ਤੈਨੂੰ ਇਹ ਮਿਲੀ। ਮਹਾਰਾਜ ਕਹਿੰਦੇ ਪ੍ਰੇਮੀਆਂ ਪਿਛਲੇ ਜਨਮ ਦਾ ਕੁਛ ਹਾਲ ਜਾਣਦਾ? ਕਹਿੰਦਾ ਨਹੀਂ ਮਹਾਰਾਜ। ਕਹਿੰਦੇ ਆ ਦਿਖਾਈਏ ਤੈਨੂੰ। ਮਹਾਰਾਜ ਨੇ ਦਿਖਾਇਆ ਵੀ ਵੱਡਾ ਦਾਤਾ ਸੀ, ਦਾਨ ਕਰਿਆ ਸੀ ਕਿਸੇ ਸਾਧੂ ਬ੍ਰਹਮ ਗਿਆਨੀ ਮਹਾਂਪੁਰਸ਼ ਨੂੰ, ਮੋਹਰ ਦਾਨ ਕਰੀ ਸੀ। ਕਹਿੰਦੇ ਜਿਹੜੀ ਆ ਮੋਹਰ ਸੀ ਨਾ, ਤੈਨੂੰ ਹੁਣ ਮਿਲਣੀ ਸੀ ਅੱਜ, ਜੇ ਤੂੰ ਅੱਜ ਸਤਸੰਗ 'ਤੇ ਆ ਜਾਂਦਾ। ਇਹ ਤਿਆਰ ਹੋ ਗਈ ਸੀ ਤੈਨੂੰ ਮਿਲਣ ਵਾਸਤੇ, ਪਰ ਤੈਂ ਇਹ ਮੋਹਰਾਂ ਜਿਹੜੀਆਂ ਸੀ ਤੈਨੂੰ ਭਰੀ ਹੋਈ ਗਾਗਰ ਮਿਲਣੀ ਸੀ ਇਸ ਜਨਮ 'ਚ, ਤੈਂ ਬਕਾਰਾਂ ਦੀ ਅੱਗ ਵਿੱਚ ਫੂਕ ਕੇ ਪੁੰਨਾਂ ਨੂੰ ਕੋਲੇ ਬਣਾ ਦਿੱਤਾ। ਆ ਇੱਕ ਬਚਦੀ ਸੀ ਤੇਰੀ, ਕੱਲ ਤੂੰ ਸਤਸੰਗ 'ਚ ਆਇਆ ਸੀ, ਉਹ ਮੋਹਰ ਤੇਰੀ ਜਿਹੜਾ ਮੂਲ ਸੀ ਬਚ ਗਿਆ, ਨਹੀਂ ਇਹ ਵੀ ਕੋਲਾ ਬਣ ਜਾਣਾ ਸੀ। ਆਹ ਪ੍ਰੇਮੀ ਜਿਹਨੂੰ ਤੂੰ ਤਾਨਾ ਮਾਰਦਾ ਹੈ, ਕਹਿੰਦੇ ਪਿਛਲੇ ਜਨਮ 'ਚ ਇਹਦਾ ਇੱਕ ਐਸਾ ਕਰਮ ਕੀਤਾ ਹੋਇਆ ਸੀ ਕਿ ਇਸ ਨੂੰ ਸੂਲੀ ਮਿਲਣੀ ਸੀ। ਸਤਸੰਗ 'ਚ ਆ ਗਿਆ, ਨਤੀਜਾ ਕੀ ਹੋਇਆ ਵੀ ਸੂਲੀ ਦੀ ਸੂਲ ਬਣਾਤੀ, ਸੂਲ ਨਾਲ ਸਰ ਗਿਆ। ਸੋ ਕੰਮ ਨੇਕ ਕਰਿਆ, ਮਹਾਰਾਜ ਕਹਿੰਦੇ ਸੋਚ ਕੇ ਕਰੋ, ਇਹ ਜਿਹਾ ਨਾ ਕਰੋ ਜਿਹਦੇ ਨਾਲ ਸਾਨੂੰ ਪਛਤਾਉਣਾ ਪੈ ਜਾਵੇ। ਸੋ ਇਹ ਜੋ ਮਹੀਨਾ ਹੈ ਕੱਤਕ ਦਾ, ਇਹਦਾ ਜੋ ਉਪਦੇਸ਼ ਮਹਾਰਾਜ ਨੇ ਸਾਨੂੰ ਦਿੱਤਾ ਹੈ, ਉਹ ਪਹਿਲਾ ਉਪਦੇਸ਼ ਕਰਮਾਂ ਦਾ ਹੈ। ਕੱਤਕ ਕਰਮ ਕਮਾਵਣੇ, ਦੋਸ਼ ਨਾ ਕਹੂੰ ਜੋ। ਦੂਜਾ ਹੈ ਵੀ ਆਦਮੀ ਰੋਗੀ ਕਿਉਂ ਹੋ ਜਾਂਦਾ, ਕਿਉਂ ਦੁਖੀ ਹੋ ਜਾਂਦਾ, ਕਿਉਂ ਆਦਮੀ ਜ਼ਿੰਦਗੀ ਭਰ ਦੁਖੀ ਰਹਿੰਦਾ, ਹੋ ਕੇ ਹੋਵੇ ਕਿਉਂ ਲੈਂਦਾ। ਮਹਾਰਾਜ ਕਹਿੰਦੇ ਉਹਦਾ ਕਾਰਨ ਹੈ ਕਿ ਉਹ ਆਪਣੇ ਵਹਿਦੇ ਤੋਂ ਮੁਕਰਿਆ ਹੋਇਆ। ਮਿਲਣਾ ਤਾਂ ਇਹਨੂੰ ਸੁੱਖ ਸੀ, ਲੇਕਿਨ ਇਹ ਵਹਿਦਾ ਫਰਮੋਸ਼ ਹੈ, ਫਰਮ ਉਰਦੂ ਦਾ ਅੱਖਰ ਹੈ, ਵਹਿਦਾ ਕਰਕੇ ਮੁਕਰਨ ਵਾਲਾ ਬਣਿਆ। ਜਿਸ ਵਕਤ ਇਹ ਮਾਂ ਦੇ ਪੇਟ ਵਿੱਚ ਸੀ, ਉਸ ਵੇਲੇ ਇਹਦੀ ਅਵਸਥਾ ਜਿਹੜੀ ਸੀ ਬੜੀ ਖਤਰਨਾਕ। ਹੁਣ ਤਾਂ ਤਸਵੀਰਾਂ 'ਚ ਟੈਲੀਵਿਜ਼ਨਾਂ 'ਚ ਦਿਖਾਉਂਦੇ, ਅੱਖਾਂ ਨਾਲ ਅਸੀਂ ਦੇਖ ਲੈਂਦੇ ਹਾਂ। ਉਸ ਵੇਲੇ ਮਹਾਰਾਜ ਜੀ ਇਸ ਤਰ੍ਹਾਂ ਦਾ ਫਰਮਾਨ ਕਰ ਰਹੇ,
ਜਦੋਂ ਪੁੱਠਾ ਲਮਕਦਾ ਸੀ ਉਹ ਦਿਨ ਭੁੱਲ ਗਿਆ, ਉਹ ਦਿਨ ਭੁੱਲ ਗਿਆ, ਪੁੱਠਾ ਲਮਕਦਾ ਸੀ ਉਹ ਦਿਨ ਭੁੱਲ ਗਿਆ, ਉਹ ਦਿਨ ਭੁੱਲ ਗਿਆ।
ਸੰਦੜੋ ਕੁਹਥੜਾ ਥਾਂ ਨਾਨਕ ਸੋਤ ਨਹੀਂ ਕਿਉਂ ਵਿਸਾਰਿਆ ਉਧਰੇ ਉਹ ਜਿਸ ਦਿਨ। ਮਹਾਰਾਜ ਕਹਿੰਦੇ ਉਸ ਵੇਲੇ ਪੁੱਠਾ ਲੜਕ ਰਿਹਾ ਸੀ, ਨਾ ਹੱਥ ਹਿਲਦੇ ਸੀ ਨਾ ਪੈਰ ਹਿਲਦੇ ਸੀ, ਇਹਦੀ ਸੁਰਤ ਸੁਖਮਨਾ ਨਾੜੀ ਚ ਸੀ। ਉਸ ਵੇਲੇ ਸਾਡੇ ਤਿੰਨ ਨਾੜੀਆਂ ਨੇ, ਇੜਾ ਪਿੰਗਲਾ ਸੁਖਮਨਾ। ਵੈਸੇ ਸਾਡੇ ਸਰੀਰ ਦੇ ਵਿੱਚ 72,72,72,200 ਬਲੱਡ ਚੈਨਲ ਹੈ, ਜਿਹਨਾਂ ਵਿੱਚੋਂ 20,000 ਨਾੜੀ ਜਿਹੜੀ ਹੈ ਉਹ ਵਿਜੀਬਲ ਹੈ। ਇਹਨਾਂ ਦੇ ਵਿੱਚੋਂ 20 ਨਾੜੀਆਂ ਨੇ ਜਿਹੜੀਆਂ ਮੁੱਖ ਨੇ, ਰੀੜ੍ਹ ਦੀ ਹੱਡੀ 'ਚੋਂ ਨਿਕਲਦੀਆਂ ਨੇ ਅਤੇ ਥਾਂ ਪਰ ਥਾਂ ਸ਼ਕਤੀਆਂ ਦਿੰਦੀਆਂ ਨੇ। ਜੇ ਰੀੜ੍ਹ ਦੀ ਹੱਡੀ ਇਫੈਕਟ ਹੋ ਜਾਵੇ, ਲੱਤਾਂ ਫੜ ਜਾਂਦੀਆਂ ਨੇ, ਪੈਰ ਨਹੀਂ ਚੱਲਦੇ, ਆਦਮੀ ਕੁਛ ਵੀ ਨਹੀਂ ਕਰ ਸਕਦਾ, ਕਿਉਂਕਿ ਉਹ ਨਾੜੀ ਜਿਹੜੀ ਸੀ ਉਹ ਕੰਮ ਕਰਨ ਤੋਂ ਹਟ ਗਈ। ਉਹਦੇ ਚ ਇਲੈਕਟ੍ਰੋਨਿਕਸ ਹੁੰਦੀਆਂ। ਸੋ ਇਹਦੇ ਵਿੱਚ ਤਿੰਨ ਮੁੱਖ ਨਾੜੀਆਂ ਨੇ, ਵਿਚਾਲੀ ਸੁਖਮਨਾ ਤੇ ਆਲੇ ਦੁਆਲੇ ਦੀ ਇੜਾ ਤੇ ਪਿੰਗਲਾ। ਸੁਖਮਨਾ ਜਿਹੜੀ ਨਾੜੀ ਹੈ ਇਹਦੇ ਮੂੰਹ ਦੇ ਉੱਤੇ ਇੱਕ ਹੋਰ ਨਾੜੀ ਲੱਗੀ ਹੋਈ ਹੈ, ਉਹਨੇ ਮੂੰਹ ਬੰਦ ਕਰਿਆ ਹੋਇਆ ਇਹਦਾ, ਉਹਨੂੰ ਭਜੰਗਾ ਨਾੜੀ ਕਹਿੰਦੇ। ਉਹ ਭਜੰਗਾ ਨਾੜੀ ਦੇ ਮੂੰਹ ਵਿੱਚ ਇਲੈਕਟ੍ਰੋਨਿਕਸ ਦਾ ਭੰਡਾਰ ਹੈ, ਜੇ ਕਿਤੇ ਉਹ ਜਗਾ ਲਵੇ ਉਹਨੂੰ ਕੁੰਡਲਨੀ ਕਹਿੰਦੇ ਨੇ, ਜੇ ਜਾਗ ਪਵੇ ਤਾਂ। ਇੱਥੇ ਬੈਠੇ ਹੀ ਅਸੀਂ ਦੇਖ ਲੈਂਦੇ ਹਾਂ ਅਮਰੀਕਾ 'ਚ ਕੀ ਹੁੰਦਾ, ਇੰਗਲੈਂਡ 'ਚ ਕੀ ਹੁੰਦਾ, ਬੰਦਾ ਆਇਆ ਕੀ ਕਹਿਣਾ ਚਾਹੁੰਦਾ, ਸਾਰੀਆਂ ਸ਼ਕਤੀਆਂ ਆ ਜਾਂਦੀਆਂ, ਉੜਨ ਦੀ ਵੀ ਸ਼ਕਤੀ ਆ ਜਾਂਦੀ ਹੈ, ਉੜ ਵੀ ਜਾਵੇ ਆ ਜਾਵੇ। ਲੇਕਿਨ ਮਹਾਰਾਜ ਨੇ ਐਸਾ ਮਨਾ ਕਰਤਾ ਵੀ ਕਾਹਨੂੰ ਖਪਣਾ ਹੈ, ਕੀ ਲੈਣਾ ਇਹਨਾਂ ਗੱਲਾਂ 'ਚ, ਨਾਟਕ ਚੇਟ ਕੀ ਹੈ, ਇੱਕ ਕਾਜਾ ਪ੍ਰਭ ਲੋਗਨ ਕੋ ਆਵਤ ਲਾਜਾ। ਉਹ ਨਾੜੀ ਜਿਹੜੀ ਹੈ ਸੁਖਨਾ ਨਾੜੀ, ਉਹਦੇ 'ਚ ਸੁਰਤ ਹੁੰਦੀ ਹੈ ਉਸ ਵੇਲੇ, ਉਹ ਸੁਰਤ ਦੱਸਦੀ ਹੈ ਵੀ 100 ਜਨਮ ਤੱਕ ਤੂੰ ਕਿਹਾ ਗਿਆ ਸੀ। ਉਹ ਜਦ ਦੇਖਦਾ ਜਨਮ ਤਾਂ ਉਹਨੂੰ ਖਿਆਲ ਆਉਂਦਾ ਵੀ ਮੈਂ ਪਰਮੇਸ਼ਰ ਨੂੰ ਭੁੱਲਿਆ ਰਿਹਾ, ਮਨੁੱਖ ਬਣਿਆ, ਜੀਵ ਜੰਤੂ ਬਣਿਆ, ਬੜੇ ਦੁੱਖ ਸਾਰੇ ਤੇ ਮੈਂ ਪਰਮੇਸ਼ਰ ਨੂੰ ਭੁੱਲਿਆ ਰਿਹਾ। ਉੱਥੇ ਕੀ ਹੁੰਦਾ, ਨਾਮ ਦੀ ਧੁਨ ਸੁਣਦੀ ਹੈ ਮਾਤਾ ਦੇ ਪੇਟ 'ਚ, ਉਹ ਧੁਨ ਦਾ ਇੰਨਾ ਮਨਮੋਹਣੀ ਆਵਾਜ਼ ਹੈ ਕਿ ਇਹਨੂੰ ਦੁੱਖ ਦਾ ਪਤਾ ਨਹੀਂ ਲੱਗਦਾ, ਸਮਾਧੀ ਲੱਗ ਜਾਂਦੀ ਹੈ ਉਹਦੇ 'ਚ। ਮਹਾਰਾਜ ਕਹਿੰਦੇ ਉਹ ਨਾਮ ਦੇ ਆਸਰੇ ਤੂੰ ਰਹਿੰਦਾ ਸੀ, ਗਰਭ ਕੁੰਟ ਮੈਂ ਉਰਦ ਤਪ ਕਰਤੇ, ਸਾਸ ਸਾਸ ਸਿਮਰਤ ਆ ਰਹਿਤੇ, ਪੁੱਠਾ ਲੜਕੇ ਤੂੰ ਤਪ ਕਰ ਰਿਹਾ ਸੀ, ਤੂੰ ਸਵਾਸ ਸਵਾਸ ਨਾਮ ਜਪਦਾ ਸੀ, ਤੇਰੇ ਅੰਦਰ ਨਾਮ ਦੀ ਧੁਨ ਗੂੰਜ ਰਹੀ ਸੀ, ਤੇ ਤੈਨੂੰ 100 ਜਨਮ ਦਾ ਗਿਆਨ ਸੀ। ਉਸ ਵੇਲੇ ਤੂੰ ਇੱਕ ਬੇਨਤੀ ਕਰਦਾ ਸੀ, ਹੇ ਪ੍ਰਭੂ ਮੇਰੇ ਤੇ ਕਿਰਪਾ ਕਰ, ਤੇ ਮੈਂ ਪੈਦਾ ਹੋਣ ਤੋਂ ਲੈ ਕੇ ਜਦੋਂ ਮੇਰਾ ਸਮਾਂ ਖਤਮ ਨਹੀਂ ਹੁੰਦਾ ਨਾ, ਉਸ ਵੇਲੇ ਤੇ ਮੈਂ ਤੇਰਾ ਨਾਮ ਹੀ ਜਪੀ ਜਾਵਾਂਗਾ,
ਜੀ ਮੈਂ ਨਾਮ ਜਪਾਂਗਾ ਤੇਰਾ, ਇੱਥੋਂ ਮੈਨੂੰ ਕੱਟ ਮਾਰਦਾ, ਨਾਮ ਜਪਾਂਗਾ ਤੇਰਾ, ਇੱਥੋਂ ਮੈਨੂੰ ਕੱਟ ਮਾਰਦਾ।
ਸਵਾਸ ਸਵਾਸ ਤੇਰਾ ਨਾਮ ਜਪਾਂ। ਕਿਰਪਾ ਕਰ ਇਸ ਅੰਧਕੂਪ ਤੋਂ ਮੈਨੂੰ ਬਾਹਰ ਕਰ। ਬਾਰ ਬਾਰ ਅਰਦਾਸਾਂ ਕਰਦਾ ਮਹਾਰਾਜ ਕਹਿੰਦੇ ਨਾਲ ਸਿਮਰਨ ਵਿੱਚ ਰਹਿੰਦਾ ਸੀ ਗਰਵ ਕੁੰਟ ਮੈਂ ਉਧ ਤਪ ਕਰਤੇ ਸਾਹ ਸਾਹ ਸਿਮਰ ਧਰ ਰਹੇ। ਇਹ ਸਾਇੰਸ ਵਾਲਿਆਂ ਨੂੰ ਨਹੀਂ ਅਜੇ ਪਤਾ ਲੱਗਿਆ ਲੇਕਿਨ ਹੁਣ ਪਤਾ ਲੱਗ ਗਿਆ ਕਿਉਂਕਿ ਐਸਾ ਚੀਜ਼ਾਂ ਆ ਗਈਆਂ ਜਿਹਦੇ ਨਾਲ ਬੱਚੇ ਨੂੰ ਰੀਡ ਕਰ ਲੈਂਦੇ ਨੇ ਵੀ ਕੀ ਖਿਆਲ ਹੈ ਇਹਦਾ ਕੀ ਸੋਚ ਰਹੇ। ਸੋ ਆਵਾਜ਼ ਆਉਂਦੀ ਹੈ ਕਿ ਇਹ ਜੀਵ ਤੂੰ ਇੱਕ ਵਾਰੀ ਨਹੀਂ ਬਹੁਤ ਵਾਰੀ ਮਾਤਾ ਦੇ ਪੇਟ ਚ ਆਇਆ ਤੇ ਮੈਂ ਤੈਨੂੰ ਜਿਉਂਦਾ ਰੱਖਣ ਵਾਸਤੇ ਆਪਣੇ ਨਾਮ ਦੀ ਧੁਨ ਤੈਨੂੰ ਸੁਣਾਈ ਹੈ। ਜਿਹੜੇ ਸਾਧੂ ਮਹਾਂਪੁਰਸ਼ ਬੰਦਗੀ ਕਰਦੇ ਨੇ ਉਹਨਾਂ ਨੂੰ ਮਸਾਂ ਸੁਣਨੀ ਹੈ ਬਾਹਰ ਤੇ ਤੂੰ ਉਸ ਨਾਮ ਦਾ ਆਨੰਦ ਮਾਣ ਰਿਹਾ ਤੇ ਤੂੰ ਬੇਅਤਬਾਰ ਹੈ ਜਿਸ ਵਕਤ ਇੱਥੋਂ ਨਿਕਲਿਆ ਤੈ ਭੁੱਲ ਜਾਣਾ। ਕਹਿੰਦਾ ਨਹੀਂ ਮਹਾਰਾਜ ਹੁਣ ਨਹੀਂ ਭੁੱਲਦਾ ਅੱਗੇ ਭੁੱਲਦਾ ਰਿਹਾ। ਕਹਿੰਦੇ ਨਹੀਂ ਤੂੰ ਹਰ ਵਾਰੀ ਭੁੱਲਦਾ ਚੰਗਾ ਕੋਈ ਤੇਰੀ ਹਾਮੀ ਭਰਨ ਵਾਲਾ ਇੱਕ ਵੀ ਹਾਮੀ ਭਰ ਦੇਵੇ ਉਹਦੇ ਹਾਮੀ ਤੇ ਮੈਂ ਤੈਨੂੰ ਛੱਡ ਦੂੰ। ਕਹਿਣ ਲੱਗਾ ਮਹਾਰਾਜ ਇੱਥੇ ਤਾਂ ਕੋਈ ਹੈ ਨਹੀਂ। ਕਹਿੰਦੇ ਪੰਜ ਤੱਤ ਹੈਗੇ ਤੇਰੇ ਨਾਲ ਇਹਨਾਂ ਦੇ ਬਿਮਾਨੀ ਦੇਵਤਿਆਂ ਨੂੰ ਬੁਲਾ ਲੈ। ਬਿੱਟੀ ਨੂੰ ਬੁਲਾਇਆ ਧਰਤੀ ਨੂੰ ਉਹ ਕਹਿੰਦੇ ਮੇਰਾ ਤੇਰਾ ਕੀ ਸੰਬੰਧ ਜੇ ਮੈਂ ਤੇਰੇ ਕੱਪੜੇ ਤੇ ਮਾੜਾ ਜਿਹਾ ਉੜ ਕੇ ਪੈ ਗਈ ਤੂੰ ਨੱਠਿਆ ਫਿਰੇਗਾ ਮੈਨੂੰ ਤਾਂ ਪਸੰਦ ਹੀ ਨਹੀਂ ਕਰਨਾ। ਤੇ ਅਗਨ ਦੇਵਤੇ ਨੂੰ ਬੁਲਾਇਆ ਕਹਿਣ ਲੱਗਿਆ ਤੂੰ ਮੇਰੇ ਨਾਲ ਤਾਂ ਤੇਰਾ ਸੰਬੰਧ ਨਹੀਂ ਮੈਂ ਤੇਰੇ ਨੇੜੇ ਆਉਂ ਤਾਂ ਜਲ ਜਾਣਾ ਮੈਨੂੰ ਦੂਰੇ ਰੱਖਣਾ। ਤੇ ਪਵਨ ਨੂੰ ਬੁਲਾਇਆ ਉਹਨੇ ਵੀ ਜਵਾਬ ਦਿੱਤਾ। ਆਕਾਸ਼ ਕਹਿਣ ਲੱਗਿਆ ਮੇਰਾ ਤਾਂ ਵਜੂਦ ਹੈ ਕੋਈ ਨਹੀਂ ਤੈਂ ਮੇਰਾ ਕਿੱਥੋਂ ਕਹਿਣਾ ਮੰਨਣਾ। ਪਾਣੀ ਰਹਿ ਗਿਆ ਉਹ ਕਹਿੰਦਾ ਦੇਖ ਬਈ ਤੇਰੀ ਜ਼ਮਾਨਤ ਨਹੀਂ ਕੀਤੀ ਜਾ ਸਕਦੀ ਕਿਉਂਕਿ ਤੂੰ ਝੂਠਾ ਮੈਂ ਤਾਂ ਕਰਕੇ ਮੁੱਕਰਨਾ ਸਾਨੂੰ ਸ਼ਰਮਿੰਦਾ ਹੋਣਾ ਪੈਣਾ। ਬਾਰ ਬਾਰ ਬੇਨਤੀਆਂ ਕਰੀਆਂ ਕਹਿਣ ਲੱਗਿਆ ਮੈਨੂੰ ਤਰਸ ਆਉਂਦਾ ਤੇਰੀ ਬੇਵਸੀ ਤੇ ਪਰ ਮੈਂ ਜ਼ਮਾਨਤਾਂ ਦੇ ਦਿੰਦਾ ਪਰ ਕੰਡੀਸ਼ਨਲ ਹੋਏਗੀ ਪੁੱਛ ਲੈ ਪ੍ਰਭੂ ਨੂੰ। ਫਿਰ ਬੇਨਤੀ ਕਰੀ ਹੇ ਪ੍ਰਭੂ ਮੇਰੀ ਕੋਈ ਜ਼ਮਾਨਤ ਨਹੀਂ ਦੇਣ ਵਾਲਾ ਕੰਡੀਸ਼ਨਲ ਜ਼ਮਾਨਤ ਦਿੰਦੇ ਨੇ ਸ਼ਰਤੀਆ ਜ਼ਮਾਨਤ ਦਿੰਦੇ ਸ਼ਰਤ ਨਾਲ ਲਾ ਕੇ। ਕਹਿੰਦੇ ਅੱਛਾ ਲਿਆਓ ਪਵਨ ਦੇਵਤੇ ਨੂੰ ਹਾਜ਼ਰ ਕਰਿਆ ਪ੍ਰਭੂ ਕਹਿੰਦੇ ਕਿਉਂ ਬਈ ਇਹਦੀ ਜ਼ਮਾਨਤ ਦਿੰਦਾ। ਕਹਿੰਦਾ ਮਹਾਰਾਜ ਹੈ ਤਾਂ ਬੇਅਤਬਾਰ ਆ ਫਿਰ ਕਹਿ ਤੂੰ ਕਿਉਂ ਫਸਦਾ। ਕਹਿਣ ਲੱਗਿਆ ਮਹਾਰਾਜ ਮੈਂ ਕੰਡੀਸ਼ਨਲ ਜ਼ਮਾਨਤ ਦਿੰਦਾ ਉਹ ਇਹ ਹੈ ਕਿ ਜਦੋਂ ਇਹ ਇਸ਼ਨਾਨ ਕਰਨ ਵਾਸਤੇ ਕੱਪ ਭਰ ਕੇ ਸਰੀਰ ਤੇ ਪਾਏਗਾ ਇੱਕ ਵਾਰੀ ਮੈਂ ਇਹਦੇ ਮੂੰਹ ਚੋਂ ਵਾਹਿਗੁਰੂ ਅੱਲਾ ਰਾਮ ਕਹਾ ਦੂੰਗਾ ਗਾਹ ਇਹ ਜਾਣੇ ਇਹਦਾ ਕੰਮ ਜਾਣੇ। ਨਹੀਂ ਮਹਾਰਾਜ ਮੈਂ ਤਾਂ ਹਮੇਸ਼ਾ ਹੀ ਨਾਮ ਜਪੂ। ਮਹਾਰਾਜ ਕਹਿੰਦੇ ਦੇਖ ਜੇ ਤੂੰ ਹਮੇਸ਼ਾ ਨਾਮ ਜਪੇ ਨਾ ਚੌਵੀ ਘੰਟੇ ਨਾਮ ਜਪੇ ਚੌਵੀ ਘੰਟੇ ਬੰਦਗੀ ਕਰਨ ਵਾਲਾ ਮੈਨੂੰ ਬਹੁਤ ਪਿਆਰਾ ਲੱਗਦਾ ਤੇ ਫਿਰ ਪਤਾ ਮੈਂ ਕੀ ਕਰਦਾ ਮੈਂ ਆਪ ਉਹਦੇ ਸਾਰੇ ਕੰਮ ਕਰਦਾ ਫਿਰਦਾ। ਉਹਨੂੰ ਫੁਰਨਾ ਆ ਜਾਵੇ ਮਾੜਾ ਜਿਹਾ ਕਹਿੰਦੇ ਮੈਂ ਹੀ ਕਰਦਾ ਫਿਰੂੰਗਾ ਸਾਰੇ ਫਿਰ ਤਾਂ ਮੈਂ ਤੈਨੂੰ ਕੁਛ ਕਰਨ ਦੀ ਲੋੜ ਨਹੀਂ ਹੈ ਤੂੰ ਭਜਨ ਕਰੀ ਸਾਰੇ ਕੰਮ ਤੇਰੇ ਮੈਂ ਆਪ ਕਰਾਂਗਾ। ਅਚਿੰਤ ਕੰਮ ਕਰੇ ਪ੍ਰਭ ਤਿੰਨ ਕੇ ਜਿਨ ਹਲਕਾ ਨਾਮ ਪਿਆਰਾ। ਮਹਾਰਾਜ ਬਾਣੀ ਚ ਆਉਂਦਾ ਵੀ ਵਾਹਿਗੁਰੂ ਆਪ ਕੰਮ ਕਰਦਾ ਉਹਨਾਂ ਦੇ ਜਿਹੜੇ ਨਾਮ ਜਪਦੇ ਨੇ ਬੰਦਗੀ ਕਰਦੇ ਨੇ। ਕਹਿੰਦੇ ਫਿਰ ਜੇ ਤੂੰ ਢਾਈ ਘੰਟੇ ਨਾਮ ਜਪਦੇ ਨਾ ਚੌਵੀ ਘੰਟੇ ਦਾ ਦਿਨ ਹੁੰਦਾ ਹੈ ਚੌਵੀ ਹਜ਼ਾਰ ਸਵਾਸ ਹੁੰਦੇ ਨੇ ਤੇ ਢਾਈ ਹਜ਼ਾਰ ਸਵਾਸ ਜੇ ਤੂੰ ਮੇਰੇ ਲੇਖੇ ਲਾ ਦੇਵੇਂ ਨਾ ਦਸਵਾਂ ਹਿੱਸਾ ਤਾਂ ਮੈਂ ਤੈਨੂੰ ਉੱਤਮ ਪਦਵੀ ਦੇ ਦਾਂਗਾ ਜੇ ਜ਼ਿੰਦਗੀ ਭਰ ਨਿਭਾ ਦੇਵੇਂ ਤੂੰ ਢਾਈ ਘੰਟੇ ਮੈਨੂੰ ਉਹੀ ਪ੍ਰਵਾਨ ਹੈ ਤੇਰਾ। ਬੜੇ ਵਹਿਦੇ ਕਰੇ ਵੀ ਮਹਾਰਾਜ ਮੈਂ ਤਾਂ ਚੌਵੀ ਜਪੂੰ। ਕਹਿੰਦੇ ਚੌਵੀ ਮਾੜਾ ਜਿਹਾ ਸਖਾਲਾ ਹੋਣ ਦੀ ਲੋੜ ਹੈ ਤਾਂ ਜਦੇ ਭੁੱਲ ਜਾਣਾ। ਮਹਾਰਾਜ ਕਹਿੰਦੇ ਹੋਇਆ ਕੀ ਪਰਮੇਸ਼ਰ ਨੇ ਕਿਰਪਾ ਕਰੀ ਜਨਮ ਹੋ ਗਿਆ ਜੈਸੀ ਅਗਨ ਉਧਰ ਮੈਂ ਤੈਸੀ ਬਾਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਦਾ ਖੇਲ ਰਚਾਇਆ ਜੰਤ ਸਪਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਹੁਣ ਹੋਇਆ ਕਿ ਲਿਵ ਛੁੜਕੀ ਲੱਗੀ ਤਿਸ਼ਨਾ ਤੇ ਮਾਇਆ ਅਮਰ ਵਰਤਾਇਆ ਮਾਇਆ ਨੇ ਆਪਣਾ ਜਾਲ ਪਾ ਲਿਆ। ਇਸ ਤਰ੍ਹਾਂ ਮਹਾਰਾਜ ਫਰਮਾਨ ਕਰਦੇ ਨੇ ਲਿਵ ਛੁਟਕੀ ਕ੍ਰਿਸ਼ਨਾ ਦਾ ਰੋਗ ਲੱਗਿਆ ਮਾਇਆ ਵਾਲਾ ਜਾਲ ਪੈ ਗਿਆ ਕ੍ਰਿਸ਼ਨਾ ਦਾ ਰੋਗ ਲੱਗਿਆ ਲਿਵ ਟੁੱਟ ਗਈ ਤੇ ਤ੍ਰਿਸ਼ਨਾ ਦਾ ਰੋਗ ਲੱਗ ਗਿਆ। ਤ੍ਰਿਸ਼ਨਾ ਦੇ ਰੋਗ ਨੇ ਕੀ ਕਰਿਆ? ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ। ਗੁਰੂ ਮਹਾਰਾਜ ਗੁਰੂ ਨੌਵੇਂ ਪਾਤਸ਼ਾਹ ਦੇ ਪਾਸ ਬੇਨਤੀ ਕੀਤੀ ਸੰਗਤ ਨੇ ਕਿ ਸੱਚੇ ਪਾਤਸ਼ਾਹ, ਅਸੀਂ ਆਪਦੇ ਵਿਦੇਸ਼ ਸਾਰੇ ਸੁਣਦੇ ਹਾਂ, ਦੂਰ ਦੂਰ ਤੋਂ ਚੱਲ ਕੇ ਆਉਂਦੇ ਹਾਂ। ਜਦੋਂ ਤਾਂ ਵਿਦੇਸ਼ ਸੁਣਦੇ ਹਾਂ ਉਸ ਵੇਲੇ ਤਾਂ ਜੀ ਕਰਦਾ ਵੀ ਅਸੀਂ ਹੁਣ ਨਾਮ ਜਪਣ ਤੋਂ ਹਟਣਾ ਹੀ ਨਹੀਂ ਹੈ। ਸੱਚੇ ਪਾਤਸ਼ਾਹ ਥੋੜ੍ਹੀ ਦੇਰ ਤੇ ਬਾਅਦ ਨਾ ਚਿੱਤ ਨਾ ਚੇਤੇ ਭੁੱਲ ਜਾਂਦਾ, ਰੱਬ ਭੁੱਲ ਜਾਂਦੇ ਹਾਂ ਤੁਹਾਡੇ ਵਿਦੇਸ਼। ਕਾਰਨ ਕੀ ਹੈ? ਮਹਾਰਾਜ ਕਹਿੰਦੇ ਕਾਰਨ ਤਾਂ ਪਿਆਰੇ ਉਹ ਸਿੱਧਾ ਹੀ ਆ, ਇਹਦੇ 'ਚ ਕੋਈ ਵੱਡੀ ਗੱਲ ਤਾਂ ਹੈ ਨਹੀਂ। ਕਾਰਨ ਇਹ ਹੈ ਕਿ ਇਹਨੂੰ ਇਹ ਨਹੀਂ ਪਤਾ ਵੀ ਮੈਂ ਸੰਸਾਰ 'ਚੋਂ ਚਲੇ ਜਾਣਾ, ਨਾ ਜਾਣ ਕਰਕੇ ਇਹ ਗਾਂ ਦਾ ਪਾਸਾ ਦੇਖਦਾ ਨਹੀਂ ਆ, ਇੱਥੇ ਹੀ ਫਸਿਆ ਪਿਆ। ਅਤੇ ਜਿਹੜੇ ਉਪਦੇਸ਼ ਨੇ ਜਦ ਅਸੀਂ ਦਿੰਦੇ ਹਾਂ, ਕੰਨਾਂ ਨਾਲ ਸੁਣ ਲੈਂਦਾ ਅਤੇ ਹਿਰਦੇ ਦੇ ਵਿੱਚ ਧਾਰਨ ਨਹੀਂ ਕਰਦਾ, ਕਮਾਈ ਨਹੀਂ ਕਰਦਾ, ਕਿਉਂਕਿ ਇਹਦੇ ਮਨ ਵਿੱਚ ਪੱਕਾ ਵਿਸ਼ਵਾਸ ਨਹੀਂ ਹੈ ਕਿ ਮੈਂ ਸੰਸਾਰ ਤੋਂ ਜਾਣਾ। ਜੇ ਪੱਕਾ ਵਿਸ਼ਵਾਸ ਹੋਵੇ ਮੈਂ ਚਲਿਆ ਜਾਣਾ, ਜਿੰਨੀ ਚੱਲਣ ਜਾਣੇ ਆ ਤੇ ਕਿਉਂ ਕਰੇ ਵਿਤਾਰ? ਉਹ ਕਿਉਂ ਝਗੜੇ ਪਾਉਣ ਲੋਕਾਂ ਦੇ ਨਾਲ, ਕਿਉਂ ਵਿਸਥਾਰ ਕਰਨ ਵੀ ਚਲੇ ਤਾਂ ਜਾਣਾ, ਇੱਥੋਂ ਉਹ ਕੰਮ ਕਰੀਏ ਜਿਹੜਾ ਸਾਡਾ ਗਾਂ ਜਾ ਕੇ ਸਹਾਈ ਬਣ ਜਾ। ਜੈ ਮਾਤ ਪਿਤਾ ਸੁਤ ਮੀਤ ਨਾ ਵਾਈ, ਮਾਨੂਆ ਨਾਮ ਤੇਰੇ ਸੰਗ ਸਵਾਈ। ਜੈ ਮਹਾਂ ਭਿਆਨ ਦੂਤ ਜਮਦਲ ਹੈ ਤੇ ਕੇਵਲ ਨਾਮ ਸੰਗ ਤੇਰੇ ਚਲੇ। ਜੈ ਮੁਸ਼ਕਲ ਹੋਵੇ ਅਤ ਪਾਰੀ, ਹਰ ਕੋ ਨਾਮ ਖਿਨ ਮਹਿਰਦਾਰੀ। ਇਹ ਫਿਰ ਨਾਮ ਜਪੇ, ਕਿਉਂਕਿ ਨਾਮ ਜਪਣ ਵਾਸਤੇ ਆਇਆ। ਨਾਮ ਪਰਮੇਸ਼ਰ ਨੂੰ ਪਿਆਰਾ ਹੈ, ਨਾਮ ਜਪ ਕੇ ਇਹਦੇ ਬੰਧਨ ਕੱਟਦੇ ਨੇ। ਨਾਮ ਜਪਣ ਤੋਂ ਬਾਅਦ ਇਹ ਪਰਮੇਸ਼ਰ ਦੇ ਦਰ ਤੇ ਪ੍ਰਵਾਨ ਹੋ ਜਾਂਦਾ। ਇੰਨੇ ਫਾਇਦੇ ਹੁੰਦੇ ਹੋਏ ਵੀ ਇਸ ਗੱਲ ਦਾ ਇਹਦੇ ਉੱਤੇ ਅਸਰ ਤਾਂ ਨਹੀਂ ਹੁੰਦਾ ਪਿਆਰਿਓ, ਕਿ ਇਹ ਸੰਸਾਰ ਵਿੱਚ ਕਹਿੰਦਾ ਮੈਂ ਤਾਂ ਰਹਿਣਾ, ਬਾਕੀ ਸਾਰਿਆਂ ਨੇ ਇੱਥੋਂ ਚਲੇ ਜਾਣਾ।
ਨਹੀਂ ਉਹ ਮਰਨ ਪਛਾਣਦਾ ਝੂਠੇ ਲਾਲਚ
ਉਪਦੇਸ਼ ਦਿੰਦੇ ਨੇ ਕਿ ਚੇਤਨਾ ਹੈ ਤੂੰ ਚੇਤ ਲੈ, ਇਸ ਦਿਨ ਮੈਂ ਪ੍ਰਾਣੀ ਹੈ ਪਿਆਰਿਆ, ਤੂੰ ਆਇਆ ਨਾਮ ਜਪਣ ਵਾਸਤੇ ਸੀ, ਮਾਤਾ ਦੇ ਭੇਟ ਵਿੱਚ ਤੈਂ ਪੈਦਾ ਕਰਿਆ ਸੀ, ਲੇਕਿਨ ਹੋਇਆ ਕਿ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰਵਤਾ, ਮਾਇਆ ਦਾ ਅਸਰ ਪੈ ਗਿਆ, ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਵੇਵ, ਚੌਥੇ ਪਿਆਰ ਪੰਨੀ ਖੇਤ, ਪੰਜਵੇਂ ਖਾਣ ਪੀਣ ਕੀ ਤਾਤ, ਛੇਵੇਂ ਕਾਮ ਨਾ ਪੁੱਛੈ ਬਾਤ, ਸੱਤਵੇਂ ਸਾਂਝ ਕੀਆ ਕਰ ਬਾਤ, ਅੱਠਵੇਂ ਕ੍ਰੋਧ ਹੋਆ ਧੰਨਾਸ, ਨੌਵੇਂ ਤੌਲੇ ਉੱਭੇ ਸਾਹ, ਦਸਵਾਂ ਦੱਧਾ ਹੋਇਆ ਸਵਾਹ, ਸਵਾਹ ਮੁੜ ਕੇ ਫੇਰ ਬਣ ਗਿਆ, ਲੇਕਿਨ ਇਹਨਾਂ ਚੀਜ਼ਾਂ ਦੇ ਵਿੱਚ ਫਸ ਗਿਆ, ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਦਕਾਰ, ਮਾਂ ਲਓ ਉਤਰੋ ਜਾਂ ਹੁਣ ਜੁਗਤ ਬਿਆਨੇ ਕਈ ਜਨਮ, ਨਾਨਕ ਰਾਖ ਲਿਓ ਆਪਣ ਕਰ। ਉਪਦੇਸ਼ ਹੁੰਦਾ ਹੈ ਕਿ ਚੇਤਨਾ ਹੈ ਤੂੰ ਚੇਤ ਲੈ, ਇਸ ਦਿਨ ਮੈਂ ਪ੍ਰਾਣੀ, ਦਿਨ ਰਾਤ ਲੱਗ ਕੇ ਵੈਗਰੂ ਨੂੰ ਯਾਦ ਕਰ ਲੈ, ਛਿਨ ਛਿਨ ਯੋਦ ਬਿਹਾਤ ਹੈ, ਫੁੱਟੇ ਘੱਟ ਜਿਉਂ ਪਾਣੀ, ਜਿਵੇਂ ਫੁੱਟੇ ਹੋਏ ਘੜੇ ਚੋਂ ਪਾਣੀ ਮੁੱਕ ਜਾਂਦਾ ਹੈ, ਐਂ ਤੇਰੀ ਉਮਰ ਲੰਘਦੀ ਜਾ ਰਹੀ ਹੈ। ਫਿਰ ਮਹਾਰਾਜ ਕਹਿੰਦੇ ਹਰ ਗੁਣ ਕਾਏ ਨਾ ਗਾਵੇ, ਮੂਰਖ ਅਗਿਆਨਾ, ਇੰਨਾ ਅਗਿਆਨੀ ਹੈ ਤੂੰ ਮੂਰਖ ਹੈ, ਉਹ ਪਰਮੇਸ਼ਰ ਦੇ ਗੁਣ ਜਿਹਨਾਂ ਨੇ ਜਾ ਕੇ ਦਰਗਾਹ ਚ ਸਹਾਇਤਾ ਕਰਨੀ ਹੈ, ਉਹ ਤੂੰ ਚੁੱਪ ਕਰਿਆ ਹੋਇਆ, ਗੰਦੀਆਂ ਗੱਲਾਂ ਕਰਨੀਆਂ ਹੁਣ ਮੂੰਹ ਖੋਲ ਲੈਣਾ। ਉਸ ਵੇਲੇ ਨਿੰਦਿਆ ਚੁਗਲੀ ਈਰਖਾ ਵਕੀਲੀ ਦੀਆਂ ਬਾਤਾਂ ਕਰਨੀਆਂ, ਹੁਣ ਸਭ ਤੋਂ ਮੂਹਰੇ ਕਰੇਗਾ ਜੇ ਸ਼ਬਦ ਪੜਨਾ ਹੈ ਤਾਂ ਕਹਿੰਦੇ ਐਂ ਲੱਗੂਗਾ ਵੀ ਪਤਾ ਨੀ ਗੂੰਗਾ ਹੀ ਹੈ। ਮਹਾਰਾਜ ਫਿਰ ਕਹਿੰਦੇ ਝੂਠੇ ਲਾਲਚ ਲਾ ਕੇ ਨਹੀਂ ਮਾਰਨਾ ਪਛਾਣਾ, ਲਾਲਚਾਂ ਚ ਪੈ ਗਿਆ ਝੂਠਿਆਂ, ਮੇਰਾ ਆਹ ਬਣ ਜੇ, ਮੇਰਾ ਆਹ ਬਣ ਜੇ, ਮੇਰਾ ਆਹ ਬਣ ਜੇ, ਮੇਰੇ ਮੁੰਡੇ ਦਾ ਹੁਣ ਬਣ ਜਾਵੇ, ਮੇਰੇ ਪੋਤੇ ਦਾ ਬਣ ਜਾਵੇ, ਨਾ ਕਦੇ ਪੋਤੇ ਨੂੰ ਮਿਲਣਾ ਆ ਕੇ, ਨਾ ਕਦੇ ਮੁੰਡੇ ਨੂੰ ਮਿਲਣਾ, ਨਾ ਉਹ ਚੀਜ਼ਾਂ ਦੇਖਣੀਆਂ ਨੇ ਜਿਹੜੀਆਂ ਖੋ ਖੋ ਕੇ ਦੂਸਰੇ ਤੋਂ ਧੋਖੇ ਦੇ ਕੇ ਬਣਾਈ। ਇਹਦੀ ਥਾਂ ਤੇ ਜੇ ਤੂੰ ਨਾਮ ਜਪ ਲੈਂਦਾ, ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਾਜਾ ਮਾਨ ਲਿਓ ਮਨ ਬੋਲ, ਰਾਮ ਨਾਮ ਹਿਰਦੇ ਮੈਂ ਤੋਲ, ਲਾਲ ਖੇਪ ਸੰਤਾ ਸੰਗਤਾਂ ਨੂੰ, ਸੰਤਾਂ ਦੀ ਸੰਗਤ ਚ ਆ ਕੇ ਨਾਮ ਦੀ ਕਮਾਈ ਕਰ, ਅਵਰ ਤਿਆਗ ਵਿਖਿਆ ਜੰਜਾਲ, ਬਾਕੀ ਵਿਓਹ ਦੇ ਜਿੰਨੇ ਕੰਮ ਨੇ ਵਿਓਹ ਦੇ ਪਏ ਹੋਏ, ਤੈਨੂੰ ਨਰਕਾਂ ਚ ਜਾਣ ਵਾਲੇ ਉਹ ਛੱਡ ਦੇ, ਤੇ ਜਦੋਂ ਜਾਏਗਾ ਸੰਸਾਰ ਚ ਇੱਥੇ ਵੀ ਧੰਨ ਧੰਨ ਹੋਏਗੀ, ਦਰਗਾਹ ਚ ਵੀ ਧੰਨ ਧੰਨ। ਕਬੀਰ ਜਾ ਤੂੰ ਜਨਮਿਆ ਜਗਤ ਮੈਂ, ਜਗ ਹੱਸੇ ਤੂੰ ਰੋਏ, ਐਸੀ ਕਰਨੀ ਕਰ ਚਲੋ ਪਿਆਰੇ, ਤੂੰ ਹੱਸੇ ਜਗ ਰੋਏ। ਉਸ ਵੇਲੇ ਧੰਨ ਧੰਨ ਕਹਿ ਸਭ ਕੋਈ, ਮੁੱਖ ਦਿਨ ਹਰ ਦਰ ਗਏ ਸੀ, ਇਹ ਵਪਾਰ ਬਿਰਲਾ ਵਪਾਰ ਹੈ, ਨਾਨਕ ਤਾਂ ਕੇ ਸਦ ਬਲਿਹਾਰ। ਸੋ ਇਸ ਤਰ੍ਹਾਂ ਨਾਮ ਜਪਣ ਵਾਸਤੇ ਆਏ ਸੀ ਭਾਈ ਬਰਾਬਤ ਮਾਨੁਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਾਰੀ ਵਾਰੀ ਆ ਗਈ ਸੀ ਆਪਣੀ ਹੁਣ ਵੀ ਵਾਰੀ ਆ ਮਹਾਰਾਜ ਕਹਿੰਦੇ ਹੁਣ ਕਿਉਂ ਘਬਰਾਉਣਾ ਜੇ ਟਾਈਮ ਹੈ ਤੇਰਾ ਕਹਿੰਦਾ ਮੈਂ ਤਾਂ ਹੋ ਗਿਆ ਜੀ 70 ਸਾਲ ਦਾ ਕਹਿੰਦੇ ਠੀਕ ਹੈ ਗੱਲ ਔਖੀ ਬਹੁਤ ਹੈ ਪਰ ਜੇ ਤੇਰਾ ਇਰਾਦਾ ਹੋ ਜਾਵੇ ਫਿਰ ਕੁਛ ਨਹੀਂ ਹੈ ਔਖੀ ਕਿਉਂਕਿ ਔਖੀ ਤਾਂ ਹੈ ਗੁਰੂ ਪੈ ਗਏ ਗੁਰੂ ਜਾਣਦੇ ਹੋ ਰਫਲ ਚ ਪਏ ਹੁੰਦੇ ਖੂਹ ਵਿੱਚ ਪਏ ਹੁੰਦੇ ਨੇ ਗੁਰੂ ਜਿਹਨੂੰ ਘਾਸਾ ਕਹਿੰਦੇ ਹਨ ਖਿੱਚਦੇ ਹੁੰਦੇ ਆ ਪੁਰਾਣੇ ਜ਼ਮਾਨਿਆਂ 'ਚ ਡੋਲ ਕਈ ਥਾਂ 'ਤੇ ਪੌਣੀਆਂ ਲਾਈਆਂ ਹੁੰਦੀਆਂ ਕਈ ਕਾਲੇ ਬੰਦੇ ਪੌਣੀ ਦੀ ਵਾਰੀ ਨਹੀਂ ਸੀ ਆਉਂਦੀ ਕੋਲੋਂ ਖਿੱਚਣ ਲੱਗ ਜਾਂਦੇ ਸੀ ਉਹ ਖੂਹ ਦਾ ਜਿਹੜੀਆਂ ਇੱਟਾਂ ਹੁੰਦੀਆਂ ਉਹਦੇ ਵਿੱਚ ਘਾਸੇ ਪਾ ਲੈਂਦੇ ਸੀ ਇਹਨੂੰ ਗੁਰੂ ਕਹਿੰਦੇ ਜੇ ਕੋਈ ਕਹੇ ਮੇਰੀ ਲੱਜ ਨਾ ਘਰ ਜਾਵੇ ਉੱਪਰ ਉਹਦੇ ਕੱਢਣ ਲੱਗੇ ਉਹ ਫੇਰ ਥੱਲੇ ਚਲੀ ਜਾਂਦੀ ਹੈ ਫੇਰ ਥੱਲੇ ਚਲੀ ਜਾਂਦੀ ਇਹ ਤਾਂ ਹੈਗੀਆਂ ਗੱਲਾਂ ਵਾਕਿਆ ਹੀ ਠੀਕ ਨੇ ਕਿਉਂਕਿ ਮਨ ਕੀ ਮੱਤੀ ਖਿੰਡੀਆਂ ਬਹੁਤ ਪਏ ਇਸ ਗਾਹ ਮਨ ਦੀਆਂ ਮੱਤਾਂ ਖਿੰਡ ਗਈਆਂ ਪਰਿਵਾਰ ਫੈਲ ਗਿਆ ਕਿਧਰੇ ਧੀ ਹੈ ਕਿਤੇ ਪੁੱਤ ਹੈ ਕਿਤੇ ਦੋਹਤੇ ਨੇ ਦੋਹਤੀਆਂ ਨੇ ਕਿਤੇ ਪੋਤੇ ਪੋਤੀਆਂ ਕਿਤੇ ਭਰਾ ਦੇ ਟੱਬਰ ਨੇ ਕਿਤੇ ਰੌਲੇ ਪਏ ਨੇ ਜਾਇਦਾਦਾਂ ਦੇ ਖਿੰਡ ਗਿਆ ਬਹੁਤ ਜ਼ਿਆਦਾ ਬਚਪਨ ਚ ਨਹੀਂ ਸੀ ਖਿੰਡਿਆ ਹੋਇਆ ਕਿਸੇ ਚੀਜ਼ ਦੀ ਪਰਵਾਹ ਨਹੀਂ ਸੀ ਕਹਿੰਦੇ ਮਨ ਕੀ ਮੱਤੀ ਖਿੰਡੀਆਂ ਗੋਤੇ ਖਾਏ ਨਾ ਨਿਕਲੇ ਕਹਿੰਦੇ ਹੁਣ ਗੋਤੇ ਖਾਂਦਾ ਨਿਕਲ ਨਹੀਂ ਸਕਦਾ ਬਹੁਤ ਪਏ ਸੀਗਾ ਗੋਤੇ ਖਾਏ ਨਾ ਨਿਕਲੇ ਪਰ ਮਹਾਰਾਜ ਕਹਿੰਦੇ ਜੇ ਤੂੰ ਇਰਾਦਾ ਕਰ ਲਵੇਂ ਨਾ ਕਹਿ ਲਵੇਂ ਵੀ ਮੈਂ ਹੁਣ ਜਿਹੜਾ ਗਲਤੀਆਂ ਕਰ ਲਈਆਂ ਜਿਹੜਾ ਭੁੱਲਣਾ ਸੀ ਭੁੱਲ ਗਿਆ ਹੁਣ ਤਾਂ ਮੈਂ ਸਵਾਸ ਸਵਾਸ ਨਾਮ ਜਪਣਾ ਕਹਿੰਦੇ ਫਿਰ ਕੁਛ ਨਹੀਂ ਬਿਗੜਿਆ ਜੋ ਕੁਛ ਬਿਗੜਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਹੋ ਨਾਨਕ ਤੇ ਭਜਨ ਤੇ ਨਿਰਭੈ ਪਰ ਗੁਰੂ ਅਮਰਦਾਸ ਮਹਾਰਾਜ ਕਿਹੜੇ ਸਮੇਂ ਆਏ ਸੀਗੇ ਸੰਗਤ 71 ਸਾਲ ਦੇ ਹੋ ਚੁੱਕੇ ਸੀ ਕਿੱਡੀ ਪਦਵੀ ਪ੍ਰਾਪਤ ਕਰੀ ਸਤਿਗੁਰੂ ਬਣ ਗਏ ਵਾਹਿਗੁਰੂ ਬਣ ਗਏ ਆਪੇ 71 ਕਾਲ ਤੋਂ ਕਹਿੰਦੇ ਅਜੇ ਵਿਗੜਿਆ ਕੁਛ ਨਹੀਂ ਤੇਰਾ ਆਖਰੀ ਸਵਾਸ ਸਹੀ ਨਹੀਂ ਵਿਗੜਿਆ ਕਹਿੰਦੇ ਇੱਥੇ ਵੀ ਧਾਰ ਹੋ ਜਾਂਦਾ ਮਹਾਰਾਜ ਕਹਿੰਦੇ ਹਾਂ ਇਹ ਇੱਕ ਚਿੱਤ ਜੇ ਇੱਕ ਚਿੰਤ ਆ ਕਿੱਡਾ ਬੜਾ ਅਨੁਸ਼ਾਸਨ ਹੈ ਇੱਕ ਚਿੱਤ ਹੋ ਕੇ ਜੇ ਇੱਕ ਮਨ ਹੋ ਕੇ ਧਿਆ ਲਵੇ ਵਾਹਿਗੁਰੂ ਨੂੰ ਕਹਿੰਦੇ ਉਹਦਾ ਨਤੀਜਾ ਕੀ ਹੁੰਦਾ ਕਾਲ ਫਸ ਕੇ ਬੀਜਣਾ ਹੈ ਗਲ ਦੇ ਵਿੱਚ ਫਾਸੀ ਪਈ ਹੋਈ ਜਮਾਂ ਦੀ ਹੋਵੇ ਤੇ ਦੂਏ ਪਾਸੇ ਉਹਦੇ ਮੁੱਖ ਤੋਂ ਆ ਜਾਵੇ ਵਾਹਿਗੁਰੂ ਰਾਮ ਅੱਲਾ ਨਾਰਾਇਣ ਗੋਬਿੰਦ ਧਿਆਨ ਚਲਾ ਜਾਵੇ ਪਰਮੇਸ਼ਰ ਹੁੰਦਾ ਕੀ ਹੈ ਕਹਿੰਦੇ ਉਹ ਕੱਟ ਜਾਂਦੀ ਹੈ ਉਸ ਵੇਲੇ ਜਮਦੂਤ ਖੜੇ ਹੀ ਜਾਗਦੇ ਨੇ ਮਿਸਾਲ ਮਹਾਰਾਜ ਬੜੀਆਂ ਮਸਾਲਾਂ ਦਿੰਦੇ ਨੇ ਅਜਾਮਲ ਦੀ ਦਿੰਦੇ ਨੇ ਕਿ ਅਜਾਮਲ ਕੋ ਅੰਤਕਾਲ ਮੇਂ ਨਾਰਾਇਣ ਸੁਧਾ ਸਾਰੀ ਜ਼ਿੰਦਗੀ ਪਾਪ ਕਰਦਾ ਰਿਹਾ ਮਹਾਤਮਾ ਨੇ ਦਿਆ ਕਰਕੇ ਪੁੱਤਰ ਦਾ ਨਾਂ ਨਵੈਣ ਰੱਖ ਕਹਿੰਦੇ ਇਹਨੂੰ ਜ਼ਿਆਦਾ ਪਿਆਰ ਕਰ ਪੜ੍ਹਿਆ ਹੋਇਆ ਬਹੁਤ ਸੀਗਾ ਲੇਕਿਨ ਪਾਪਾਂ 'ਚ ਪਰਵੇਟ ਸੀ ਨਾਸਤਕ ਸੀਗਾ ਉਹ ਜਦੋਂ ਜਮਦੂਤ ਵੇਖੇ ਡਰ ਗਿਆ ਉਹਨਾਂ ਨੂੰ ਅੰਤਕਾਲ ਜਮਦੂਤ ਵੇਖ ਪੁੱਤਰ ਨਰਾਇਣ ਬੋਲੇ ਛਾਇਆ ਉਹ ਹਾਕਦਾ ਮਾਰੀ ਪੁੱਤਰ ਨੂੰ ਅਜਾਮਲ ਪ੍ਰੀਤ ਪੁੱਤਰ ਪ੍ਰਤ ਕੀਨੀ ਕਰ ਨਰਾਇਣ ਬੁਲਾਰੇ ਨਰਾਇਣ ਕਹਿ ਕੇ ਹਾਕ ਮਾਰ ਉਹ ਹਾਕ ਮਾਰਦੇ ਮਾਰਦੇ ਰੱਬ ਵੱਲ ਨੂੰ ਸੁਰਤ ਚਲੀ ਗਈ ਕਹਿੰਦੇ 19 ਚਿਰ 'ਚ ਕੀ ਹੋਇਆ ਮੇਰੇ ਠਾਕਰ ਕੇ ਮਨ ਭਾਈ ਭਾਵਨੀ ਇੱਕ ਚੁਟਕੀ ਜਿੰਨਾ ਜਾਂ 2 ਚੁਟਕੀਆਂ ਜਿੰਨਾ ਟਾਈਮ ਲਾ ਲਓ ਇੰਨਾ ਟਾਈਮ ਉਹਦਾ ਰੱਬ ਵੱਲ ਨੂੰ ਚਲੀ ਗਈ ਸੁਰਤ ਤੇ ਇਹ ਇੰਨੀ ਕੁ ਭਾਵਨੀ ਜਿਹੜੀ ਸੀ ਰੱਬ ਨੇ ਕਿਹਾ ਮੈਨੂੰ ਹਾਕ ਮਾਰੀ ਹੈ ਜਿਹੜਾ ਜਿਹਨੇ ਵੀ ਰੱਬ ਨੂੰ ਹਾਕ ਮਾਰ ਲਈ ਨਾ ਹੋਰ ਤਾਂ ਦੇਰ ਲਾ ਦਿੰਦੇ ਨੇ ਨਾ ਭਾਈ ਪਹੁੰਚ ਸਕੇ ਨਾ ਮਾਂ ਨਾ ਪਿਓ ਨਾ ਕੋਈ ਨਹੀਂ ਪਹੁੰਚ ਸਕਦਾ ਨਾ ਰਾਜਾ ਪਹੁੰਚ ਸਕੇ ਕਹਿੰਦੇ ਜੇ ਰੱਬ ਨੂੰ ਹਾਕ ਮਾਰ ਲਈ ਨਾ ਕਸੂਤਾ ਫਸਿਆ ਹੋਵੇ ਬੰਦਾ ਰੱਬ ਉਸੇ ਵੇਲੇ ਆ ਜਾਂਦਾ ਉਹਦੀ ਲਾਜ ਰੱਖਣ ਵਾਸਤੇ ਉਹਨੂੰ ਹਾਕ ਨਹੀਂ ਕੋਈ ਮਾਰਦਾ ਦਰੋਪਦੀ ਗਿਰ ਜਾਂਦੀ ਹੈ ਹੁਕਮ ਹੋ ਗਿਆ ਕਿ ਇਹਦੇ ਕੱਪੜੇ ਲਾ ਕੇ ਨਗਨ ਕਰ ਦਿਓ ਦਰਬਾਰ 'ਚ ਬੜੀ ਬਾਰੀ ਸਜ਼ਾ ਤੇ ਬਹੁਤ ਉਹਨੇ ਬਾਹ ਲਾਈ ਬੜੇ ਬਚਨ ਕਹੇ ਕੋਈ ਨਾ ਹੋਇਆ ਪੰਜੇ ਪਾਂਡੋ ਵੇਖਦੇ ਔਖਟ ਰੁੱਧੀ ਨਾਰ ਜਿਨ੍ਹਾਂ ਦੀ ਉਹ ਵੀ ਕੁਛ ਨਹੀਂ ਕਰ ਸਕੇ ਇਹਨੇ ਨੂੰ ਉਹ ਦੁਸ਼ਾਸਨ ਨੇ ਝਟਕਾ ਮਾਰਿਆ ਅੱਧੀ ਧੋਤੀ ਲੈ ਗਈ ਅੱਧੀ ਉਹ ਰਹਿ ਗਈ ਇੱਕ ਝਟਕਾ ਹੋਰ ਮਾਰਨਾ ਸੀ ਤੇ ਉਹ ਲੈ ਜਾਣੀ ਸੀ ਲੇਕਿਨ ਹੋਇਆ ਕਿ ਅੱਖੀ ਮੀਟ ਧਿਆਨ ਧਰ ਹਾਹਾ ਕ੍ਰਿਸ਼ਨ ਕਰੇ ਬਿੱਲਾਂ ਇੱਕ ਵਾਰੀ ਚੀਕ ਮਾਰੀ ਹੇ ਪ੍ਰਭੂ ਹੁਣ ਨਹੀਂ ਮੇਰਾ ਕੋਈ ਮਹਾਰਾਜ ਕਹਿੰਦੇ ਹੋਇਆ ਪਤਾ ਕੀ ਹੈ ਫਿਰ 45 ਕੋ ਰਾਜ ਸਮਾਂ ਮੈਂ ਰਾਮ ਨਾਮ ਸੁਧ ਆਈ ਤਾਂ ਕੋ ਦੂਖ ਹਰਿਓ ਕਰਨਾ ਮੈਂ ਆਪਣੀ ਪੈਜ ਵਟਾਈ ਹੁਣ ਜ਼ਿੰਮੇਵਾਰੀ ਸੀ ਰੱਬ ਦੀ ਜਾਂ ਤਾਂ ਆਵਾਜ਼ ਮਾਰੀ ਤੇ ਆਉਂਦਾ ਜਾਂ ਫਿਰ ਨਾ ਆਉਂਦਾ, ਪਰ ਉਹਦਾ ਬਿਰਧ ਹੈ ਜਿਹੜਾ ਉਹਨੂੰ ਯਾਦ ਕਰਦਾ ਉੱਥੇ ਪਹੁੰਚਦਾ ਹੀ ਪਹੁੰਚਦਾ ਹੈ। ਕਿ ਹਾਥੀ ਕੀ ਚਿੰਗਾਰ ਪਲ ਪਾਛੇ ਪਹੁੰਚਤ ਆਏ, ਕੀਤੀ ਕੀ ਪੁਕਾਰ ਪਹਿਲੇ ਹੀ ਸੁਣੀ ਤਾਂ ਹਾਥੀ ਤੇ ਕੀੜੀ ਹਾਕ ਮਾਰਨ ਰੱਬ ਨੂੰ। ਮਹਾਰਾਜ ਗੁਰੂ ਦਸਵੇਂ ਪਾਤਸ਼ਾਹ ਕਹਿੰਦੇ ਕੀੜੀ ਦੀ ਪੁਕਾਰ ਪਹਿਲਾਂ ਸੁਣੂ, ਹਾਕੀ ਦੀ ਚੰਗਿਆੜ ਪਿੱਛੋਂ ਸੁਣੋ, ਕਿਉਂ ਹਾਕੀ ਦੇ ਵਿੱਚ ਜ਼ੋਰ ਹੈ ਬਲ ਹੈ, ਉਹ ਵਿਚਾਰੀ ਦੇ ਵਿੱਚ ਕੁਛ ਵੀ ਨਹੀਂ ਪੈਰ ਧਰਿਆ ਮਰ ਗਈ, ਇਹ ਤਾਂ ਕੁਛ ਮਾੜਾ ਮੋਟਾ ਟਾਈਮ ਕੱਟੇ ਜਾਊਗਾ। ਤੋ ਕਹਿੰਦੇ ਉਹਨੇ ਸੁਣਨੀ ਓ ਸੁਣਨੀ ਹੈ ਜੇ ਕੋਈ ਆਵਾਜ਼ ਮਾਰੇ। ਉਸ ਵੇਲੇ ਅੱਖਾਂ ਬੀਜਲੀਆਂ, ਧਿਆਨ ਧਰ ਲਿਆ ਪਰਮੇਸ਼ਰ ਦਾ, ਕ੍ਰਿਸ਼ਨ ਮਹਾਰਾਜ ਦੇ ਰੂਹ 'ਚ ਆਵਾਜ਼ ਮਾਰ ਦਿੱਤੀ। ਉਧਰੋਂ ਕੀ ਹੋਇਆ, ਫਿਰ ਉਹ ਝਟਕੇ ਮਾਰੀ ਜਾਂਦਾ, ਕੱਪੜਾ ਉਨਾ ਹੋ ਰਹਿ ਜਾਂਦਾ, ਫੇਰ ਮਾਰਦਾ। ਗੁਰੂ ਦਸਵੇਂ ਪਾਤਸ਼ਾਹ ਨੇ ਲਿਖਿਆ ਕਿ ਸੱਤ ਦਿਨ ਸੱਤ ਰਾਤਾਂ ਦੋਏ ਭਰਾ ਲੱਗੇ ਰਹੇ ਵਾਰੀ ਵਾਰੀ ਕੱਪੜਾ ਖਿੱਚਣ, ਦੂਤ ਲਾਏ ਥੱਕ ਗਏ ਸਾਰੇ, ਲੇਕਿਨ ਉਹ ਕੱਪੜਾ ਲਾਏ ਨਾ ਸਕੇ, ਕੱਪੜ ਕੋਟ ਉਸਾਰਿਆ ਨੇ, ਕਿਲਾ ਬਣ ਗਿਆ ਕੱਪੜਿਆਂ ਦਾ, ਇੰਨੇ ਕੱਪੜੇ ਖਿੱਚ ਖਿੱਚ ਕੇ ਲੈ ਲਏ, ਐਡੇ ਢੀਠ ਰੱਬ ਦੀ ਰਜ਼ਾ ਨੂੰ ਨਾ ਮੰਨੇ, ਖਿੱਚੀ ਜਾਂਦੇ ਨੇ ਅਖੀਰ ਦੋਵੇਂ ਭਰਾ ਬੇਹੋਸ਼ ਹੋ ਕੇ ਗਿਰ ਪਏ। ਉਧਰ ਕਿਲਾ ਬਣ ਗਿਆ, ਕੱਪੜ ਕੋਟ ਸਾਰਿਆਂ ਥੱਕੇ ਦੂਤ ਨਾ ਬਾਹਰ ਭਰਾਂ ਦੀ, ਹੱਥ ਮਰੋੜਨ ਸਿਰ ਧੁਰਨ ਪੱਛੋ ਤਾਨ ਕਰਨ ਜਾਇ ਜਾਣ, ਹੱਥ ਮਰੋੜਦੇ ਨੇ ਸਿਰ ਧੁੰਦੇ ਨੇ ਵੀ ਕੁਛ ਨਾ ਬਣਿਆ। ਘਰ ਆਈ ਠਾਕਰ ਮਿਲੇ ਪੈਜ ਰਹੀ, ਬੋਲੇ ਸ਼ਰਮਾਨ ਦੀ ਕ੍ਰਿਸ਼ਨ ਮਹਾਰਾਜ ਮਿਲੇ, ਕਹਿਣ ਲੱਗੀ ਮਹਾਰਾਜ ਪੈਜ ਰਹੀ ਨਾਲ ਲਾਂਭਾ ਦੇ ਤਾ। ਕਹਿਣ ਲੱਗੀ ਤੁਸੀਂ ਵੀ ਬੜੀ ਦੇਰ ਬਾਅਦ ਬੋੜੇ। ਉਹ ਕਹਿੰਦੇ ਦਰੋਪਦੀ ਯਾਦ ਕਰ, ਮੈਂ ਤਾਂ ਕੱਪੜੇ ਲਈ ਖੜਾ ਸੀ ਵੀ ਖਬਰਾ ਮੈਨੂੰ ਨਾ ਕਿਤੇ ਆਵਾਜ਼ ਮਾਰ ਬੈਠੇ, ਦੇਰ ਨਾ ਹੋ ਜਾਵੇ ਕਿਤੇ ਤੇ ਪਤ ਲੈ ਜਾਵੇ ਸਭਾ ਦੇ ਵਿੱਚ, ਮੈਂ ਤਾਂ ਪਹਿਲਾਂ ਹੀ ਕੱਪੜੇ ਲਈ ਖੜਾ ਸੀ, ਤੈਂ ਆਵਾਜ਼ ਮਾਰੀ ਬਸ ਕੱਪੜੇ ਆਉਣੇ ਸ਼ੁਰੂ ਹੋ ਗਏ। ਤੂੰ ਕਹਿੰਦੇ ਨਾਥ ਨਾਥਾਂ ਬਾਣ ਤੁਰਾਂ ਦੀ, ਇਹ ਤਾਂ ਤੁਰ ਦੀ ਬਾਣ ਹੈ, ਜਿਹਦਾ ਕੋਈ ਨਾ ਹੋਵੇ ਉਹਦਾ ਵਾਹਿਗੁਰੂ ਹੋਇਆ ਕਰਦ। ਸੋਏ ਅਜਾ ਮਲ ਨੇ ਆਵਾਜ਼ ਮਾਰਤੀ, ਕਿਹਾ ਤਾਂ ਪੁੱਤ ਨੂੰ, ਲੇਕਿਨ ਅੱਧੀ ਆਵਾਜ਼ ਰੱਬ ਨੂੰ ਚਲੀ ਗਈ, ਪੁੱਤ ਨੂੰ ਮਾਰੀ ਹੋਈ ਆਵਾਜ਼। ਉਹ ਹੋਇਆ ਕਿ ਮੇਰੇ ਠਾਕਰ ਕੇ ਮਨ ਭਈ ਭਾਵਨੀ, ਇੰਨੀ ਅੱਧੀ ਆਵਾਜ਼ ਦੀ ਰੱਬ ਨੇ ਭਾਵਨੀ ਉਹਦੀ ਮੰਨ ਲਈ, ਜਮ ਕੰਕਰ ਮਾਰ ਵਧਾਰੇ। ਉਸੇ ਵੇਲੇ ਜਮਗਣ ਨਠਾ ਤੇ, ਦੇਵਗਣ ਭੇਜ ਦਿੱਤੇ, ਸਾਰੀ ਦੁਨੀਆਂ ਚ ਰੌਲਾ ਪੈ ਗਿਆ। ਕਹਿਣ ਲੱਗੇ ਮਹਾਰਾਜ ਇਹ ਕੀ ਇਨਸਾਫ ਹੋਇਆ, ਸਾਰੀ ਜ਼ਿੰਦਗੀਆਂ ਦਾ ਪੂਰੀ ਜ਼ਿੰਦਗੀ ਦਾ ਪਾਪੀ ਤੇ ਤੁਸੀਂ ਇਹਦਾ ਆਧਾਰ ਕਰਤਾ। ਕਹਿੰਦੇ ਮੈਨੂੰ ਆਵਾਜ਼ ਮਾਰੀ ਸੀ ਇਹਨੇ ਦਿਲ ਨਾਲ, ਮਾਰੀ ਤਾਂ ਪੁੱਤਰ ਨੂੰ ਸੀ ਪਰ ਮੈਨੂੰ ਮਾਰ ਗਿਆ ਆਵਾਜ਼। ਹੁਣ ਜਿਹੜਾ ਮੈਨੂੰ ਇੱਕ ਵਾਰੀ ਵੀ ਯਾਦ ਕਰ ਲੈ ਨਾ ਉਹਦੇ ਮੈਂ ਕਸ਼ਟ ਨਿਵਾਰ ਦਿੰਦਾ, ਇਹ ਮੇਰਾ ਫਰਜ਼ ਹੋਇਆ ਕਰਦਾ। ਇਸ ਤਰ੍ਹਾਂ ਨਾਲ ਪੜ ਲਓ,
ਕੱਟੇ ਜਾਣਗੇ 84 ਵਾਲੇ ਜਿਹੜੇ ਸਤਨਾਮ ਬੋਲ ਵਾਹਿਗੁਰੂ, ਜਾਣਗੇ 84 ਵਾਲੇ ਜਿਹੜੇ ਸਤਨਾਮ ਬੋਲ ਵਾਹਿਗੁਰੂ।
ਇੱਕ ਚਿੱਤ ਹੋ ਕੇ ਇੱਕ ਚੁਟਕੀ ਜਿੰਨਾ ਟਾਈਮ ਦੇ ਵਿੱਚ ਜੇ ਰੱਬ ਵੱਲ ਧਿਆਨ ਜਾਵੇ, ਕਹਿੰਦੇ 84 ਦੇ ਗੇੜੇ ਹੀ ਕੱਟ ਜਾਂਦੇ। ਅਜਾ ਮਾਲਕੋ ਅੰਤ ਕਾਲ ਮੇ ਨਾਰਾਇਣ ਸੁਦਾਈ, ਜਾਂ ਗਤ ਕੋ ਜੋਗੀ ਸ਼ਰਮਾਂਛਿਤ ਸੋ ਗਤ 96 ਪਾਈ। ਤੇ ਮਹਾਰਾਜ ਕਹਿੰਦੇ ਕਿਉਂ ਦਿਲ ਛੱਡਤਾ ਤੈ ਪਿਆਰਿਆ, ਅੱਜ ਨੂੰ ਕੱਛ ਫੇਰਿਓ ਨਹੀਂ, ਜੋ ਹਰ ਗੁਣ ਗਾਵੈ ਕਹੋ ਨਾਨਕ ਤੇ ਭਜਨ ਤੇ ਨਿਰਭੈ ਪਰ। ਭਜਨ ਕਰ ਜਿਹਦੇ ਵਾਸਤੇ ਤੂੰ ਸੰਸਾਰ ਤੇ ਆਇਆ ਸੀ, ਤੇ ਤੈਨੂੰ ਬੜੀ ਮੁਸ਼ਕਲ ਦੇ ਨਾਲ ਮਾਨਸ ਜਨਮ ਮਿਲਿਆ ਸੀ, ਆਪਾਂ ਬੇਨਤੀ ਕਰੀ ਸੀ ਹੇ ਪ੍ਰਭੂ ਲੇਖੇ ਚ ਲਾ ਲੋ, ਇਹ ਜਨਮ ਅਸੀਂ ਤੇਰੇ ਲੇਖੇ ਦਿੰਦੇ ਹਾਂ। ਬੜੇ ਜਨਮ ਹਾਰ ਕੇ ਫਿਰ ਤੇ ਬਹੁਤੇ ਚੁਗ ਹਾਰਿਓ ਮਾਨਸ ਦੇ ਲਈ, ਨਾਨਕ ਕਹਿਤ ਮਿਲਣ ਕੀ ਵਰੀਆ ਸਿਮਰਤ ਕਹਾਣੀ। ਸੋ ਕਹਿੰਦੇ ਵੀ ਜੇ ਤੂੰ ਹੁਣ ਵੀ ਧਿਆਨ ਦੇਵੇ ਨਾ ਤਾਂ ਵੀ ਤੇਰਾ ਕੁਛ ਨਹੀਂ ਵਿਗੜਿਆ, ਅਜੇ ਤਾਂ ਬਥੇਰੇ ਸਵਾਸ ਬਚਦੇ ਨੇ, ਇਹਨਾਂ ਦੇ ਵਿੱਚ ਤੂੰ ਧਿਆਨ ਦੇ ਪਰਮੇਸ਼ੁਰ ਦਾ ਦੇਖ। ਇਹ ਜਨਮ ਦਾ ਨਾ ਮੁੱਲ ਕਰੋੜਾਂ ਹੈ, ਨਾ ਅਰਬਾਂ ਹੈ, ਨਾ ਖਰਬਾਂ ਹੈ, ਕੋਈ ਮੁੱਲ ਨਹੀਂ ਇਸਦਾ। ਤੇ ਇਹਦਾ ਪੂਰਾ ਫਾਇਦਾ ਉਠਾ, ਸਤਸੰਗ ਕਰ, ਬਹੁਤ ਵੱਡਾ ਤੈਨੂੰ ਫਲ ਪ੍ਰਾਪਤ ਹੋਵੇਗਾ। ਸੇਵਾ ਕਰ, ਜੇ ਸੇਵਾ ਨਹੀਂ ਕਰਦਾ ਬਿਨ ਸੇਵਾ ਤੇਰੇ ਹੱਥ ਪੈਰ ਹੋਰ ਨਿਫਲ ਕਰ, ਤਰਕਾਰ ਹੈ ਤੇਰੇ ਹੱਥਾਂ ਨੂੰ, ਤਰਕਾਰ ਹੈ ਪੈਰਾਂ ਨੂੰ, ਸੌ ਵਾਰੀ ਫਿਟੇ ਮੂੰਹ ਕਹੋ। ਕਿਉਂ ਮਹਾਰਾਜ ਨੇ ਇਹੋ ਜੀ ਸਖ਼ਤ ਗੱਲ ਕਹਿੰਦੀ, ਕਹਿੰਦੇ ਜੇ ਸੇਵਾ ਕਰੇਗਾ ਨਾ ਦਰਗਾਹ 'ਚ ਤੈਨੂੰ ਵਾਸਾ ਮਿਲੇ, ਤੂੰ ਇੱਥੇ ਸੇਵਾ ਕਰ ਪਰਮੇਸ਼ੁਰ ਦੇ ਨਿਵੇ, ਤੇਰੀ ਸੇਵਾ ਦੇਵੀ ਦੇਵਤੇ ਕਰਨਗੇ, ਸਾਰੇ ਕਰਨਗੇ ਜਿੰਨੇ ਵੀ ਆ। ਸੋ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਬੈਸਣ ਪਾਈਏ, ਕਹੋ ਨਾਨਕ ਵਾਹ ਲਟਾਏ। ਸੇਵਾ ਤੇ ਸਿਮਰਨ ਦੋ ਚੀਜ਼ਾਂ ਨੇ, ਸਿਮਰਨ ਪਰਮੇਸ਼ੁਰ ਨੂੰ ਯਾਦ ਕਰਨਾ, ਸੇਵਾ ਹੈ ਨਿਸ਼ਕਾਮ ਸੇਵਾ ਕਰਨੀ। ਇਹਦੇ ਵਿੱਚ ਬਹੁਤ ਵੱਡਾ ਸਫੀਅਰ ਹੈ, ਜਿੱਥੇ ਆਦਮੀ ਦਾ ਕੋਈ ਆਪਣਾ ਹਿੱਤ ਨਾ ਹੋਵੇ ਉੱਥੇ ਸੇਵਾ ਕਰਦਾ, ਉਹ ਸੇਵਾ ਪ੍ਰਵਾਨ ਹੋਇਆ ਕਰਦੀ। ਜਿਹੜਾ ਦਿਖਾ ਕੇ ਸੇਵਾ ਕਰਦਾ ਹਮੇ ਚ ਕਰਦਾ, ਉਹ ਪ੍ਰਵਾਨ ਨਹੀਂ ਹੋਇਆ ਕਰਦੀ। ਸੋ ਤੁਸੀਂ ਪਹਿਲਿਆਂ ਦਿਨਾਂ ਦੇ ਬਹੁਤ ਸੇਵਾ ਕਰਨ ਲੱਗੇ ਹੋਏ, ਮਹਾਰਾਜ ਨੇ ਕੋਈ ਐਸੀ ਕਿਰਪਾ ਕਰ ਦਿੱਤੀ, ਸਤਸੰਗ ਹੋਏ ਬੇਅੰਤ, ਸਤਸੰਗ ਹੋ ਕੇ ਗਿਣਤੀ ਹਜ਼ਾਰਾਂ 'ਚ ਜਾ ਪਹੁੰਚੀ। ਆਪਣੇ ਸੁਣਦਿਆਂ ਵੀ ਹਜ਼ਾਰਾਂ ਸਤਸੰਗ ਸੁਣ ਲਏ, ਉਹਦਾ ਫਲ ਕੀ ਹੋਇਆ? ਪਰਮੇਸ਼ੁਰ ਨੇ ਸੇਵਾ ਕਰਨ ਲਾ ਤਾ ਤੁਹਾਨੂੰ, ਕਿਉਂਕਿ ਸੇਵਾ ਕਰਨੀ ਕਰਾਉਣੀ ਕਿਸੇ ਦੇ ਹੱਥ ਵਿੱਚ ਨਹੀਂ ਹੁੰਦੀ। ਕਹਿੰਦੇ ਸੋ ਸੇਵਕ ਜੋ ਲਾਇਆ ਸੇਵ, ਸੇਵਕ ਉਹੀ ਹੈ ਜਿਹਨੂੰ ਸੇਵਾ ਕਰਨ ਲਾ ਦੇਵੇ, ਤੇ ਮਿਲਦਾ ਕੀ ਹੈ? ਕਿਸੇ ਪ੍ਰਾਪਤ ਨਿਰੰਜਨ ਦੇ, ਜਿਹੜਾ ਰੱਬ ਪੁੱਠੇ ਲੜਕ ਲੜਕ ਨਹੀਂ ਮਿਲਦਾ, ਸੇਵਾ ਕਰਨ ਨਾਲ ਮਿਲਦਾ। ਇੱਕ ਕਹਾਣੀ ਆਉਂਦੀ ਹੈ ਇਸਲਾਮ ਦੇ ਇਤਿਹਾਸ 'ਚ ਕਿ ਇੱਕ ਆਦਮੀ ਸੀ, ਉਹਦਾ ਨਾਂ ਅਬੂ ਬਿਨ ਆਦਮ ਸੀ, ਉਹ ਸੇਵਾ ਕਰਿਆ ਕਰਦਾ ਸੀ, ਪਰਮੇਸ਼ੁਰ ਨੂੰ ਯਾਦ ਰੱਖਦਾ ਸੀ, ਨਮਾਜ਼ ਨਮੂਜ਼ ਘੱਟ ਪੜ੍ਹਦਾ ਸੀ, ਮਸਜਿਦ 'ਚ ਘੱਟ ਜਾਂਦਾ ਸੀ। ਇੱਕ ਵਾਰੀ ਹੁਕਮ ਦਿੱਤਾ ਅੱਲਾ ਨੇ ਵੀ ਜਾ ਦੁਨੀਆਂ 'ਚ ਜਾ ਕੇ ਲਿਸਟ ਬਣਾ ਕੇ ਲਿਆ ਜਿਹੜੇ ਮੇਰਾ ਨਾਮ ਜਪਦੇ ਨੇ, ਜਿਨ੍ਹਾਂ ਨੇ ਖਾ ਪੀ ਕੇ ਹਰਾਮ ਨਹੀਂ ਕੀਤਾ ਅਤੇ ਉਹ ਪਰਮੇਸ਼ੁਰ ਨੂੰ ਯਾਦ ਰੱਖਦੇ। ਲਿਸਟ ਬਣਾਉਣ ਆ ਗਿਆ, ਪੁੱਛਣ ਲੱਗ ਗਿਆ, ਕੋਈ ਕਹੇ ਮੈਂ ਸਾਰਾ ਦਿਨ ਕੁਰਾਨ ਸ਼ਰੀਫ ਪੜ੍ਹਦਾ, ਕੋਈ ਕਹੇ ਮੈਂ ਸਾਰਾ ਦਿਨ ਅਰਜਗਾਤ ਕਰਦਾ, ਫਲਾਣਾ ਕਰਦਾ, ਤਿਮਗਾ ਕਰਦਾ, ਮੈਂ ਨਮਾਜ਼ਾਂ ਪੜ੍ਹਦਾ। ਇੱਕ ਬੰਦਾ ਇਹ ਅਬੂ ਬਿਨ ਆਦਮ ਸੀ, ਇਹਦੇ ਕੋਲ ਆ ਗਿਆ, ਕਹਿਣ ਲੱਗਿਆ ਵੀ ਮੈਂ ਲਿਸਟ ਬਣਾਉਣਾ, ਤੂੰ ਵੀ ਦੱਸਦਾ ਤੂੰ ਕੀ ਕਰਦਾ? ਉਹ ਕਹਿਣ ਲੱਗਿਆ ਵੀ ਮੈਂ ਨਮਾਜ਼ਾਂ ਨਮੂਜ਼ਾਂ 'ਚ ਤਾਂ ਕੱਚਾ ਹੀ ਹਾਂ, ਮਸਜਿਦ 'ਚ ਵੀ ਘੱਟੇ ਜਾਂਦਾ, ਰੋਜ਼ੇ ਵੀ ਨਹੀਂ ਰੱਖਦਾ। ਕਹਿੰਦੇ ਕਿਉਂ? ਕਹਿੰਦਾ ਮੈਨੂੰ ਵਿਹਲ ਨਹੀਂ ਹੈ ਸੇਵਾ 'ਚੋਂ, ਮੈਂ ਬਣੀ ਨਾ ਇਨਸਾਨ ਹੈ ਜਿਹੜਾ ਇਹਨੂੰ ਰੱਬ ਦਾ ਰੂਪ ਸਮਝ ਕੇ ਇਹਦੀ ਸੇਵਾ ਕਰਦਾ, ਇਹਦੇ ਵਾਸਤੇ ਮੈਂ ਲੱਗਿਆ ਰਹਿਣਾ, ਕਿਤੇ ਮੈਂ ਸਰਾਇਆ ਬਣਾ ਰਿਹਾ, ਕਿਤੇ ਮੈਂ ਮਦਰਸੇ ਬਣਾ ਰਿਹਾ, ਕਿਤੇ ਮੈਂ ਹੋਸਪਿਟਲ ਬਣਾ ਰਿਹਾ, ਕਿਤੇ ਮੈਂ ਰਸਤੇ ਸਾਫ ਕਰ ਰਿਹਾ। ਕਹਿੰਦੇ ਮੈਨੂੰ ਤਾਂ ਇਹਦੇ 'ਚੋਂ ਵਿਹਲ ਨਹੀਂ ਹੈਗਾ, ਮੈਨੂੰ ਨਮਾਜ਼ ਦਾ ਵਿਹਲ ਨਹੀਂ ਹੈ। ਕਹਿੰਦਾ ਬੜਾ ਮਾੜਾ ਆਦਮੀ ਹੈ, ਤੇਰਾ ਨਾਂ ਤਾਂ ਲਿਖਣਾ ਹੀ ਨਹੀਂ ਚਾਹੀਦਾ। ਕਹਿੰਦਾ ਜੇ ਲਿਖਣਾ ਨਾ, ਜਿੱਥੇ ਕਾਗਜ਼ ਤੇਰਾ ਮੁੱਕਦਾ ਉੱਥੇ ਲਿਖ ਦੇ, ਉੱਥੇ ਲਿਖਣੀ ਹੋਰਾਂ ਦਾ। ਉਹ ਜਦ ਦੂਜੇ ਦਿਨ ਫਰਿਸ਼ਤਾ ਆਇਆ ਬੜਾ ਹੀ ਖੁਸ਼, ਕਹਿੰਦੇ ਕੀ ਗੱਲ ਇੰਨਾ ਖੁਸ਼ ਹੈ? ਕਹਿੰਦਾ ਮੈਂ ਤੈਨੂੰ ਮੁਬਾਰਕਬਾਦ ਦੇਣ ਆਇਆ ਕਿ ਰੱਬ ਨੇ ਤੇਰਾ ਨਾਂ ਚੱਕ ਕੇ ਸਾਰਿਆਂ ਦੇ ਉੱਤੇ ਕਰਤਾ, ਕਿਉਂਕਿ ਤੇਰਾ ਜੀਵਨ ਪਰਮੇਸ਼ੁਰਮਈ ਹੈ, ਪਰਮੇਸ਼ੁਰ ਨੂੰ ਸੇਵਾ ਪਾਉਂਦੀ ਹੈ ਦੂਜਿਆਂ ਦੀ ਕੀਤੀ ਹੋਈ, ਤੂੰ ਪਰਮੇਸ਼ੁਰ ਨੂੰ ਯਾਦ ਰੱਖਦਾ। ਉਹ ਅੱਖਰਾਂ ਦੇ ਵਿੱਚ ਬੰਨਿਆ ਹੋਇਆ ਨਹੀਂ ਹੈ ਵੀ ਅੱਖਰ ਪੜ੍ਹੇ ਤਾਂ ਨਮਾਜ਼ ਬਣਦੀ ਹੈ, ਅੱਖਰ ਪੜ੍ਹੇ ਤਾਂ ਗਾਇਤਰੀ ਬਣਦੀ ਹੈ, ਨਹੀਂ। ਉਹ ਦਿਲ ਦੀ ਸੂਈ ਦੇਖਦਾ ਵੀ ਕਿੱਧਰਲੇ ਪਾਸੇ। ਤੇਰੀ ਸੂਈ ਹਰ ਵਕਤ ਰੱਬ ਨਾਲ ਜੁੜੀ ਰਹਿੰਦੀ ਹੈ ਅਤੇ ਨਾਲ ਤੂੰ ਰੱਬ ਦੇ ਰੱਬ ਨੂੰ ਹਾਜ਼ਰ ਨਾ ਜਾਣ ਕੇ ਸੇਵਾ ਕਰ। ਇਸ ਕਰਕੇ ਗੁਰੂ ਘਰ ਦੇ ਅੰਦਰ ਸੇਵਾ ਅਤੇ ਸਿਮਰਨ ਦੋ ਚੀਜ਼ਾਂ ਬਹੁਤ ਵੱਡੀਆਂ ਗਿਣੀਆਂ ਗਈਆਂ। ਸੇਵਾ ਤੋਂ ਹੀਣਾ ਜਿਹੜਾ ਪੁਰਸ਼ ਹੈ, ਕਿੰਨਾ ਹੀ ਸੋਹਣਾ ਹੋਵੇ, ਕਿੰਨਾ ਪੈਸੇ ਵਾਲਾ ਹੋਵੇ, ਅਤ ਸੁੰਦਰ, ਕਲੀਨ, ਚਤਰ, ਮੁੱਖ ਗਿਆਨੀ, ਧਨਵੰਤ, ਮ੍ਰਿਤਕ ਕਹੀਏ ਨਾਨਕਾ, ਜੇ ਪ੍ਰੀਤ ਨਹੀਂ ਕਰੋ। ਪ੍ਰੀਤ ਬਿਨਾਂ ਸੇਵਾ ਨਹੀਂ ਹੁੰਦੀ। ਸੋ ਇਸ ਕਰਕੇ ਮਾਨਸ ਜਨਮ ਆਪਾਂ ਨੂੰ ਪ੍ਰਾਪਤ ਹੋਇਆ, ਲੇਖੇ ਚ ਲੱਗ ਜਾਵੇ ਕਿਤੇ ਐਵੇਂ ਹੀ ਨਾ ਲੰਘ ਜਾਵੇ।
ਤੇਰਾ ਜਨਮ ਅਮੋਲ ਕਿਤੇ ਹਾਰ ਜਾਈ।
ਜਿਉਂ ਬਨ ਫਲ ਪਾਕੇ ਪੁਏਂਗਰੇ ਬਹੁਰ ਨਾ ਲਾਗੇ ਦਾਰ। ਇਹ ਜਨਮ ਦੇ ਅੰਦਰੇ ਸਤਸੰਗ ਕਰ, ਨਾਮ ਜਪ, ਸੇਵਾ ਕਰ, ਇਹਦਾ ਫਲ ਤੈਨੂੰ ਦੁਬਾਰਾ ਮਨੁੱਖ ਜਨਮ ਫੇਰ ਪ੍ਰਾਪਤ ਹੋ ਜਾਏਗਾ। ਫੇਰ ਜਿਹੜੀ ਕਮੀ ਹੈ ਫੇਰ ਦੂਰ ਕਰ ਲੈ। ਜਿੰਨੀ ਦੇਰ ਤੱਕ ਲੰਘਦਾ ਨਹੀਂ ਆਦਮੀ, ਪਰਮੇਸ਼ੁਰ ਵਾਰ ਵਾਰ ਉਹਨੂੰ ਜਨਮ ਦਿੰਦਾ। ਜਿਹੜਾ ਲੱਗ ਗਿਆ ਇੱਕ ਵਾਰੀ ਨਾ, ਉਹ ਜੇ ਪੂਰਾ ਨਾ ਹੋਵੇ ਯੋਗ ਭ੍ਰਿਸ਼ਟ ਕਹਾਉਂਦਾ। ਜੇ ਤਾਂ ਉਹਦੇ ਮਨ ਵਿੱਚ ਆ ਜਾਵੇ ਵੀ ਜਿੰਨਾ ਕੁਛ ਮੈਂ ਕਰਿਆ ਇਹਦਾ ਮੈਨੂੰ ਫਲ ਮਿਲ ਜਾਵੇ, ਫਿਰ ਤਾਂ ਸਭ ਬਹੁਤ ਉੱਚੇ ਸਵਰਗ 'ਚ ਚਲਿਆ ਜਾਂਦਾ, ਜਿਹਦਾ ਨਾਮ ਹੈ ਵਰਨ ਲੋਕ। ਉੱਥੇ ਖਰਬਾਂ ਖਰਬਾਂ ਗੁਣ ਜ਼ਿਆਦੇ ਇੱਥੇ ਦੇ ਬਾਦਸ਼ਾਹ ਨਾਲ ਹੁੰਦਾ। ਉਹਦੇ ਬਾਅਦ ਜਦੋਂ ਲੱਖ ਦੋ ਲੱਖ ਸਾਲ ਉੱਥੇ ਰਹਿ ਲਿਆ, ਉਹ ਜਿਹੜਾ ਤਪ ਕੀਤਾ ਭਜਨ ਕਰਿਆ ਉਹਦਾ ਫਲ ਥੋੜ੍ਹਾ ਰਹਿ ਗਿਆ, ਉਹਨੂੰ ਮੁੜ ਕੇ ਫਿਰ ਮਨੁੱਖ ਬਣਾਉਂਦੇ ਨੇ, ਬਣਾਉਂਦੇ ਇਸ ਦਿਉਂਤ ਨਾਲ ਨੇ ਕਿ ਉਹਨੂੰ ਗੁਰੂ ਵੀ ਮਿਲ ਜਾਵੇ ਅਤੇ ਸੰਤ ਵੀ ਮਿਲ ਜਾਵੇ, ਕਿਉਂਕਿ ਪਹਿਲਾਂ ਕਰਦਾ ਗਿਆ। ਜੇ ਉਹਦੇ ਮਨ ਵਿੱਚ ਆ ਜਾਵੇ ਵੀ ਬਣਿਆ ਕੁਛ ਨਹੀਂ ਹੈ ਅਤੇ ਮੁੜ ਕੇ ਆ ਕੇ ਬਣਾਈਏ, ਫਿਰ ਉਹਨੂੰ ਬਹੁਤ ਉੱਚਾ ਉੱਚੇ ਥਾਂ ਜਨਮ ਦਿੰਦਾ ਜਿੱਥੇ ਪੂਰਨ ਮਹਾਤਮਾ ਦਾ ਮਿਲਾਪ ਹੋ ਜਾਵੇ ਅਤੇ ਉਹਦੇ ਮਿਲਾਪ ਨਾਲ ਫਿਰ ਉਹ ਲੰਘ ਜਾਇਆ ਕਰਦਾ। ਇੱਕ ਜਨਮ ਲੱਗ ਜਾਵੇ, ਦੋ ਲੱਗ ਜਾਣ, ਦਸ ਲੱਗ ਜਾਣ, ਇਹ ਤਾਂ ਜਿਵੇਂ ਆਪਾਂ ਸੌਂ ਜਾਂਦੇ ਹਾਂ ਨਾ, ਫਿਰ ਉੱਠ ਖੜ੍ਹਦੇ ਹਾਂ, ਇਹ ਜਨਮ ਐਵੇਂ ਜਿਵੇਂ ਹੀ ਹੁੰਦਾ। ਸੌਂਗੇ ਸੌਂਗੇ ਉੱਠ ਕੇ ਫਿਰ ਉਹੀ ਕੰਮ ਲੱਗਦਾ। ਮਹਾਰਾਜ ਜੀ ਦੇ ਕੋਲ ਦੋ ਪ੍ਰੇਮੀ ਆਏ, ਇੱਕ ਤਾਂ ਸੁਖਦੇਵ ਸਿੰਘ ਹੈ ਲੋਹਾਂਵਾ, ਇੱਕ ਇਹ ਜਸਵੰਤ ਸਿੰਘ ਹੈ। ਇਹ ਜਦ ਪਹਿਲਾਂ ਰਾੜੇ ਸਾਹਿਬ ਅਸੀਂ ਜਾਂਦੇ ਸੀ ਤਾਂ ਇਹ ਇੱਕੋ ਕਮਰੇ 'ਚ ਦੋ ਰਹਿੰਦੇ ਸੀ। ਠੰਡ ਸੀਗੀ, ਇਹਨਾਂ ਨੇ ਢੱਕ ਦੇ ਕੋਲੇ ਲਾ ਕੇ ਅੰਦਰ ਅੰਗੀਠੀ ਪਖਾ ਲਈ, ਉਹ ਗੈਸ ਬਣ ਗਈ, ਦੋਏ ਚੜ੍ਹਾਈ ਕਰ ਗਏ, ਦੋਹਾਂ ਦਾ ਇਕੱਠੇ ਹੀ ਸਤਿਕਾਰ ਕਰ ਦਿੱਤਾ। ਕਾਫੀ ਸਮਾਂ ਜਦ ਲੰਘ ਗਿਆ, ਦਵਲਾਨ ਮਹਾਰਾਜ ਜੀ ਚਲੇ ਗਏ ਤੇ ਇੱਕ ਦਿਨ ਮੈਂ ਗਿਆ, ਇਹ ਦੋਵੇਂ ਅੰਦਰ ਬੈਠੇ, ਮੈਂ ਵੀ ਚਲੇ ਗਿਆ। ਮੈਨੂੰ ਕਹਿੰਦੇ ਤੂੰ ਪਛਾਣਦਾ ਇਹਨਾਂ ਨੂੰ? ਵਾਹ ਮਹਾਰਾਜ, ਸਾਡੇ ਕੋਲ ਤਾਂ ਅੱਖ ਨਹੀਂ ਹੈ ਪਛਾਣਨ ਵਾਲੀ। ਉਂਝ ਤਾਂ ਮਹਾਰਾਜ ਨੇ ਕਹਿਣਾ ਨਹੀਂ ਸੀਗਾ, ਕੋਈ ਗੱਲ ਸੀ ਰਮਜ ਦੀ ਉਹ ਬਾਤ ਕਰਿਆ ਕਰਦੇ ਸੀ। ਮੈਂ ਮਹਾਰਾਜ ਮੈਨੂੰ ਕਿਰਪਾ ਕਰਕੇ ਦੱਸ ਦਿਓ, ਮੈਂ ਤਾਂ ਪਛਾਣਿਆ ਨਹੀਂ ਇਹਨਾਂ ਨੂੰ। ਕਹਿੰਦੇ ਉਹੀ ਨੇ ਜਿਹੜੇ ਰਾੜੇ ਸਾਹਿਬ ਨਾਲ ਇਕੱਠੇ ਹੀ ਗੈਸ ਨਾਲ ਗਏ ਸੀ। ਮੈਂ ਮਹਾਰਾਜ ਮੇਰੇ ਨਾਲ ਕਿਵੇਂ ਹੋਵੇ, ਤੁਹਾਡਾ ਵਚਨ ਤਾਂ ਅਸੀਂ ਮੰਨ ਲੈਂਦੇ ਹਾਂ ਵੀ ਠੀਕ ਹੈ, ਪਰ ਕਹਾਂ ਗੱਲ ਕਰਨੀ ਪੈਂਦੀ ਹੈ ਸਾਨੂੰ, ਫਿਰ ਅਸੀਂ ਨਿਰਣਾ ਕਿਵੇਂ ਕਰੀਏ? ਕਹਿੰਦੇ ਅਸੀਂ ਜਿਹੜਾ ਤਰੀਕਾ ਦੱਸਿਆ ਸੀ ਨਾ ਨਾਮ ਜਪਣ ਦਾ ਇਹਨਾਂ ਨੂੰ, ਉਸ ਵੇਲੇ ਜਦ ਅਸੀਂ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਨਾਮ ਜਪਦੇ ਹੁੰਦੇ ਹੋ, ਕਹਿੰਦੇ ਹਾਂਜੀ। ਕਿਵੇਂ ਜਪਦੇ ਹੁੰਦੇ ਹੋ? ਕਹਿੰਦੇ ਉਹੀ ਦੱਸਤਾ ਮੈਂ। ਕਹਿੰਦੇ ਅਸੀਂ ਕਿਹਾ ਵੀ ਅਜੇ ਯਾਦ ਹੈ ਇਹਨਾਂ ਦੇ ਅਗਲੇ ਜਨਮ ਵਿੱਚ ਆ ਗਏ। ਸੋ ਜਨਮ ਜਨਮ ਦੀ ਕਮਾਈ ਹੁੰਦੀ ਹੈ, ਇੱਕ ਜਨਮ 'ਚ ਨਹੀਂ ਕੋਈ ਚੜਿਆ ਕਰਦਾ, ਪਹਿਲਾਂ ਬਹੁਤ ਜਨਮ ਲਾਏ ਹੋਏ ਹੁੰਦੇ ਨੇ, ਲਾ ਕੇ ਫਿਰ ਪੂਰਾ ਮਹਾਂਪੁਰਸ਼ ਮਿਲ ਜਾਵੇ, ਪੂਰੀ ਕਮਾਈ ਕਰ ਲਵੇ, ਦੁਨੀਆਂ ਮਾਇਆ ਤੋਂ ਬਚ ਜਾਵੇ, ਫਿਰ ਉਹ ਲੰਘ ਜਾਇਆ ਕਰ। ਜੇ ਨਾ ਵੀ ਲੰਘੇ ਤਾਂ ਉਹਨੂੰ ਜਨਮ ਮਿਲ ਜਾਂਦਾ, ਫਿਰ ਜਮਾਂਦਰੂਏ ਫਿਰ ਕੋਈ ਮਹਾਂਪੁਰਸ਼ ਮਿਲ ਜਾਂਦੇ ਨੇ, ਇਹ ਤਾਂ ਵਾਹਿਗੁਰੂ ਦਾ ਇੰਤਜ਼ਾਮ ਐਸਾ ਹੀ ਚੱਲਦਾ। ਸੋ ਇਸ ਕਰਕੇ ਤੁਸੀਂ ਸਤਸੰਗ 'ਚ ਆਉਂਦੇ ਹੋ, ਦੂਰ ਦਰਾਜ ਤੋਂ ਆਉਂਦੇ ਹੋ, ਮਹਾਰਾਜ ਦੀ ਤੁਹਾਡੇ ਉੱਤੇ ਬੜੀ ਕਿਰਪਾ ਹੈ। ਅਤੇ ਇੱਥੇ ਆ ਕੇ ਮੈਂ ਦੇਖਦਾ ਸੀ ਕਿੰਨੀ ਲਗਨ ਦੇ ਨਾਲ ਬੜੇ ਸੋਹਣੇ ਸੋਹਣੇ ਕੱਪੜੇ ਪਾਏ ਹੋਏ ਭਾਈਆਂ ਦੇ, ਬੀਬੀਆਂ ਦੇ, ਅਤੇ ਮੈਂ ਦੇਖ ਰਿਹਾ ਸੀ ਉਹ ਲੱਕੜੀਆਂ ਦੇ ਨਾਲ ਲੱਗ ਲੱਗ ਕੇ ਮੈਲੇ ਹੋ ਗਏ, ਪਰ ਮੇਰੇ ਮਨ 'ਚ ਆਇਆ ਵੀ ਮੈਲੇ ਨਹੀਂ ਹੈ ਅਤੇ ਕੇਸਰ ਬਣਾ ਰਹੇ ਨੇ ਮਹਾਰਾਜ। ਸੋ ਇਸ ਤੁਸੀਂ ਸੇਵਾ ਕਰੀ, ਸਤਸੰਗ ਕਰਿਆ, ਅਤੇ ਸਤਸੰਗ ਵਾਸਤੇ ਜਦ ਤੋਂ ਚੱਲੇ ਹੋ ਉਸ ਵੇਲੇ ਤੋਂ ਤੁਹਾਡੀ ਹਾਜ਼ਰੀ ਪ੍ਰਵਾਨ ਹੈ। ਜਦ ਤੋਂ ਸਲਾਹ ਕਰੀਏ, ਚਾਹੇ ਕੱਲ੍ਹ ਕਰੀਏ ਚਾਹੇ ਅੱਜ ਕਰੀਏ, ਹਾਜ਼ਰੀ ਗੁਰੂ ਘਰ 'ਚ ਜਦੇ ਲੱਗਣੀ ਸ਼ੁਰੂ ਹੋ ਜਾਂਦੀ। ਸੋ ਇਸ ਕਰਕੇ ਮਹਾਰਾਜ ਕਿਰਪਾ ਕਰਨ, ਤੁਹਾਨੂੰ ਸੁੱਖ ਵੀ ਸਾਰੇ ਦੇਣ, ਵਿਘਨਾਂ ਤੋਂ ਬਚਾ ਕੇ ਰੱਖਣ, ਕਿਉਂਕਿ ਕੁਦਰਤੀ ਬਾਤ ਹੈ ਜਿੱਥੇ ਨਾਮ ਜਪੇਗਾ ਪ੍ਰਭ ਸਿਮਰਤ ਕਛ ਵਿਘਨ ਨਾ ਲੱਗ। ਪ੍ਰਭੂ ਨੂੰ ਭੁੱਲ ਕੇ ਵਿਘਨ ਲੱਗ ਜਾਇਆ ਕਰਦੇ, ਦੁੱਖ ਲੱਗਦੇ ਆ ਪਰਮੇਸ਼ੁਰ ਤੇ ਭੁੱਲਿਆ, ਵਿਆਪਨ ਸੱਭੇ ਰਹੋ ਬੇਮੁੱਖ ਹੋਏ ਰਾਮ ਤੇ ਲੱਗਣ ਜਨ ਪਜੋ। ਸੋ ਨਾਮ ਜਪਿਆ ਕਰੋ, ਭਜਨ ਕਰਿਆ ਕਰੋ, ਨਿਤਨੇਮ ਕਰਿਆ ਕਰੋ। 2.5 ਘੰਟੇ ਦਾ ਵਿਧਾਨ ਹੈ ਸਾਡਾ, ਵਾਅਦਾ ਕਰਕੇ ਆਇਆ ਨਹੀਂ, ਅਸੀਂ ਚੋਰ ਆ ਰੱਬ ਦੇ ਜੇ 2.5 ਘੰਟੇ ਨਹੀਂ ਕਰਦੇ। 2.5 ਘੰਟੇ ਤਾਂ ਦੇਣੇ ਹੀ ਦੇਣੇ ਨੇ, ਵਾਅਦਾ ਕੀਤਾ ਹੋਇਆ। ਜੇ 2.5 ਤੇ ਵੱਧ ਕਰਦੇ ਹੋ ਓਨਾ ਹੀ ਰੱਬ ਤੁਹਾਡਾ ਕੰਮ ਆਪ ਕਰਨ ਲੱਗ ਜਾਏ। ਜੇ 24 ਘੰਟੇ ਕਰਨ ਲੱਗ ਜਾਓ ਵੀ ਦਿਨ ਰਾਤ ਮੈਂ ਤਾਂ ਇਹੀ ਕੰਮ ਕਰਨਾ, ਫਿਰ ਤੁਹਾਡੇ ਮਨ 'ਚੋਂ ਫੁਰਨਾ ਪੈਦਾ ਹੋਇਆ ਵੀ ਆਹ ਕੰਮ ਕਰਨਾ ਸੀ ਰੱਬ ਨੇ ਪਹਿਲਾਂ ਹੀ ਕਰਕੇ ਰੱਖ ਦੇਣਾ। ਐਸੀ ਬਾਤ ਨਹੀਂ ਵੀ ਇਹ ਗੱਲ ਮੈਂ ਐਵੇਂ ਕਹਿਣਾ, ਪ੍ਰਤਿਆਈਆਂ ਹੋਈਆਂ ਗੱਲਾਂ ਦੇਖੀਆਂ ਹੋਈਆਂ ਬਾਤਾਂ ਨੇ, ਹੁਣ ਸਮਾਜ ਜਾਸਤ ਨਹੀਂ ਦਿੰਦਾ। ਸਾਰੇ ਪ੍ਰੇਮੀ ਜਿਹੜੇ ਹਾਲ ਤੱਕ ਨਹੀਂ ਬੋਲੇ ਉਹ ਵੀ ਆਪਣੀ ਰਸਨਾ ਪਵਿੱਤਰ ਕਰ ਲਓ। ਸੋ ਕੋਸ਼ਿਸ਼ ਕਰਿਆ ਕਰੋ ਵੀ ਹੁਮ ਹਮ ਆ ਕੇ ਸਤਸੰਗ 'ਚ ਪਹੁੰਚੋ। ਚੰਡੀਗੜ੍ਹ ਵੀ ਹੁੰਦਾ, ਮੋਹਾਲੀ ਹੁੰਦਾ ਹੈ ਐਤਵਾਰ ਦਾ, ਇੱਥੇ ਹੋਇਆ ਕਰਦਾ ਪੂਰਨਮਾਸ਼ੀ ਅਤੇ ਸੰਗਰਾਂਦ। ਸੰਗਰਾਂਦ ਨੂੰ ਸੰਗਤ ਥੋੜ੍ਹੀ ਆਉਂਦੀ ਹੈ, ਅਤੇ ਬਾਕੀ ਹੈ ਮੱਸਿਆ ਦਾ ਉੱਥੇ ਹੁੰਦਾ ਹੈ ਬਨੂੜ। ਇਸ ਤਰ੍ਹਾਂ ਜਿੱਥੇ ਵੀ ਸਤਸੰਗ ਦਾ ਕੋਈ ਮਿਲਦਾ ਵਕਤ ਉੱਥੇ ਹਿੰਮਤ ਕਰਕੇ ਕਰ ਲਓ, ਕਿਉਂ ਕਲਯੁੱਗ ਦੇ ਵਿੱਚ ਦੁਰਲੱਭ ਚੀਜ਼ ਹੈ, ਮਿਲਦਾ ਹੈਗਾ ਭਾਗ, ਹੁਣ ਨਹੀਂ ਮਿਲਿਆ ਨਹੀਂ ਕਰਦਾ, ਕੋਲੇ ਬੈਠਾ ਬੰਦਾ ਸੁੱਕਾ ਰਹਿ ਜਾਂਦਾ। ਸੋ ਹੁਣ ਸਾਰੇ ਪ੍ਰੇਮੀ ਨੰਦ ਸਾਹਿਬ ਵੱਲੋਂ ਪਾਈ